ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਤੀਜਾ, ਵਾਰ ਸੱਤ, ਘਰ ਦਸਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਤ ਵਾਰ ਆਦਿ ਪੁਰਖ ਹੈ ਸੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ, ਜੋ ਵੀ ਮਾਈ ਭਾਈ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਹਰ ਰੋਜ਼ ਨਿਤਨੇਮ ਦੇ ਅਨੁਸਾਰ ਗੁਰਬਾਣੀ ਦੁਆਰਾ ਵਾਹਿਗੁਰੂ ਦਾ ਚਿੰਤਨ ਕਰਨ ਵਾਸਤੇ ਪਹੁੰਚਦੇ ਹੋ, ਅੱਜ ਵੀ ਪਹੁੰਚੇ ਹੋ, ਸੋ ਆਓ ਰਲ ਮਿਲ ਕੇ ਸਤਿਗੁਰਾਂ ਦੇ ਅੰਮ੍ਰਿਤਮਈ ਬਚਨਾਂ ਨੂੰ ਸਰਵਣ ਕਰੀਏ ਤੇ ਫਿਰ ਹਿਰਦੇ ਚ ਵਸਾਈਏ, ਜਿਸ ਕਰਕੇ ਮਨੁੱਖਾ ਸਰੀਰ ਧਾਰਨ ਕੀਤਾ ਹੋਇਆ ਸਫਲਾ ਹੋਵੇ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਕਿਰਪਾ ਕਰਦੇ ਹੈ, ਉਹ ਆਪ ਜੀ ਸਰਵਣ ਕਰੋ। ਪਿੱਛੇ ਜਿਹੜਾ ਸ਼ਬਦ ਸਮਾਪਤ ਹੋਇਆ ਹੈ, ਜਿਹਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਥਿੱਤਾਂ ਦੁਆਰਾ ਉਪਦੇਸ਼ ਬਖਸ਼ ਕੀਤਾ ਹੈ, ਇਹ ਸ਼ਬਦ ਦੇ ਅੰਕ ਜਿਹੜੇ ਲੱਗੇ ਹੋਏ ਹੈ 20 ਤੇ 1, ਇਹ ਅੰਕ ਲੱਗੇ ਹੋਏ। 20 ਤਾਂ ਇਸ ਦੇ ਪਦ ਸਨ, 20 ਪਦਾਂ ਵਾਲਾ ਇਹ ਇੱਕੋ ਹੀ ਸ਼ਬਦ ਹੈ, ਥਿੱਤੀ ਵਾਰ ਵਾਲਾ, ਜੋ ਮਹਾਰਾਜ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ ਹੈ। ਹੁਣ ਜਿਵੇਂ ਥਿੱਤਾਂ ਦੀ ਵਾਰੀ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਉਹਦੇ ਦੁਆਰਾ ਉਪਦੇਸ਼ ਬਖਸ਼ਿਆ ਹੈ, ਹੁਣ ਗੁਰੂ ਅਮਰਦਾਸ ਮਹਾਰਾਜ ਜੀ ਜਿਹੜੇ 7 ਵਾਰ ਹਨ ਐਤਵਾਰ ਤੋਂ ਸ਼ੁਰੂ ਕਰਨਗੇ, ਤੇ ਉਹਨਾਂ ਦੀ ਵਿਚਾਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਜਿਸ ਪ੍ਰਕਾਰ ਸਿੱਖਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਨੂੰ ਕਿ ਮਹਾਰਾਜ ਕਿਰਪਾ ਕਰੋ, ਸੰਸਾਰ ਦੇ ਜਿਹੜੇ ਲੋਕ ਹਨ ਤੇ ਉਹ ਕਈ ਦਿਨਾਂ ਨੂੰ ਮਾੜੇ ਕਹਿੰਦੇ ਆ, ਕਈ ਦਿਨਾਂ ਨੂੰ ਚੰਗੇ ਕਹਿੰਦੇ, ਅਖੇ ਜੀ ਮੰਗਲਵਾਰ ਹੈ, ਵੀਰਵਾਰ ਹੈ, ਸ਼ਨਿਚਰਵਾਰ ਹੈ, ਇਹ ਦਿਨ ਠੀਕ ਨਹੀਂ ਹੈ। ਕੁਝ ਦਿਨ ਜਿਹੜੇ ਉਹ ਬਹੁਤ ਚੰਗੇ ਮੰਨਦੇ ਆ, ਉਹਨਾਂ ਨੂੰ ਇਹਦੇ ਬਾਰੇ ਆਪ ਉਪਦੇਸ਼ ਬਖਸ਼ਿਸ਼ ਕਰੋ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਫਿਰ ਪਾਵਨ ਬਚਨ ਉਚਾਰਨ ਕੀਤਾ, ਸੁਣੋ ਜੀ।
ਬਿਲਾਵਲ ਮਹੱਲਾ ਤੀਜਾ, ਵਾਰ ਸੱਤ, ਘਰ ਦਸਵਾਂ।
ਬਿਲਾਵਲ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਜੋ ਉਹਨਾਂ ਨੇ 7 ਵਾਰਾਂ, ਜਾਣੀ ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ, ਇਹ 7-12 ਜਾਣੀ ਦਿਨਾਂ ਦੁਆਰਾ ਮਹਾਰਾਜ ਸਾਹਿਬ ਜੀ ਨੇ ਇਹ ਪਾਵਨ ਅੰਮ੍ਰਿਤ ਬਚਨ ਜਿਹੜਾ ਹੈ ਅੱਗੇ ਦੱਸਿਆ ਹੈ ਵੀ ਘਰ ਦਸਵਾਂ, ਦਸਵੇਂ ਸੁਰਤਾਲ ਦੇ ਵਿੱਚ ਇਹ ਪਾਵਨ ਅੰਮ੍ਰਿਤ ਬਚਨ ਉਚਾਰਨ ਕੀਤਾ ਤੇ ਉਪਦੇਸ਼ ਬਖਸ਼ਦੇ ਹਨ। ਮੰਗਲ ਕਰਦੇ ਹਨ ਪਹਿਲਾਂ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ। ਇਹੋ ਜਿਹੇ ਵਿਸ਼ੇਸ਼ਣਾਂ ਵਾਲਾ ਬ੍ਰਹਮ ਪ੍ਰਾਪਤ ਕਿਵੇਂ ਹੁੰਦਾ ਹੈ? ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਅੱਗੇ ਹੁਣ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਫਰਮਾਨ ਕਰਦੇ ਨੇ, ਸੁਣੋ ਜੀ।
ਆਦਿਤ ਵਾਰ ਆਦਿ ਪੁਰਖ ਹੈ ਸੋਈ।
ਇਹ ਜਿਹੜਾ ਆਦਿਤ ਵਾਰ ਹੈ, ਵਾਰ ਨਾਮ ਤਾਂ ਦਿਨ ਦਾ ਹੋ ਗਿਆ, ਮੂਹਰੇ ਆਦਿਤ ਸ਼ਬਦ ਲੱਗਿਆ ਹੈ, ਇਹਦਾ ਮਤਲਬ ਹੈ ਆਦਿਤੀ ਨਾਮ ਦੀ ਸਾਸ ਸੁੰਜੀ ਇੱਕ ਰਿਸ਼ੀ ਦੇ ਘਰੋਂ ਦਸ਼ ਪ੍ਰਜਾਪਤ ਦੀ ਪੁੱਤਰੀ ਹੋਈ ਹੈ। ਇਹਦਾ ਸਾਰਾ ਵੇਰਵਾ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਦਸਮ ਗ੍ਰੰਥ ਵਿੱਚ ਦਿੱਤਾ ਤੇ ਕਸ਼ਪ ਰਿਸ਼ੀ ਹੋਇਆ। ਕਸ਼ਪ ਰਿਸ਼ੀ ਦੀਆਂ 4 ਪਤਨੀਆਂ ਸੀ, ਉਹਦੇ ਵਿੱਚ ਉਹਨੇ ਅਦਿੱਤੀ ਸੀ, ਇੱਕ ਦਾ ਨਾਮ ਬਨਤਾ ਤੇ ਕਦਰੂ। ਇਹਨਾਂ ਚਾਰਾਂ ਦੀ ਸੰਤਾਨ ਵੱਖਰੀ ਵੱਖਰੀ ਹੋਈ ਹੈ, ਉਹ ਲੰਮੇ ਵੇਰਵੇ ਨੇ ਆਪਾਂ ਉਸ ਤੋਂ ਕੀ ਲੈਣਾ, ਇੰਨਾ ਹੀ ਹੈ। ਬਨਤਾ, ਕਦਰੂ, ਦਿੱਤ, ਅਦਿੱਤ, ਇਹ ਰਿਖਵਰੀ ਬਣਾਏ। ਨਾਗ ਨਰਾਇਪ ਦੇਵ ਸਭ ਦਈਅਤ ਲਏ ਉਪਜਾਏ। ਇਹਦੇ ਵਿੱਚ ਸਾਧ ਸਿੰਘ ਜੀ ਹੈ ਵੀ ਇਹ ਇੱਕ ਦੀ ਕੁੱਖ ਤੋਂ ਦੇਵਤਿਆਂ ਨੇ ਜਨਮ ਲਿਆ, ਦੂਸਰੀ ਕੁੱਖ ਤੋਂ ਦੈਤਾਂ ਨੇ ਜਨਮ ਲਿਆ। ਇੱਕ ਦੀ ਕੁੱਖ ਤੋਂ ਨਾਗਾਂ ਨੇ ਜਨਮ ਲਿਆ, ਇੱਕ ਦੀ ਕੁੱਖ ਤੋਂ ਨਾਗਾਂ ਦੇ ਰਿਪ ਜਿਹੜੇ ਦੁਸ਼ਮਣ ਗਰੜ ਨੇ ਜਨਮ ਲਿਆ। ਇਸ ਪ੍ਰਕਾਰ ਦਾ ਇਹ ਦਸਮ ਗ੍ਰੰਥ 'ਚ ਪ੍ਰਸੰਗ ਹੈ। ਇਸ ਲਿਹਾਜ਼ਨ ਜਿਹੜੀ ਅਦਿੱਤੀ ਹੈ ਉਹ ਦੇਵਤਿਆਂ ਦੀ ਮਾਂ ਹੈ, ਦੇਵਤੇ ਇੱਥੋਂ ਪੈਦਾ ਹੋਏ ਹੈ, ਕਸ਼ਪ ਇਹਨਾਂ ਦਾ ਪਿਤਾ ਹੈ। ਹੁਣ ਅਦਿੱਤ ਵਾਰ ਦਾ ਮਤਲਬ ਕੀ ਹੈ, ਇਹ ਜਿਹੜਾ ਸੂਰਜ ਹੈ ਇਹ ਅਦਿੱਤੀ ਦਾ ਪੁੱਤਰ ਹੈ। ਅਦਿੱਤੀ ਦੇ ਪੁੱਤਰ ਦਾ ਵਾਰ ਯਾਨੀ ਦਿਨ ਕੀ ਬਣਿਆ, ਇਹਨੂੰ ਪ੍ਰਚਲਿਤ ਬੋਲੀ ਦੇ ਵਿੱਚ ਹੁਣ ਐਤਵਾਰ ਕਹਿੰਦੇ। ਇਸ ਕਰਕੇ ਅਦਿੱਤ ਵਾਰ ਜਿਹੜਾ ਅਦਿੱਤੀ ਦੀ ਵੰਸ਼ ਦੇ ਵਿੱਚ ਸੂਰਜ ਉਹਦੀ ਕੁੱਖ ਤੋਂ ਪੈਦਾ ਹੋਇਆ, ਹੁਣ ਐਤਵਾਰ ਦੁਆਰਾ ਸਤਿਗੁਰੂ ਜੀ ਕਥਨ ਕਰਦੇ ਹੈ ਤੇ ਇਹ ਭਾਈ ਕਿ ਉਹ ਜਿਹੜਾ ਪਰਮੇਸ਼ੁਰ ਵਾਹਿਗੁਰੂ ਹੈ, ਆਦਿ ਪੁਰਖ ਹੈ ਸੋਈ, ਉਹ ਪਰਮੇਸ਼ੁਰ ਸਭ ਦਾ ਆਦਿ ਮੁੱਢ ਰੂਪ ਹੈ ਤੇ ਇਸ ਕਰਕੇ ਸਭ ਵਿੱਚ ਉਹ ਪੁਰਖ ਪੂਰਨ ਹੋ ਰਿਹਾ ਹੈ ਤੇ ਇਸ ਪ੍ਰਕਾਰ ਐਸਾ ਜੋ ਪਰਮੇਸ਼ੁਰ ਵਾਹਿਗੁਰੂ ਹੈ ਸਾਰੀ ਜਗ੍ਹਾ ਪਰਿਪੂਰਨ ਹੋ ਰਿਹਾ ਹੈ ਤੇ ਅੱਗੇ ਦੱਸਦੇ ਹਨ ਜੀ
ਆਪੇ ਵਰਤੈ ਔਰ ਨਾ ਕੋਈ
ਤੇ ਉਹ ਪਰਮਾਤਮਾ ਆਪ ਹੀ ਸਾਰਿਆਂ ਦੇ ਅੰਦਰ ਆਤਮਾ ਰੂਪ ਹੋ ਕਰਕੇ ਚੇਤਨ ਸੱਤਾ ਰੂਪ ਹੋ ਕਰਕੇ ਵਰਤ ਰਿਹਾ ਹੈ, ਉਸ ਤੋਂ ਬਿਨਾਂ ਉਹਦੇ ਵਰਗਾ ਹੋਰ ਨਹੀਂ ਹੈ ਕੋਈ। ਦੂਸਰਾ ਜਿਹੜਾ ਇਹਦਾ ਅੰਤਰੀਵ ਅਰਥ ਅਦਿੱਤ ਵਾਰ ਦਾ ਇਹ ਵੀ ਹੈ, ਅਦਿੱਤ ਆਦਤਾਂ ਦਾ ਨਾਮ ਹੁੰਦਾ ਹੈ, ਆਪਣੀਆਂ ਮੰਦੀਆਂ ਆਦਤਾਂ ਜਿਹੜੀਆਂ ਨੇ ਬੁਰੇ ਖਿਆਲ ਉਹਨਾਂ ਨੂੰ ਵਾਰ ਵਰਜਣਾ ਕਰੋ, ਫਿਰ ਕੀ ਹੋਏਗਾ, ਐਤਵਾਰ ਦਾ ਫਿਰ ਇਹ ਸਮਝੋ ਵੀ ਮਹਾਤਮ ਤੁਹਾਨੂੰ ਪ੍ਰਾਪਤ ਹੋ ਜਾਏਗਾ ਜੇ ਆਪਣੀਆਂ ਆਦਤਾਂ ਨੂੰ ਰੋਕ ਲਿਆ। ਇਸ ਕਰਕੇ ਵੀ ਜਿਹੜਾ ਉਸ ਤਰ੍ਹਾਂ ਐਤਵਾਰ ਦੀ ਉਹ ਪੂਜਾ ਕਰਨੀ ਹੈ ਥਿੱਤਾਂ ਦੀ, ਉਹ ਨਹੀਂ ਗੁਰਮਤ ਦੇ ਵਿੱਚ ਹੈ, ਉਹ ਅੱਗੇ ਦੱਸ ਦੇਣਗੇ ਮਹਾਰਾਜ ਸਾਹਿਬ ਜੀ। ਇਹਦੇ ਨਾਲ ਨਾਲ ਇਸ ਤਰ੍ਹਾਂ ਅੰਤਰੀ ਭਾਵ ਵੀ ਹਨ ਜੇ
ਓਤ ਪੋਤ ਜਗ ਰਹਿਆ ਪਰੋਈ,
ਓਤ ਪੋਤ ਤਾਣੇ ਪੇਟੇ ਦਾ ਨਾਂ ਹੈ, ਸੋਤ ਇੱਕ ਜਿਉਂ ਤਾਣਾ ਪੇਟਾ, ਜਗ ਸੰਸਾਰ ਦੇ ਜੀਵਾਂ ਨੂੰ ਆਪਣੇ ਹੁਕਮ ਵਿੱਚ ਆਪਣੀ ਸੱਤਾ ਵਿੱਚ ਉਹਨਾਂ ਨੇ ਪਰੋ ਕੇ ਰੱਖਿਆ ਹੋਇਆ, ਇਸ ਕਰਕੇ ਜਗ ਰਿਹਾ ਪਰੋਈ, ਇਹ ਪਰੋਇਆ ਹੋਇਆ ਨਾਮ ਜਿਵੇਂ ਧਾਗੇ ਦੇ ਵਿੱਚ ਮਣ ਕੇ ਪਰੋ ਲਈਦੇ ਹੈ ਤੇ ਇਸ ਪ੍ਰਕਾਰ ਇਹ ਸਾਰਾ ਸੰਸਾਰ ਚੇਤਨ ਸੱਤਾ ਦੇ ਆਸਰੇ ਹੀ ਮਣ ਕੇ ਰੂਪ ਹੈ।
ਆਪੇ ਕਰਤਾ ਕਰੈ ਸੋ ਹੋਈ,
ਭਾਈ ਕਰਤਾ ਪੁਰਖ ਆਪ ਜੋ ਕੁਝ ਤਿੰਨਾਂ ਕਾਲਾਂ ਵਿੱਚ ਕਰੇ ਕਰਦਾ ਸੋ ਉਹੀ ਹੁੰਦਾ, ਉਹਦੇ ਹੁਕਮ ਤੋਂ ਬਿਨਾਂ ਦਾ ਕੁਛ ਵੀ ਨਹੀਂ ਹੋ ਸਕਦਾ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਐਸਾ ਪਰਮੇਸ਼ੁਰ ਵਾਹਿਗੁਰੂ ਦੇ ਬੜੇ ਪ੍ਰਬਲ ਹੈ, ਉਹਦੇ ਹੁਕਮ ਚ ਹੈ ਸਭ ਕੁਛ।
ਨਾਮ ਰਤੇ ਸਦਾ ਸੁਖ ਹੋਈ,
ਇਹ ਭਾਈ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਨੇ ਉਹਨਾਂ ਨੂੰ ਸਦਾ ਨਾਮ ਹੈ, ਹਮੇਸ਼ਾ ਦਾ ਹਮੇਸ਼ਾ ਸਦੀਵ ਕਾਲ ਆਤਮਕ ਸੁਖ ਪ੍ਰਾਪਤ ਹੁੰਦਾ ਹੈ, ਉਹ ਹਮੇਸ਼ਾ ਹੀ ਆਨੰਦ ਵਿੱਚ ਰਹਿੰਦੇ ਹਨ।
ਗੁਰਮੁਖ ਵਿਰਲਾ ਬੂਝੈ ਕੋਈ,
ਕੋਈ ਬਿਰਲਾ ਟਾਵਾਂ ਟਾਵਾਂ ਗੁਰਾਂ ਦੁਆਰਾ ਪਰਮਾਤਮਾ ਦੇ ਨਾਮ ਨੂੰ ਬੁੱਝਦਾ ਸਮਝਦਾ ਜਾਂ ਬੂਝੈ ਸਮਝਦਾ ਹੈ ਤੇ ਅੱਗੇ ਦੱਸਦੇ ਹਨ ਜੀ
ਹਿਰਦੈ ਜਪਨੀ ਜਪੋ ਗੁਣ
ਤਾਸਾ, ਕਹਿੰਦੇ ਭਾਈ ਬਹੁਤ ਸਾਰੇ ਲੋਕ ਨੇ ਜਿਹੜੇ ਮਾਲਾ ਦੇ ਨਾਲ ਪਰਮਾਤਮਾ ਦਾ ਚਿੰਤਨ ਕਰਦੇ ਹੈ ਤੇ ਪਰ ਕਬੀਰ ਸਾਹਿਬ ਨੇ ਵੀ ਕਿਹਾ ਕਬੀਰ ਵਾਸ਼ਨੂੰ ਹੁਆ ਤਾਂ ਕਹਿ ਪਿਆ ਮਾਲਾ ਮੇਲੀ ਚਾਰ, ਤੇ ਫਿਰ ਵੀ ਕੀ ਹੋ ਗਿਆ ਕਿਉਂਕਿ ਅੰਦਰ ਤੇਰੇ ਵਿਕਾਰਾਂ ਦਾ ਪ੍ਰਦੂਸ਼ਣ ਫੈਲਿਆ ਹੋਇਆ ਅੰਦਰ ਤੇਰਾ ਹੈ ਤੇ ਉੱਪਰ ਤੇ ਮਾਲਾ ਫੇਰਨ ਦਾ ਕੋਈ ਭਾਵ ਨਹੀਂ ਹੈ, ਬੱਚੇ ਸਾਵਨ ਔਖੇ ਬੈਠਣਾ ਬਈ। ਤੋ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਰਾਮ ਨਾਮ ਜਿਹੜੇ ਦੋ ਅੱਖਰ ਹਨ, ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਪਏ ਦੀਨ ਦਿਆਲਾ, ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ, ਆਦਿ ਯੁਗਾ ਦੀ ਸਗਲਪ ਤਾਕੁਬ ਸੁਖ ਬਸਰਾਮ, ਇਹ ਹਿਰਦੇ ਦੀ ਜਪਨੀ ਹੈ। ਹਿਰਦੇ ਜਾਣੀ ਮਨ ਨੂੰ ਜਪਨੀ ਮਾਲਾ ਬਣਾ ਕੇ ਤੇ ਗੁਣ ਤਾਸਾ ਨਾਮ ਹੈ, ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਜਪੋ ਜਪਣਾ ਕਰੋ, ਸੁਰਤ ਕੀ ਸੂਈ ਸੁਰਤ ਦੀ ਸੂਈ ਬਣਾਉਣੀ, ਪ੍ਰੇਮ ਕਾ ਧਾਗਾ ਨਾਮ ਕਾ ਮਨ ਕਾ ਹੋਤਾ ਹੈ, ਐਸੀ ਮਾਲਾ ਜੋ ਜਨ ਫੇਰੇ ਪ੍ਰਭੂ ਰੂਪ ਹੋ ਜਾਤਾ ਹੈ, ਇਸ ਪ੍ਰਕਾਰ ਹੈ ਮਾਲਾ।
ਹਰ ਅਗਮ ਅਗੋਚਰ ਅਪਰੰਪਰ ਸੁਆਮੀ,
ਇਹ ਭਾਈ ਜੋ ਹਰ ਪਰਮਾਤਮਾ ਅਗਮ ਗਮਤਾ ਤੋਂ ਪਰੇ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ। ਐਸਾ ਵਾਹਿਗੁਰੂ ਹੈ ਅਪਰੰਪਰ ਪਾਰਾਵਾਰ ਤੋਂ ਰਹਿਤ ਹੈ, ਸਦਾ ਸਵਾਮੀ ਮਾਲਕ ਹੈ ਐਸਾ ਜੋ ਵਾਹਿਗੁਰੂ ਹੈ। ਤੇ ਉਸ ਨੂੰ ਕੀ ਕਰਨਾ? ਧਿਆਵੋ ਧਿਆਕਾਰ ਬਿਰਤੀ ਦੁਆਰਾ ਉਹਨੂੰ ਧਿਆਉਣਾ ਕਰੀਏ ਹਰ ਵੇਲੇ।
ਜਨ ਪਗ ਲਗ ਧਿਆਵੋ ਹੋਏ ਦਾਸਨ ਦਾਸ।
ਧਿਆਉਣਾ ਵੀ ਕਿਵੇਂ ਹੈ? ਕਹਿੰਦੇ ਧਿਆਕਾਰ ਤਾਂ ਬਿਰਤੀ ਬਣਾਉਣੀ ਹੈ, ਤੇ ਉਸ ਨੂੰ ਧਿਆਉਂਦਿਆਂ ਹੋਇਆਂ ਦਾਸਨ ਦਾਸਾ। ਧਿਆਵੋ ਸ਼ਬਦ ਦਾ ਅਰਥ ਦੇ ਨਾਲ ਲੱਗ ਜਾਣਾ ਉਹਦੀ ਤੁਕ ਦੇ ਵਿੱਚ। ਦਾਸਾਂ ਦੇ ਦਾਸ ਹੋ ਕਰਕੇ ਜਾਣੀ ਹੰਗਤਾ ਨੂੰ ਇੱਕ ਪਾਸੇ ਲਾਂਭੇ ਰੱਖ ਕੇ, ਦਾਸਾਂ ਦੇ ਦਾਸ ਸੇਵਕਾਂ ਦੇ ਸੇਵਕ ਹੋ ਕੇ ਗੁਰਮੁਖ ਜਨਾਂ ਦੇ ਪਗ ਚਰਨੇ ਲਗਾ ਕੇ ਧਿਆਉਣਾ ਕਰੋ, ਸਿਮਰਨਾ ਕਰੋ,
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਨੇ।
ਸੋਮਵਾਰ ਸੱਚ ਰਹਿਆ ਸਵਾਏ।
ਸੋਮਵਾਰ ਜਿਹੜਾ ਹੈ, ਸੋਮ ਨਾਮ ਹੈ ਚੰਦਰਮਾ ਦਾ, ਤੇ ਚੰਦਰਮਾ ਦਾ ਦਿਨ ਹੈ ਜਿਹੜਾ, ਇਹ ਸੋਮਵਾਰ ਹੈ। ਇਹਦੇ ਦੁਆਰਾ ਕਥਨ ਕਰਦੇ ਨੇ, ਹੇ ਭਾਈ ਉਹ ਸੱਚਾ ਪਰਮੇਸ਼ੁਰ ਵਾਹਿਗੁਰੂ ਜਿਹੜਾ ਹੈ ਨਾ, ਉਹ ਸਾਰੀ ਜਗ੍ਹਾ ਸਮਾ ਰਿਹਾ ਹੈ, ਸਾਰੀ ਜਗ੍ਹਾ ਅਭੇਦ ਹੋ ਰਿਹਾ ਹੈ। ਸੱਚਾ ਪਰਮੇਸ਼ੁਰ ਵਾਹਿਗੁਰੂ ਇਸ ਪ੍ਰਕਾਰ ਫਿਰ ਦੱਸਿਆ ਹੈ ਕਿ ਉਹ ਪਰਮੇਸ਼ੁਰ ਨੂੰ ਸਮਝੋ।
ਜਿਸ ਕੀ ਕੀਮਤ ਕਹੀ ਨਾ ਜਾਏ।
ਸੱਚ ਸੂ ਪਰਮਾਤਮਾ ਸਾਰੇ ਥਾਈ ਵਿਆਪਕ ਹੈ, ਉਹਦੀ ਪ੍ਰਾਪਤੀ ਰੂਪੀ ਕੀਮਤ ਕਿਸੇ ਪਾਸੋਂ ਨਹੀਂ ਕਹੀ ਜਾਂਦੀ ਹੈ।
ਆਖ ਆਖ ਰਹੇ ਸਭ ਲਿਵ ਲਾਏ,
ਤੇ ਉਸ ਨੂੰ ਸਭ ਸਾਰੇ ਆਖ ਕਹਿ ਕਹਿ ਕੇ, ਆਖ ਅਖਾਣਾ ਦੁਆਰਾ ਆਖ ਕੇ ਆਖਣ ਵਾਲੇ ਹੋ ਕੇ ਆਖ ਕੇ ਜਾਂ ਆਖ ਮੁੱਖ ਦੁਆਰਾ, ਤੇ ਉਹ ਸਭ ਉਸ ਵਾਹਿਗੁਰੂ ਦੇ ਪਰਮੇਸ਼ੁਰ ਦੇ ਉਹਦੇ ਵਿੱਚ ਲਿਵ ਬਿਰਤੀ ਨੂੰ ਜੋੜ ਰਹੇ ਹਨ। ਹਾਂਜੀ ਅੱਗੇ।
ਜਿਸ ਦੀਵੈ ਤਿਸ ਪੱਲੇ ਪਾਏ।
ਇਹ ਭਾਈ ਜਿਸ ਨੂੰ ਵਾਹਿਗੁਰੂ ਆਪਣਾ ਨਾਮ ਦੇਣਾ ਕਰਦਾ, ਉਸ ਨੂੰ ਬੁੱਧ ਰੂਪੀ ਪੱਲੇ ਦੇ ਵਿੱਚ ਫਿਰ ਨਾਮ ਆ ਕੇ ਉਸ ਦੇ ਪੱਲੇ ਪੈ ਜਾਂਦਾ, ਨਾਮ ਪੈ ਜਾਂਦਾ ਪੱਲੇ ਦੇ ਵਿੱਚ, ਹਿਰਦੇ ਰੂਪੀ ਪੱਲੇ ਜਾਂ ਬੁੱਧ ਰੂਪ ਪੱਲੇ ਦੇ ਵਿੱਚ ਉਹ ਨਾਮ ਨੂੰ ਬੰਨ ਲੈਂਦਾ ਹੈ।
ਅਗਮ ਅਗੋਚਰ ਲਖਿਆ ਨਾ ਜਾਏ।
ਅਗਮ ਗਮਤਾ ਤੋਂ ਰਹਿਤ ਅਗੋਚਰ ਇੰਦਰਿਆਂ ਦੇ ਵਿਸ਼ੇ, ਐਸਾ ਜਿਹੜਾ ਵਾਹਿਗੁਰੂ ਇੰਦਰਿਆਂ ਦੇ ਵਿਸ਼ੇ ਰਹਿਣ ਵਾਲਾ ਪ੍ਰਭੂ ਹੈ, ਕਿਸੇ ਕੋਲ ਵੀ ਆਪਣੇ ਆਪ ਉਹ ਲਿਖਿਆ ਜਾਣਿਆ ਨਹੀਂ ਜਾਂਦਾ ਹੈ।
ਗੁਰ ਕੈ ਸ਼ਬਦ ਹਰ ਰਹਿਆ ਸਮਾਏ,
ਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਪਰਮਾਤਮਾ ਹਿਰਦੇ ਦੇ ਵਿੱਚ ਸਮਾਏ ਲੀਨ ਹੋ ਰਿਹਾ ਹੈ। ਭਾਵ ਕੀ ਹੈ? ਵੀ ਗੁਰਾਂ ਦੇ ਸ਼ਬਦ ਦੀ ਜਿਸ ਨੇ ਕਮਾਈ ਕੀਤੀ ਹੈ ਨਾ, ਉਹਨਾਂ ਨੇ ਇਸ ਪ੍ਰਕਾਰ ਨਿਸ਼ਚੇ ਕੀਤਾ ਹੈ ਕਿ ਵਾਹਿਗੁਰੂ ਸਾਰੀ ਜਗ੍ਹਾ ਸਮਾ ਰਿਹਾ ਹੈ।
ਮੰਗਲ ਮਾਇਆ ਮੋਹ ਉਪਾਇਆ।
ਇਹ ਜਿਹੜਾ ਮੰਗਲ ਹੈ, ਇਹ ਪ੍ਰਿਥਵੀ ਦਾ ਪੁੱਤਰ ਹੈ। ਗ੍ਰੰਥਾਂ ਦੇ ਵਿੱਚ ਐਸਾ ਹੈ, ਇੱਕ ਤਾਂ ਪ੍ਰਿਥਵੀ ਇਹ ਹੋਗੀ ਨਾ ਜਿਹਨੂੰ ਧਰਤੀ ਕਹਿੰਦੇ ਆ, ਇੱਕ ਉਹ ਇਹ ਦੇਵਤੇ ਨੇ, ਜਿਵੇਂ ਇੱਕ ਪਾਣੀ ਹੈ, ਇਹ ਇੱਕ ਪਾਣੀ ਦਾ ਦੇਵਤਾ ਹੈ, ਉਹਨੂੰ ਵਰਨ ਦੇਵਤਾ ਕਹਿੰਦੇ ਨੇ। ਇੱਕ ਅੱਗ ਹੈ, ਇੱਕ ਅੱਗ ਦੇ ਉੱਤੇ ਦੇਵਤਾ ਹੈ, ਇਹ ਅਧਿਕਸ਼ ਦੇਵ ਹੁੰਦੇ ਹੈ। ਪ੍ਰਿਥਵੀ ਦਾ ਜਿਹੜਾ ਪੁੱਤਰ ਹੈ ਉਹ ਹੈ, ਉਹਨੂੰ ਮੰਗਲ ਕਹਿੰਦੇ, ਇਹ ਬਾਰ ਉਹਦਾ ਦਿਨ ਹੈ। ਇਹਦੇ ਦੁਆਰਾ ਹੁਣ ਉਪਦੇਸ਼ ਜਪਦੇ ਨੇ ਗੁਰੂ ਸਾਹਿਬ ਜੀ ਕਿ ਮਾਇਆ ਮੋਹ ਪਾਇਆ, ਉਸ ਪਰਮਾਤਮਾ ਨੇ ਸੰਸਾਰ ਦੇ ਅੰਦਰ ਮਾਇਆ ਰਚ ਕੇ, ਤੇ ਮਾਇਆ ਜਿਹੜੀ ਹੈ ਉਹ ਜੀਵਾਂ ਦੇ ਉੱਤੇ ਪ੍ਰਭਾਵ ਪਾਉਂਦੀ ਹੈ, ਮੋਹ ਪਾਇਆ ਪੈਦਾ ਕੀਤਾ ਹੈ। ਕਿਉਂ ਪੈਦਾ ਕੀਤਾ ਹੈ? ਮੋਹ ਤੋਂ ਬਿਨਾਂ ਸ੍ਰਿਸ਼ਟੀ ਚੱਲੇ ਨਹੀਂ ਸੀ ਸਕਦੀ। ਚਿੜੀਆਂ ਜਾਨਵਰ ਕੀੜੇ ਮਕੌੜੇ ਆਪਣੀ ਔਲਾਦ ਦੀ, ਉਹਨਾਂ ਦੇ ਮਨ ਦੇ ਵਿੱਚ ਵੀ ਮਮਤਾ ਹੈ, ਮੋਹ ਹੈ। ਜੇ ਮੋਹ ਨਾ ਹੁੰਦਾ ਬੱਚਿਆਂ ਦੀ ਪਾਲਣ ਨਹੀਂ ਹੋ ਸਕਦੀ। ਇਸ ਕਰਕੇ ਸੰਸਾਰ ਨੂੰ ਚੱਲਦਾ ਰੱਖਣ ਵਾਸਤੇ ਮੋਹ ਪੈਦਾ ਕੀਤਾ ਹੈ, ਉਸ ਵਾਹਿਗੁਰੂ ਨੇ ਬਣਾਇਆ ਹੈ।
ਆਪ ਹੀ ਸਿਰ ਸਿਰ ਧੰਦਾ ਲਾਇਆ।
ਫਿਰ ਆਪ ਹੀ ਜੀਵਾਂ ਦੀ ਵਾਸ਼ਨਾ ਅਨੁਸਾਰ ਸਿਰ 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 ਬਾ ਸਿਰ ਸਿਰਜ ਸਿਰ ਕੇ ਵੱਖੋ ਵੱਖਰੇ ਉਹਨਾਂ ਨੂੰ ਧੰਦਿਆਂ ਦੇ ਵਿੱਚ ਕੰਮਾਂ ਦੇ ਵਿੱਚ ਲਾਇਆ ਹੋਇਆ ਇਹ ਵਾਹਿਗੁਰੂ ਨੇ। ਇਹ ਉਹਦੀ ਖੇਡ ਹੈ ਵਾਹਿਗੁਰੂ ਦੇ।
ਆਪ ਬੁਝਾਏ ਸੋਈ ਬੂਝੈ।
ਤੇ ਇਹਨੂੰ ਬੁਝਾਏ ਨੂੰ ਵੀ ਬੂਝੇ ਨੂੰ ਵੀ ਕੱਸ ਕੇ ਬੋਲਣਾ ਹੈ। ਹੇ ਭਾਈ ਜਿਸ ਨੂੰ ਪ੍ਰਭੂ ਆਪ ਗੁਰਾਂ ਦੁਆਰਾ ਆਪਣੇ ਸਰੂਪ ਬੁਝਾਏ ਸਮਝਾਉਂਦਾ, ਉਹੀ ਨਿਜ ਸਰੂਪ ਨੂੰ ਬੂਝੈ ਸਮਝਦਾ ਹੈ।
ਗੁਰ ਕੈ ਸ਼ਬਦ ਦਰ ਘਰ ਸੂਝੈ,
ਤੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਇੰਦਰੀਆਂ ਰੂਪੀ ਦਰਾਂ ਅਤੇ ਹਿਰਦੇ ਰੂਪੀ ਜਿਹੜਾ ਘਰ ਹੈ ਇਹਦੇ ਚ ਉਹ ਪ੍ਰਭੂ ਸੂਝੈ ਦਿਸ ਹੁੰਦਾ। ਜਾਂ ਸਤਸੰਗਤ ਰੂਪੀ ਦਰ ਦੁਆਰਾ ਹਿਰਦੇ ਰੂਪੀ ਘਰ ਦੇ ਵਿਚ ਹੀ ਦਿਸ ਆਉਂਦਾ। ਸਤਸੰਗਤ ਰੂਪੀ ਘਰ ਵਿਚੋਂ ਗਿਆਨ ਰੂਪੀ ਦਰ ਪ੍ਰਾਪਤ ਕਰਕੇ ਆਪਣਾ ਸਰੂਪ ਸੁਝ ਆਉਂਦਾ ਹੈ।
ਪ੍ਰੇਮ ਭਗਤ ਕਰੇ ਲਿਵ ਲਾਏ,
ਇਹ ਭਾਈ ਆਪਣੇ ਲਈ ਬਿਰਤੀ ਨੂੰ ਪ੍ਰਭੂ ਦੇ ਚਰਨਾਂ ਵਿਚ ਲਾਏ ਜੋੜ ਕੇ ਪ੍ਰਮਾਤਮਾ ਦੇ ਪ੍ਰੇਮਾ ਭਗਤੀ ਜਿਹੜੀ ਹੈ ਉਹ ਕਰਨਾ ਕਰੋ।
ਹਮੈ ਮਮਤਾ ਸ਼ਬਦ ਜਲਾਏ,
ਦੇਹ ਦੀ ਹੰਗਤਾ ਪਦਾਰਥਾਂ ਦੀ ਮਮਤਾ ਮੇਰ ਤੇਰ ਜਿਹੜੀ ਹੈ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਬ੍ਰਹਮ ਅਭਿਆਸ ਰੂਪੀ ਅੱਗ ਦੇ ਵਿਚ ਜਲਾਏ ਸਾੜ ਦੇਵੋ।
ਬੁੱਧਵਾਰ ਆਪੇ ਬੁੱਧ ਸਾਰ,
ਬੁੱਧਵਾਰ ਜਿਹੜਾ ਇਹ ਚੰਦਰਮਾ ਦਾ ਪੁੱਤਰ ਹੈ ਇੱਕ, ਉਹਨੂੰ ਬੁੱਧ ਕਹਿੰਦੇ ਆ। ਇਹਦੀ ਉਤਪਤੀ ਦੇ ਪਿੱਛੇ ਬੜੇ ਪੁਰਾਣਾਂ ਦੇ ਵਿਚ ਬੜੇ ਪ੍ਰਸੰਗ ਨੇ, ਕਿਵੇਂ ਪੈਦਾ ਹੋਇਆ ਕਿਸ ਤਰ੍ਹਾਂ ਉਹਦੀ ਆਪਾਂ ਨੂੰ ਇੱਥੇ ਲੋੜ ਨਹੀਂ ਹੈ। ਬਸ ਇਤਨਾ ਹੀ ਕਾਫੀ ਹੈ ਵੀ ਬੁੱਧਵਾਰ ਚੰਦਰਮਾ ਦਾ ਬੁੱਧ ਨਾਮੇ ਪੁੱਤਰ ਹੈ, ਬਾਰ ਉਹਦਾ ਦਿਨ, ਉਹਦੇ ਦੁਆਰਾ ਕਥਨ ਕਰਦੇ ਹੈ ਕਿ ਇਹ ਭਾਈ ਆਪੇ ਬੁੱਧ ਸਾਰ, ਪਰਮਾਤਮਾ ਆਪੇ ਹੀ ਸਾਰ ਸ੍ਰੇਸ਼ਟ ਬੁੱਧ ਬੁੱਧੀ ਦੇਣ ਵਾਲਾ ਹੈ। ਜਾਂ ਫਿਰ ਬੁੱਧ ਜਮਾਂ ਬਾਰ, ਜਿਨ੍ਹਾਂ ਨੇ ਵਿਸ਼ੇ ਵਿਸ਼ਾਣੀ ਬੁੱਧ ਨੂੰ, ਬਾਰ ਨਾਮ ਵਰਜਣ ਦਾ, ਰੋਕਣ ਦਾ, ਵਿਸ਼ੇ ਵਿਸ਼ਾਣੀ ਬੁੱਧ ਨੂੰ ਰੋਕ ਲਿਆ ਜਾਂ ਰੋਕ ਦਿੱਤਾ ਹੈ, ਉਹਨਾਂ ਨੂੰ ਪਰਮਾਤਮਾ ਨੇ ਆਪ ਹੀ ਸਾਰ ਰੂਪ, ਸਾਰ ਸ਼ਬਦ ਨੇ ਸਾਰ ਰੂਪ ਬ੍ਰਹਮ ਦੇ ਗਿਆਨ ਵਾਲੀ ਆਤਮ ਵਿਸ਼ੈਣੀ ਬੁੱਧੀ ਦੇਣਾ ਕੀਤੀ ਹੈ। ਇਹ ਇਸ ਤਰ੍ਹਾਂ ਸਮਝਣਾ।
ਗੁਰਮੁਖ ਕਰਨੀ ਸ਼ਬਦ ਵਿਚਾਰ,
ਪ੍ਰਭੂ ਨੇ ਆਪ ਹੀ ਗੁਰਮੁਖ ਜਨਾਂ ਨੂੰ ਗੁਰਾਂ ਦੀ ਭਗਤੀ ਜਾਂ ਕਰਨੀ ਅਤੇ ਸ਼ਬਦ ਗੁਰੂ ਉਪਦੇਸ਼ ਦੀ ਵਿਚਾਰ ਦੇਣਾ ਕੀਤੀ ਹੈ। ਗੁਰਮੁਖਾਂ ਦੀ ਕਰਨੀ ਇਹੀ ਹੈ ਜੋ ਗੁਰ ਸ਼ਬਦ ਬ੍ਰਹਮ ਦੀ ਵਿਚਾਰ ਵਿਚ ਜੁੜੇ ਰਹਿੰਦੇ ਹਨ।
ਨਾਮ ਰਤੇ ਮਨ ਨਿਰਮਲ ਹੋਏ,
ਜਿਹੜੇ ਨਾਮ ਦੇ ਵਿਚ ਰੰਗੇ ਹੋਏ ਨੇ ਉਹਨਾਂ ਦਾ ਮਨ ਹਿਰਦਾ ਅਵਿਦਿਆ ਦੀ ਮੈਲ ਤੋਂ ਸ਼ੁੱਧ ਹੋ ਗਿਆ। ਨਿਰਨਾਮ ਰਹਿਤ ਹੈ ਮਲ ਮੈਲ, ਅਵਿਦਿਆ ਦੀ ਮੈਲ ਤੋਂ ਨਿਰ ਰਹਿਤ ਹੋਏ ਹੋ ਗਿਆ, ਜਾਂ ਪਾਪਾਂ ਦੀ ਮੈਲ ਤੋਂ ਰਹਿਤ ਹੋ ਗਿਆ, ਨਿਰਮਲ ਸ਼ੁੱਧ ਹੋ ਗਿਆ ਹੈ।
ਹਰ ਗੁਣ ਗਾਵੇ ਹੋਮੈ ਮਲ ਖੋਏ,
ਹੋਮੇ ਹੰਗਤਾ ਮਮਤਾ ਰੂਪੀ ਮਲ ਮੈਲ ਨੂੰ ਖੋਏ ਨਾਸ ਕਰਕੇ ਹਰ ਪਰਮਾਤਮਾ ਦੇ ਗੁਣ ਗਾਵੇ ਗਾਉਂਦੇ ਰਹਿੰਦੇ। ਪਰਮਾਤਮਾ ਦੇ ਗੁਣ ਗਾ ਕੇ ਜਾਏ, ਉਹ ਸਮਝ ਲਓ ਕਿ ਪਰਮਾਤਮਾ ਦੇ ਗੁਣ ਗਾ ਕੇ ਉਹਨਾਂ ਨੇ ਆਪਣੇ ਅੰਦਰੋਂ ਹੋਮੇ ਦੀ ਮੈਲ ਨੂੰ ਨਾਸ ਕਰ ਦਿੱਤਾ। ਭਰੀਏ ਮਤ ਪਾਪਾਂ ਕਾ ਸੰਗ, ਉਹ ਧੋਪੈ ਨਾਵਾ ਕੈ ਰੰਗ, ਨਾਮ ਮੈਲ ਨੂੰ ਧੋ ਕੇ ਰੱਖ ਦਿੰਦਾ ਹੈ।
ਦਰ ਸੱਚੈ ਸਦ ਸੋਭਾ ਪਾਏ,
ਸੱਚੇ ਪਰਮਾਤਮਾ ਦੇ ਸੱਚਖੰਡ ਰੂਪੀ ਦਰ ਦੁਆਰ ਵਿਚ ਸੱਚੇ ਨਾਮ ਕਰਕੇ ਤੁਰਿਆ ਪਦ ਰੂਪੀ ਦਰ ਵਿਚ ਇਸਤਤ ਹੋ ਕਰਕੇ ਉਹ ਸਦ ਹਮੇਸ਼ਾ ਫੇ ਸੋਭਾ ਵਡਿਆਈ ਨੂੰ ਪਾਉਂਦੇ ਹਨ।
ਨਾਮ ਰਤੇ ਗੁਰ ਸ਼ਬਦ ਸੁਹਾਏ,
ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਨੇ ਉਹ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਲੋਕ ਪ੍ਰਲੋਕ ਵਿਚ ਸੁਹਾਈ ਨਾਮ ਹੁੰਦਾ ਸੋਭਨੀਕ ਦਾ, ਸੋਭਨੀਕ ਹੋ ਗਏ ਹਨ।
ਲਾਹਾ ਨਾਮ ਪਾਏ ਗੁਰਦੁਆਰ,
ਇਹ ਭਾਈ ਪ੍ਰੇਮੀ ਜਨ ਨਾਮ ਦਾ ਲਾਹਾ ਗੁਰਾਂ ਦੁਆਰਾ ਹੀ ਪਾਉਂਦੇ ਹੈ, ਆਪਣੇ ਆਪ ਤਾਂ ਪਾ ਨਹੀਂ ਹੁੰਦਾ, ਤੇ ਗੁਰੂ ਦੁਆਰੇ ਹੋਏ ਸੋਝੀ ਪਾਈ ਸੀ ਉੱਥੇ ਸੋਝੀ ਮਿਲਦੀ ਹੈ।
ਆਪੀ ਦੇਵੈ ਜੀਵਨਹਾਰ,
ਦੇਵਨਹਾਰ ਦੇਣ ਵਾਲਾ ਗੁਰੂ ਪ੍ਰਭੂ ਆਪੇ ਆਪ ਹੀ ਕਿਰਪਾ ਕਰਕੇ ਨਾਮ ਦੀ ਦਾਤ ਦੇਵੇ ਦੇਣਾ ਕਰਦਾ ਹੈ।
ਜੋ ਦੇਵੈ ਤਿਸ ਕੋ ਬਲ ਜਾਈ ਹੈ,
ਭਾਈ ਜਿਹੜਾ ਸਤਿਗੁਰੂ ਜੀ ਨਾਮ ਦੀ ਦਾਤ ਦੇਵਿਆ ਦੇਣਾ ਕਰਦੇ ਹਨ ਤਿਸ ਉਹਨਾਂ ਸਤਿਗੁਰਾਂ ਤਾਂ ਭਾਈ ਉਹਨਾਂ ਦੇ ਉੱਪਰੋਂ ਬਲ ਬਲਿਹਾਰ ਕੁਰਬਾਨ ਜਾਈਏ ਜਾਣਾ ਕਰੀਏ ਬਲਿਹਾਰੀ ਗੁਰ ਆਪਣੇ ਦਿਓ ਸਹਾੜੀ ਸਦਬਾਰ, ਜਿਨ ਮਾਨਸ ਦੇ ਦੇਵਤੇ ਕੀ ਹੈ ਕਰਤ ਨਾ ਲਾਗੀ ਬਾਰ, ਬਲਿਹਾਰ ਜਾਈਏ ਉਸ ਤੋਂ।
ਗੁਰ ਪ੍ਰਸਾਦੀ ਆਪ ਗਵਾਈਏ,
ਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਆਪਣਾ ਆਪਾ ਭਾਵ ਕੀ ਹੈ ਹੰਕਾਰ ਇਹਨੂੰ ਗਵਾਉਣਾ ਕਰੀਏ। ਸੇਵਾ ਵੀ ਤਾਂ ਥਾਂ ਪੈਂਦੀ ਹੈ, ਸਿਮਰਨ ਵੀ ਤਾਂ ਥਾਂ ਪੈਂਦਾ ਹੈ।
ਨਾਨਕ ਨਾਮ ਰੱਖੋ ਉਰ ਧਾਰ,
ਮਹਾਰਾਜ ਸ਼ਾਹ ਜੀ ਫਰਮਾਉਂਦੇ ਆ ਕਿ ਇਹ ਭਾਈ ਪਰਮਾਤਮਾ ਦੇ ਨਾਮ ਨੂੰ ਆਪਣੇ ਉਰ ਨਾਮ ਹੈ ਹਿਰਦੇ ਦਾ, ਉਰ ਹਿਰਦੇ ਦੇ ਵਿਚ ਹਿਰਦੇ ਦੇ ਅੰਦਰ ਧਾਰ ਧਾਰਨ ਕਰਕੇ ਰੱਖੋ, ਰੱਖਣਾ ਕਰੋ, ਟਿਕਾਓ ਨਾਮ ਨੂੰ ਹਿਰਦੇ ਦੇ ਵਿੱਚ।
ਜੀਵਨ ਹਾਰੇ ਕਉ ਜੈਕਾਰ,
ਅਸੀਂ ਨਾਮ ਦੇ ਦੇਣ ਵਾਲੇ ਕੌਣ? ਗੁਰੂ ਸਾਹਿਬ, ਗੁਰੂ ਨਾਨਕ ਦੇਵ ਜੀ ਤੇ ਐਸੇ ਜਿਹੜੇ ਨਾਮ ਦੇ ਦੇਣ ਵਾਲੇ ਗੁਰੂ ਜਾਂ ਪ੍ਰਭ ਕੋ, ਪ੍ਰਭੂ ਨੂੰ ਉਹਨਾਂ ਦਾ ਸਦਾਈ ਜੈ ਜੈਕਾਰ ਕਰਦੇ ਹਾਂ, ਪਰਮਾਤਮਾ ਦਾ ਵੀ, ਗੁਰੂ ਸਾਹਿਬ ਦਾ ਵੀ, ਜਿਨ੍ਹਾਂ ਨੇ ਗੁਰੂ ਸਰੂਪ ਹੋ ਕਰਕੇ ਨਾਮ ਦਿੱਤਾ ਹੈ ਉਹਨਾਂ ਦਾ ਸਦਾਈ ਜੈ ਜੈਕਾਰ ਕਰਦੇ ਹਾਂ, ਧੰਨ ਧੰਨ ਕਹਿੰਦੇ ਹਾਂ, ਭਾਵ ਕੀ ਆ ਉਹਨਾਂ ਦੀ ਸਿਫਤ ਸਲਾਹ ਕਰਦੇ ਹਾਂ।
ਵੀਰ ਵਾਰ ਵੀਰ ਭਰਮ ਭੁਲਾਏ,
ਵੀਰ ਵਾਰ ਜਿਹੜਾ ਹੈ ਦੇਵਤਿਆਂ ਦਾ ਗੁਰੂ ਹੈ ਬ੍ਰਹਸਪਤ, ਕਿਉਂਕਿ ਬ੍ਰਹਮਾ ਨੂੰ ਸਰਾਪ ਹੋ ਗਿਆ ਸੀ ਵੀ ਤੂੰ ਹੰਕਾਰ ਕੀਤਾ, ਇਸ ਲਈ ਤੈਨੂੰ ਹੁਣ ਸੋਧਣ ਵਾਸਤੇ ਜਨਮ ਧਾਰਨੇ ਕਰਨੇ ਪੈਣਗੇ, ਤੇ ਮਹਾਰਾਜ ਕਿਰਪਾ ਕਰਕੇ ਦੱਸੋ ਸੀਮਿਤ ਕਰ ਦਿਓ ਕਿੰਨੇ? ਕਹਿੰਦੇ ਵੀ ਸੱਤ ਜਨਮ ਧਾਰਨ ਕਰੇਗਾ। ਇਹ ਬ੍ਰਹਮਾ ਦੇ ਸੱਤਾਂ ਅਵਤਾਰਾਂ ਦੀ ਕਥਾ ਸ੍ਰੀ ਦਸਮ ਗ੍ਰੰਥ ਵਿੱਚ, ਜਦੋਂ ਤੁਸੀਂ ਦਸਮ ਦੀ ਸੰਥਿਆ ਕਰੋਗੇ ਤੁਹਾਡੇ ਵਿੱਚੋਂ ਜਿਨ੍ਹਾਂ ਦੇ ਭਾਗਾਂ ਚ ਹੋਏਗਾ ਉਸ ਵੇਲੇ ਇਹ ਗੱਲਾਂ ਸਾਰੀਆਂ ਆ ਜਾਣਗੀਆਂ ਅੱਗੇ। ਤੇ ਸ਼ਿਵ ਜੀ ਦੇ 11 ਅਵਤਾਰ, ਵਿਸ਼ਨੂੰ ਜੀ ਦੇ 24 ਅਵਤਾਰ, 23 ਹੋ ਗਏ, 23 ਅਵਤਾਰ ਹੋ ਗਏ, ਇੱਕ ਨੇਹ ਕਲੰਕ ਅਜੇ ਹੋਣਾ, ਉਹਦਾ ਵੀ ਸਾਰਾ ਵੇਰਵਾ ਹੈ। ਇਸ ਕਰਕੇ ਬ੍ਰਹਸਪਤ ਇਹ ਬ੍ਰਹਮਾ ਦਾ ਹੀ ਅਵਤਾਰ ਹੈ। ਸ਼ੁਕਰਾਚਾਰੀਆ ਦੈਤਾਂ ਦਾ ਗੁਰੂ ਹੈ, ਇਹ ਵੀ ਬ੍ਰਹਮਾ ਦਾ ਹੀ ਅਵਤਾਰ ਹੈ। ਵੇਦ ਵਿਆਸ ਜੀ, ਇਹ ਵੀ ਬ੍ਰਹਮਾ ਦਾ ਅਵਤਾਰ ਹੈ। ਇਸ ਤਰ੍ਹਾਂ ਇਹਦੇ ਕਈ ਅਵਤਾਰ ਹੈ, ਖੈਰ ਇਹਨੂੰ ਆਪਾਂ ਬਹੁਤਾ ਨਾ ਵਧਾਈਏ। ਤੇ ਵੀਰਵਾਰ ਬ੍ਰਹਸਪਤ ਦੇਵਤਿਆਂ ਦੇ ਗੁਰੂ ਦਾ ਵਾਰ ਦਿਨ ਇਹਦੇ ਦੁਆਰਾ ਕਥਨ ਕਰਦੇ ਨੇ ਮਹਾਰਾਜ ਸਾਹਿਬ ਜੀ। ਵੀਰ ਜਿਹੜੇ ਨੇ ਭਰਮ ਭੁਲਾਏ, ਵੀਰਵਾਰ ਵੀਰ ਭਰਮ ਭੁਲਾਏ, ਵੱਡੇ ਵੱਡੇ ਵੀਰ ਜਿਹੜੇ ਸੂਰਮੇ ਨੇ ਜਾਂ 52 ਵੀਰ ਨੇ, ਤੇ 52 ਵੀਰ ਜਿਹੜੇ ਨੇ ਉਹ ਭਰਮ ਦੇ ਵਿੱਚ ਹੀ ਜਾਂ ਫਿਰ ਭਰਮ ਨੇ ਭੁਲਾਏ ਹੋਏ ਨੇ ਉਹਦੇ ਵਿੱਚ। ਵੀਰ ਵਾਰ ਵੀਰ ਭਰਮ ਭੁਲਾਏ, ਹੇ ਭਾਈ ਇਹਨਾਂ ਵੀਰ ਵਾਰ, ਵੀਰ ਨਾਮ ਸੂਰਮਿਆਂ ਦਾ ਹੋ ਗਿਆ, ਭਾਵ ਕੀ ਹੈ ਸੂਰਮੇ ਕਿਹੜੇ ਨੇ? ਇਹ ਪੰਜ ਵਿਕਾਰ ਨੇ ਜਿਹੜੇ, ਇਹ ਬਹੁਤ ਵੱਡੇ ਸੂਰਮੇ ਨੇ, ਕਾਮ ਕਰੋ ਲੋਭ ਅਹੰਕਾਰ। ਤੇ ਇਸ ਕਰਕੇ ਵੀ ਇਹ ਜਿਹੜੇ ਪੰਜੇ ਵਿਕਾਰਾਂ ਨੂੰ ਜਿਹਨਾਂ ਨੇ ਅੰਦਰੋਂ ਬਾਹਰ ਵਰਜਣਾ ਕੀਤਾ, ਰੋਕਣਾ ਕੀਤਾ, ਕਿਉਂਕਿ ਇਹਨਾਂ ਵਿਕਾਰਾਂ ਨੇ ਤੇ ਵੱਡੇ ਵੱਡੇ ਸੂਰਮੇ ਮਾਇਆ ਦੇ ਭਰਮ ਵਿੱਚ ਭੁਲਾਏ ਹੋਏ, ਭਰਮ ਭੁਲਾਏ, ਤੇ ਉਹ ਫਿਰ ਜੀਵਨ ਦੀ ਬਾਦੀ ਨੂੰ ਜਿੱਤ ਜਾਂਦੇ ਆ ਭਾਈ। ਇਸ ਪ੍ਰਕਾਰ ਹੈ, ਕਿਉਂਕਿ ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀਰੇ, ਜਿਨ ਪੰਚ ਮਾਰ ਵਿਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ। ਇਸ ਕਰਕੇ ਇਹਨਾਂ ਨੂੰ ਜਿਨ੍ਹਾਂ ਨੇ ਬਾਹਰ ਨਾਮ ਵਰਜਣ ਦਾ, ਇਹ ਸੂਰਮਿਆਂ ਨੂੰ ਵਰਜ ਦਿੱਤਾ, ਅੰਦਰ ਵਾਸ਼ਨਾ ਉੱਠਦੀ ਹੈ, ਮਨ ਲੋਚਿਆ ਬੁਰਿਆਈਆਂ, ਗੁਰਸ਼ਬਦ ਦੀ ਇਹ ਮਰ, ਉਹਦੇ ਕੁੱਤਾ ਜਦੋਂ ਵੀ ਝਾਕਣ ਲੱਗਦਾ ਡੰਡਾ ਪਹਿਲਾਂ ਹੀ ਉਹਦੇ ਠੋਕ ਦਈਦਾ ਵੀ ਕਿਤੇ ਲੱਤ ਨਾ ਫੜ ਲਵੇ। ਜਦੋਂ ਅੰਦਰ ਵਾਸ਼ਨਾ ਉੱਠੇ ਉਦੋਂ ਹੀ ਸ਼ਬਦ ਦਾ ਡੰਡਾ ਉਸੇ ਵੇਲੇ, ਤੇ ਪਰਾਏ ਸਰੂਪ ਨੂੰ ਦੇਖਣ ਵੱਲੋਂ ਮਹਾਰਾਜ ਨੇ ਤਾਂ ਸਾਨੂੰ ਵਰਜਿਆ ਹੋਇਆ, ਪਰਤਰਿਆ ਰੂਪ ਨਾ ਵੇਖਿਆ ਨੇਤਰ, ਅਸੀਂ ਗੁਰੂ ਕੇ ਸਿੱਖਾਂ ਨੇਤਰਾਂ ਚ ਅੰਮ੍ਰਿਤ ਪਿਆ, ਕਿਉਂ ਮਾੜੀ ਦ੍ਰਿਸ਼ਟੀ ਨਾਲ ਵੇਖੀਏ ਅਸੀਂ? ਤੇ ਇਸ ਪ੍ਰਕਾਰ ਕਹਿੰਦੇ ਇਹਨੂੰ ਵਰਜਣਾ। ਤੇ ਅੱਗੇ ਦੱਸਦੇ ਹਨ,
ਪ੍ਰੇਤ ਭੂਤ ਸਭ ਦੂਜਾ ਲਾਏ,
ਪ੍ਰੇਤ ਅਰ ਭੂਤ ਜਿਹੜੇ ਨੇ ਇਹ ਕਿਸਮਾਂ ਨੇ, ਇਹਦੇ ਵਿੱਚ ਭੂਤ ਪ੍ਰੇਤ ਇਹ ਜਿਹੜੇ ਸਾਰੇ ਨੇ ਇਹ ਸੂਖਮ ਸ੍ਰਿਸ਼ਟੀ ਦੇ ਲੋਕ, ਇਹਦੇ ਵਿੱਚ ਸਾਸਵੀ ਦੇਵਤੇ ਵੀ, ਦੈਤ ਵੀ ਔਰ ਭੂਤ ਪ੍ਰੇਤ ਵੀ, ਇਹ ਮਹਾਰਾਜ ਦੀ ਸੂਖਮ ਰਚਨਾ ਹੈ। ਤੇ ਇਸ ਪ੍ਰਕਾਰ ਇਹ ਭੂਤ ਪ੍ਰੇਤ ਆ ਸਾਵਰੇ ਜਿਹੜੇ ਦੂਜੇ ਦਵਾਇਸ਼ ਭਾਵ ਵਿੱਚ ਲਾਏ ਹੋਏ ਨੇ, ਪ੍ਰੇਤ ਭੂਤ ਭਾਵ ਕੇ ਅਸਰੀ ਸੰਪਦਾ ਦੇ ਸਾਰੇ ਜੀਵ ਦਵੈਤ ਭਾਵ ਦੇ ਵਿੱਚ ਲਾਏ ਹੋਏ ਹਨ।
ਆਪ ਉਪਾਈ ਕਰ ਵਿਖੈ ਵਿਕਾ,
ਪ੍ਰਭੂ ਨੇ ਆਪ ਹੀ ਸਾਰੇ ਜੀਵਾਂ ਨੂੰ ਉਪਾਏ ਪੈਦਾ ਕਰ ਦਿੱਤਾ, ਉਹ ਆਪ ਹੀ ਪਾਲਣਾ ਵੀ ਕਰ ਰਿਹਾ। ਵੇਕਾ ਨਾਮ ਹੈ ਭਿੰਨ ਭਿੰਨ ਕਰਤਵਾਂ ਨੂੰ ਵੇਖੈ ਦੇਖਣਾ ਕਰਦਾ ਹੈ, ਵੇਖੈ ਵੇਕਾ, ਵੇਕਾ ਭਿੰਨ ਭਿੰਨ ਕਰਤਵਾਂ ਨੂੰ ਵੇਖੈ ਦੇਖਦਾ ਹੈ, ਕਿਹੜਾ ਕੀ ਕਰਦਾ, ਖਸਵੇਂ ਨਦਰੀ ਕੀੜਾ ਆਵੈ ਜੇ ਤੇ ਚੁਗੈ ਦਾਣੇ, ਇੱਕ ਕੀੜੇ ਨੂੰ ਵੀ ਦ੍ਰਿਸ਼ਟੀ ਰੱਖਦਾ ਵੀ ਕਿੰਨੇ ਦਾਣੇ ਚਾਹੀਦੇ ਨੇ। ਤੇ ਇਸ ਪ੍ਰਕਾਰ ਉਹਦੀ ਦ੍ਰਿਸ਼ਟੀ ਤੋਂ ਬਾਹਰ ਕੁਛ ਵੀ ਨਹੀਂ, ਜੋ ਅਸੀਂ ਕਰਦੇ ਹਾਂ ਕੋਈ ਵੀ ਕਰਤਵ ਕਰਦੇ ਹਾਂ ਉਹਦੀ ਦ੍ਰਿਸ਼ਟੀ ਚ ਹੈ। ਤੋ ਇਸ ਪ੍ਰਕਾਰ ਦੱਸਦੇ ਨੇ ਅੱਗੇ,
ਸਭਨਾ ਕਰਤੇ ਤੇਰੀ ਟੇਕਾ,
ਕਰਤੇ ਪੁਰਖ ਵਾਹਿਗੁਰੂ ਸਾਰੇ ਜੀਵਾਂ ਨੂੰ ਤੇਰੀ ਟੇਕਾ ਕੀ ਏ ਓਟ ਹੈ ਮਹਾਰਾਜ।
ਜੀਵ ਜੰਤ ਤੇਰੀ ਸਰਣਾਈ।
ਹੇ ਮੇਰੇ ਵਾਹਿਗੁਰੂ ਪਰਮੇਸ਼ਰ ਜੀ, ਸਾਰੇ ਜੀਵ ਅਸਥੂਲ ਜੰਤ ਸੂਖਮ ਤੇਰੀ ਸਰਣਾਈ ਓਟ ਵਿਚ ਆਏ ਹੋਏ ਹਨ।
ਸੋ ਮਿਲੈ ਜਿਸ ਲੈ ਮਿਲਾਈ।
ਉਹ ਤੈਨੂੰ ਮਿਲਦਾ ਆ ਕੇ ਜਿਹਨੂੰ ਆਪਣੇ ਸਰੂਪ ਨਾਲ ਮਿਲਾਈ ਮੇਲ ਲੈਂਦਾ ਹੈ ਜੀ।
ਸ਼ੁਕਰਵਾਰ ਪ੍ਰਭ ਰਹਿਆ ਸਵਾਈ।
ਹੁਣ ਅੱਗੇ ਮਹਾਰਾਜ ਸਾਹਿਬ ਜੀ, ਸ਼ੁਕਰਵਾਰ ਇਹ ਜਿਹੜਾ ਦਿਨ ਹੈ ਤੇ ਸ਼ੁਕਰਾਚਾਰੀਆ ਦਾ, ਇਹ ਦੇਵਤਾਂ ਦਾ ਗੁਰੂ ਹੈ। ਪਿੱਛੇ ਤੁਹਾਨੂੰ ਦੱਸਿਆ ਨਾ ਵੀ ਬ੍ਰਹਮਾ ਦਾ ਅਵਤਾਰ ਹੈ, ਵੀ ਬੜੀ ਸ਼ਕਤੀ ਵਾਲਾ ਹੈ। ਦੈਤਾਂ ਦੇ ਗੁਰੂ ਸ਼ੁਕਰਾਚਾਰੀਏ ਦੇ ਵਾਰ ਦਿਨ ਦੁਆਰਾ ਕਥਨ ਕਰਦੇ ਨੇ ਮਹਾਰਾਜ ਕਿ ਹੇ ਭਾਈ, ਉਹ ਜਿਹੜਾ ਪ੍ਰਭੂ ਪਰਮਾਤਮਾ ਵਾਹਿਗੁਰੂ ਹੈ ਨਾ, ਪ੍ਰਭ ਪਰਮਾਤਮਾ ਸਭ ਥਾਈ ਸਾਰੇ ਜਗ੍ਹਾ ਵਿਆਪਕ ਹੈ, ਇਸ ਕਰਕੇ ਸਮਾਈ ਵਿਆਪਕ ਹੋ ਰਿਹਾ ਹੈ। ਜਾਂ ਫਿਰ ਸ਼ੁੱਕਰਵਾਰ ਦਾ ਇਹ ਵੀ ਭਾਵ ਸਮਝਣਾ ਤੇ ਜਿਹੜਾ ਵਾਰੀ ਨਾਮ ਹੈ, ਵਾਰ ਵਾਰ ਪ੍ਰਭੂ ਦਾ ਸ਼ੁਕਰ ਕਹੀਏ, ਸ਼ੁਕਰਾਨਾ ਕਰਨਾ ਚਾਹੀਦਾ। ਜੇ ਉਹਦਾ ਸ਼ੁਕਰਾਨਾ ਕੀਤਾ ਤਾਂ ਸ਼ੁੱਕਰਵਾਰ ਮਨਾਇਆ ਗਿਆ। ਤੇ ਇਹ ਇਕੱਲੇ ਇਕੱਲੇ ਅਰਥਾਂ ਨੂੰ ਇਹ ਸਮਝਣਾ ਵੀ ਜਿਹਨੇ ਇਹ ਦਿਨ ਸਫਲਾ ਕਰਨਾ, ਜਿਹੜੇ ਵਹਿਮਾਂ ਭਰਮਾਂ ਦੇ ਵਿੱਚ ਨੇ ਉਹ ਵਰਤ ਰੱਖ ਕੇ ਕਹਿੰਦੇ ਦਿਨ ਸਫਲਾ ਕਰ ਲਿਆ, ਉਹਦੇ ਨਾਲ ਥੋੜੀ ਹੋਜੂਗਾ ਦਿਨ ਸਫਲਾ। ਇਹ ਸ਼ੁੱਧ ਉਪਦੇਸ਼ ਮਹਾਰਾਜ ਗਿਆਨ ਦੇ ਰਹੇ ਨੇ, ਉਹਦਾ ਸ਼ੁਕਰਾਨਾ ਕਰਨਾ, ਜਿਹੜੇ ਵਾਰ ਦਿਨ ਨੂੰ ਸ਼ੁਕਰ ਕੀਤਾ ਜਾਵੇ ਕਿ ਪਰਮਾਤਮਾ ਸਾਰੇ ਪ੍ਰਭੂ ਜੀ ਮੇਰਾ ਸਮਾ ਰਿਹਾ ਹੈ, ਮੈਂ ਉਹਦਾ ਧਿਆਨ ਕਰਾਂ, ਸਮਝੋ ਸ਼ੁੱਕਰਵਾਰ ਮਨਾਇਆ ਸਫਲਾ ਹੋ ਗਿਆ।
ਆਪ ਉਪਾਈ ਸਭ ਕੀਮਤ ਪਾਈ।
ਫਿਰ ਉਹ ਪਰਮਾਤਮਾ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਉਪਾਏ ਪੈਦਾ ਕੀਤੀ ਹੈ, ਉਸਨੇ ਆਪ ਸਾਰਿਆਂ ਦੀ ਕੀਮਤ ਪਾਈ ਪਾਉਣਾ ਕੀਤੀ ਹੈ। ਜਾਣਦਾ ਅੰਤਰ ਜਾਮਤਾ ਰੂਪ ਹੋਣੀ, ਉਹਦਾ ਅੰਤ ਪਾ ਲੈਣਾ, ਕੀਮਤ ਪਾਉਣੀ ਹੁੰਦੀ ਹੈ। ਕਹਿੰਦਾ ਫਲਾਣਿਆ ਤੂੰ ਮੇਰੀ ਕੀਮਤ ਨਹੀਂ ਪਾਈ, ਉਹ ਕਿਤੇ ਉਹਨੇ ਮੁੱਲ ਪਾਇਆ ਹੁੰਦਾ ਵੀ ਤੇਰਾ ਕਰੋੜ ਰੁਪਇਆ ਮੁੱਲ ਹੈ ਜਾਂ ਲੱਖ ਰੁਪਇਆ ਮੁੱਲ ਹੈ। ਉਹਦੀ ਕਦਰ ਕਰਨੀ, ਉਹਨੂੰ ਜਾਣਨਾ ਵੀ ਹਾਂ ਵੀ ਤੇਰੇ ਚ ਗੁਣ ਹੈ। ਪਰਮਾਤਮਾ ਸਾਰੇ ਜੀਵਨ ਨੂੰ ਜਾਣਦਾ ਹੈ, ਅੰਤਰਜਾਮਤਾ ਕਰਨੀ ਹੀ ਕੀਮਤ ਪਾਉਣੀ ਹੈ। ਇਸ ਪ੍ਰਕਾਰ ਸਾਰੇ ਜੀਵਾਂ ਦੀ ਕੀਮਤ ਪਾਉਣੀ ਜਾਣਦਾ।
ਗੁਰਮੁਖ ਹੋਵੇ ਸੋ ਕਰੇ ਵਿਚਾਰ।
ਜਿਹੜਾ ਗੁਰਮੁਖ ਹੈ ਉਹ ਪਰਮਾਤਮਾ ਦੇ ਸਰੂਪ ਦੀ ਬ੍ਰਹਮ ਦੀ ਵਿਚਾਰ ਨੂੰ ਕਰੇ ਕਰਦਾ ਹੈ।
ਗੁਰਮੁਖ ਹੋਵੇ ਸੋ ਕਰੇ ਵਿਚਾਰ।
ਜੋ ਗੁਰਮੁਖ ਜਨ ਹੋਵੇ ਹੁੰਦੇ ਨੇ ਉਹ ਫਿਰ ਪਰਮਾਤਮਾ ਦੇ ਸਰੂਪ ਦੀ ਵਿਚਾਰ ਕਰੇ ਕਰਦੇ ਹਨ, ਬ੍ਰਹਮ ਦੀ ਵਿਚਾਰ ਕਰਦੇ ਨੇ।
ਸੱਚ ਸੰਜਮ ਕਰਨੀ ਹੈ ਕਾਰ।
ਸੱਚੇ ਸੰਜਮ ਦੀ ਕਾਰ ਭਗਤੀ ਦੀ ਕਰਨੀ ਕਮਾਈ ਕਰਦੇ ਹੈ, ਜਾਂ ਉਹਨਾਂ ਦਾ ਸੰਜਮ ਵੀ ਸੱਚਾ ਹੈ, ਭਗਤੀ ਰੂਪੀ ਕਰਨੀ ਵੀ ਕਾਰ ਉਹਨਾਂ ਦੀ ਸੱਚੀ ਹੈ।
ਵਰਤ ਨੇਮ ਨਿਤਾ ਪ੍ਰਤ ਪੂਜਾ।
ਜੋ ਵਰਤ ਨੇ ਅੰਨ ਨੀ ਖਾਣਾ ਜੀ ਸਾਰਾ ਦਿਨ, ਨੇਮ ਨੇਮ ਕਰ ਲਿਆ ਜੀ, ਮੈਂ ਤੀਰ ਤੇ ਗਿਆ ਸੀ ਕਿ ਉੱਥੇ ਜੁੱਤੀ ਪਾਉਣੀ ਛੱਡਿਆ ਦੀ, ਕਿੱਡਾ ਕੁ ਨੇਮ ਕਰਕੇ ਆਇਆ ਤੂੰ ਇਹ। ਬਹੁਤ ਸਾਰੇ ਇਸ ਤਰ੍ਹਾਂ ਦੇ ਨੰਗੇ ਫਿਰਦੇ ਦਿਸੇ ਹੈ, ਬਹੁਤ ਸਾਲ ਹੋ ਗਏ ਕਿ ਬੀਬੀ ਨੰਗੇ ਪੈਰੀ ਫਿਰਦੀ ਹੁੰਦੀ ਸੀ, ਇਹਨੂੰ ਪੁੱਛਿਆ ਬੀਬੀ ਤੂੰ ਪੈਰ, ਕਹਿੰਦੀ ਜੀ ਮੈਂ ਨੇਮ ਕਰਤਾ ਵੀ ਜੁੱਤੀ ਨਹੀਂ ਪਾਉਣੀ। ਤੋ ਇਹ ਕਾਹਦੇ ਨੇਮ ਨੇ ਭਾਈ, ਨੇਮ ਕਰਨਾ ਸੀ ਵੀ ਨਿੱਤ ਪਰਮਾਤਮਾ ਦੇ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਜਾਇਆ ਕਰੂੰਗਾ, ਨਾਂਗਾ ਨਹੀਂ ਪਾਉਣਾ। ਨੇਮ ਕਰਨਾ ਸੀ ਮੈਂ ਪੰਜੇ ਬਾਣੀਆਂ ਕਰੇ ਬਿਨਾਂ ਦੁੱਧ ਪਾਣੀ ਕੁਛ ਨਹੀਂ ਛਕਣ, ਤੇ ਨੇਮ ਕਰ ਦਿੱਤਾ ਬੁਰੇ ਪਾਸੇ, ਉਹ ਤਾਂ ਹੈ ਨੇਮ, ਪਰ ਜਿਹੜਾ ਵਰਤ ਕਰਨੇ ਅਤੇ ਨੇਮ ਕਰ ਦਿੱਤਾ ਜੀ ਮੈਂ ਇਹ ਨੇਮ ਦੇ ਨਾਲ ਮੈਂ ਗੰਗਾ ਇਸ਼ਨਾਨ ਕਰਨ ਜਾਣਾ, ਤੀਰਥਾਂ ਤੇ ਜਾਣਾ, ਨਿਤਾ ਪ੍ਰਤੀ ਹਰ ਰੋਜ਼ ਪੂਜਾ ਕਰਨੀ ਹੈ, ਤੇ ਆਪਣੇ ਸਰੂਪ ਬੂਝੇ ਤੋਂ ਬਿਨਾਂ ਨਿਤਾ ਪ੍ਰਤ ਪੂਜਾ, ਚਾਹੇ ਜਿੰਨੀ ਮਰਜ਼ੀ ਨਿਤਾ ਪ੍ਰਤੀ ਠਾਕਰਾਂ ਦੀ ਪੂਜਾ ਪੱਥਰ ਰੂਪ ਮੰਨ ਕੇ ਕਰ ਰਹੇ ਹੈ, ਪਰ ਇਹ ਸਭ ਕੁਛ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਤੇ ਇਹ ਸਫਲਾ ਏਕਣ ਨਹੀਂ ਹੋਣਾ ਜਿਵੇਂ ਤੁਸੀਂ ਸਮਝਦੇ ਹੋ।
ਬਿਨ ਬੂਝੇ ਸਭ ਭਾਉ ਹੈ ਦੂਜਾ।
ਬਿਨ ਬਗੈਰ ਪਰਮੇਸ਼ਰ ਵਾਹਿਗੁਰੂ ਸਮਝੇ ਤੋਂ ਬਿਨਾਂ ਸਾਰਾ ਕੁਝ ਦੂਜਾ, ਦਵੈਤ ਭਾਉ ਹੀ ਹੈ। ਪਰਮਾਤਮਾ ਨੂੰ ਤਾਂ ਸਮਝਿਆ ਨਹੀਂ, ਨਾਮ ਉਹਦਾ ਜਪਿਆ ਨਹੀਂ, ਇਸ ਕਰਕੇ ਇਹ ਫਿਰ ਪਖੰਡ ਰੂਪ ਕਰਮ ਬਣ ਗਏ। ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਦੱਸਿਆ। ਹਾਂਜੀ ਅੱਗੇ ਬੋਲੋ।
ਛਨਸ਼ਰ ਰਾਰ ਸੌਣ ਸਾਸਤ ਵਿਚਾਰ।
ਹੁਣ ਇਹ ਮਹਾਰਾਜ ਸਾਹਿਬ ਨੇ ਸ਼ੁੱਧ ਸ਼ਬਦ ਮੰਨਿਆ ਦੋ ਛੱਛਿਆਂ ਦੇ ਨਾਲ। ਆਪਾਂ ਹੁਣ ਸ਼ਨਿਚਰਵਾਰ ਕਹਿੰਦੇ ਹਾਂ, ਆਪਣੇ ਕੋਲੋਂ ਅੱਖਰ ਲੱਗ ਜਾਂਦਾ, ਆਪਣੇ ਕੋਲ ਸਾਰਿਆਂ ਦੀ ਲੱਗ ਜਾਂਦਾ ਵੀ ਕਿਹੜਾ ਦਿਨ ਜੀ, ਸ਼ਨਿਚਰਵਾਰ ਹੈ, ਪਰ ਸ਼ਨਿਚਰਵਾਰ ਛੱਛੇ ਨੇ ਦੋਨੇ। ਤੇ ਇਸ ਪ੍ਰਕਾਰ ਪਾਠ ਕਰਨ ਦੇ ਵਿੱਚ ਕਿਤੇ ਉਹ ਜਿਹੜੀ ਭਾਸ਼ਾ ਹੈ ਆਪਣੀ ਜਿਹਦੇ ਵਿੱਚ ਆਪਾਂ ਸ਼ਨਿਚਰ ਵਾਰ ਕਹਿੰਦੇ ਹਾਂ, ਉਹ ਇੱਥੇ ਪਾਠ ਚ ਨਾ ਕਿਤੇ ਵਰਤ ਲਿਓ ਇਹ ਸ਼ਨਿਚਰ ਵਾਰ। ਤੇ ਇਹ ਸ਼ਨੀ ਹੈ ਜਿਹੜਾ, ਇਹ ਸ਼ਨੀ ਦਾ ਦਿਨ ਸਾਧ ਸਿੰਘ ਜੀ ਮੰਨਿਆ, ਸ਼ਨੀ ਦਾ ਜਿਹੜਾ ਦਿਨ ਮੰਨਿਆ, ਪਰ ਇਹ ਸੂਰਜ ਦਾ ਪੁੱਤਰ ਹੈ। ਇਹਦਾ ਪ੍ਰਸੰਗ ਬੜਾ ਲੰਮਾ ਆਉਂਦਾ ਹੈ। ਵਿਸ਼ਕਰਮਾ ਦੀ ਜਿਹੜੀ ਪੁੱਤਰੀ ਸੀ ਤੇ ਉਹ ਇਹਨੂੰ ਸਾਧ ਸਿੰਘ ਜੀ ਸੂਰਜ ਨੂੰ ਵਿਆਹ ਦਿੱਤੀ ਸੀ ਉਸਨੇ, ਸੁਵਿਚਲਾ ਨਾਮ ਕਰਕੇ ਉਹਦਾ ਨਾਮ ਆਉਂਦਾ ਹੈ। ਸੂਰਜ ਦਾ ਤੇਜ ਪ੍ਰਤਾਪ ਨਹੀਂ ਸਹਿਣ ਕਰ ਸਕੀ, ਔਰ ਫਿਰ ਕੁਝ ਐਸਾ ਵੀ ਹੈ ਵੀ ਜਦੋਂ ਇਹ ਜੰਮਿਆ ਸੀ ਇਹਨੂੰ ਚਮੜੀ ਦਾ ਰੋਗ ਸੀ ਬਹੁਤ ਵੱਡਾ, ਕਿਉਂਕਿ ਸਰਾਫ ਹੋ ਗਿਆ ਸੀ। ਉਹਦੇ ਬਹੁਤ ਲੰਮੇ ਪ੍ਰਸੰਗ ਅੱਗੇ ਤੋਂ ਅੱਗੇ ਇਹ ਗੱਲਾਂ ਚੱਲਦੀਆਂ ਨੇ, ਇਹਦਾ ਕੋਈ ਬਹੁਤਾ ਲਾਭ ਨਹੀਂ ਹੋਣਾ ਆਪਾਂ ਨੂੰ। ਇਸ ਕਰਕੇ ਫਿਰ ਉਹਨੂੰ ਮਾਰਤੰਡ ਵੀ ਤਾਂ ਹੀ ਕਹਿੰਦੇ ਨੇ, ਇਹਦਾ ਉੱਪਰਲਾ ਚੌੜਾ ਮਰਿਆ ਹੋਇਆ ਸੀ, ਜਿਵੇਂ ਸੁੰਨ ਨਹੀਂ ਹੋਇਆ ਹੁੰਦਾ, ਜਿਵੇਂ ਹੁਣ ਡਾਕਟਰ ਸਰਜਰੀ ਕਰਦੇ ਆ। ਉਸ ਵੇਲੇ ਵੱਡਾ ਡਾਕਟਰ ਦੇਵਤਿਆਂ ਦਾ ਚੀਫ ਇੰਜੀਨੀਅਰ ਜੀ ਨੂੰ ਹੁਣ ਕਹਿ ਦਈਏ ਵੀ ਉਹ ਬਾਬਾ ਵਿਸ਼ਕਰਮਾ ਹੀ ਸੀ, ਉਹ ਸੂਰਜ ਦੇ ਘਰੋਂ ਉਹ ਕਹਿਣ ਲੱਗੀ ਵੀ ਮੈਂ ਤਾਂ ਤੇਰਾ ਵਿਕਰਾਲ ਸਰੂਪ ਹੈ, ਮੈਨੂੰ ਡਰ ਆਉਂਦਾ ਤੇਰੇ ਕੋਲੋਂ। ਹੁਣ ਬੀਬੀਆਂ ਵਾਸਤੇ ਦੋ ਹੀ ਟਿਕਾਣੇ ਨੇ, ਜਾਂ ਪਿਓ ਦਾ ਘਰ ਹੈ ਜਾਂ ਪਤੀ ਦਾ ਘਰ ਹੈ। ਜੇ ਪਤੀ ਕਦਰ ਨਾ ਕਰੇ ਤਾਂ ਪਿਓ ਦੇ ਘਰ ਆਉਣਾ ਪੈਣਾ ਜਿੱਥੇ ਜੰਮੀ ਹੈ। ਉਹ ਆ ਗਈ ਜਿਸ ਵੇਲੇ ਵਿਸ਼ਕਰਮਾ ਜੀ ਕਹਿੰਦੇ, ਕੁੜੀਏ ਤੈਨੂੰ ਤਾਂ ਬੁਲਾਇਆ ਨਹੀਂ ਸੀ, ਮਰਿਆਦਾ ਭੰਗ ਕਰੀ ਤਾਂ, ਤੈਨੂੰ ਬਿਨਾਂ ਮਲਾਇਕ ਮਾ ਗਈ ਤੂੰ, ਜਾ ਚਲੀ ਗਿਆ ਇੱਥੋਂ, ਅਸੀਂ ਨਹੀਂ ਰੱਖਣਾ। ਉਹਦੀ ਵਿਚਾਰੀ ਦੀ ਸੁਣੀ ਨਹੀਂ ਉਹਨੇ ਵੀ ਬਾਪ ਨੇ ਵੀ, ਉਹ ਮਾਇਆ ਵੀ ਸ਼ਕਤੀ ਉਹਦੇ ਕੋਲ ਸੀ, ਉਹਨੇ ਆਪਣਾ ਦੇਹ ਬਦਲੀ ਕਿ ਮਨੁੱਖਾ ਸਰੀਰ ਜਿਹੜਾ ਇਹਦੇ ਉੱਤੇ ਕੋਈ ਲਭਾਏਮਾਨ ਨਾ ਹੋ ਜਾਏ। ਉਹਨੇ ਦੇਹ ਬਦਲ ਕੇ ਆਪਣਾ ਜੰਗਲਾਂ ਚ ਵਿਚਰਨਾ ਸ਼ੁਰੂ ਕਰ ਦਿੱਤਾ। ਗ੍ਰੰਥਾਂ ਚ ਲਿਖਿਆ ਵੀ ਘੋੜੀ ਦਾ ਰੂਪ ਬਣ ਕੇ ਉਹਨੇ ਇਸ ਪ੍ਰਕਾਰ ਵਿਚਰਨਾ ਸ਼ੁਰੂ ਕਰ ਦਿੱਤਾ। ਆਪਣੇ ਥਾਂ ਤੇ ਛਾਇਆ ਦੀ ਉਸੇ ਤਰ੍ਹਾਂ ਦੀ ਔਰਤ, ਬਿਲਕੁਲ ਉਹੀ ਮਾਇਆਵੀ ਸ਼ਕਤੀ ਨਾਲ, ਜਿਵੇਂ ਮਾਇਆਵੀ ਸ਼ਕਤੀ ਦੇ ਨਾਲ ਛਾਇਆ ਦੀ ਸੀਤਾ ਬਣਾ ਦਿੱਤੀ ਸੀ, ਜਿਹੜਾ ਰਾਵਣ ਚੁੱਕ ਕੇ ਲੈ ਗਿਆ ਸੀ, ਅਸਲੀ ਸੀਤਾ ਥੋੜੀ ਚੱਕ ਕੇ ਲੈ ਗਿਆ ਸੀ, ਉਹ ਤਾਂ ਛਾਇਆ ਵਾਲੀ ਸੀਤਾ ਸੀ। ਇਸੇ ਤਰ੍ਹਾਂ ਉਹ ਜਿਹੜੀ ਸੀ ਸੂਰਜ ਨੂੰ ਪਤਾ ਨਹੀਂ ਲੱਗਿਆ, ਉਹਦੇ ਗਾਹਾਂ ਸਾਧ ਸਿੰਘ ਜੀ ਇਹ ਬੱਚੇ ਪੈਦਾ ਹੋਏ। ਇਹ ਛਾਇਆ ਤੋਂ ਹੀ ਪੈਦਾ ਹੋਇਆ ਸੀ ਸ਼ਨਿਚਰ ਵਾਰ ਜਿਹੜਾ, ਤੇ ਜਦੋਂ ਉਹਨੂੰ ਪਤਾ ਲੱਗਿਆ ਉਹ ਕਾਰਨ ਕੀ ਹੋਇਆ, ਧਰਮਰਾਜ ਵੀ। ਤੇ ਇਸ ਤਰ੍ਹਾਂ ਦਾ ਸਾਧ ਸਿੰਘ ਜੀ ਇਹ ਬੜੇ ਲੰਮੇ ਪ੍ਰਸੰਗ ਨੇ। ਤੇ ਉਹ ਕਿਤੇ ਖੜਬੜਾਹਟ ਹੋ ਗਈ ਤੇ ਲੱਤ ਮਾਰ ਦਿੱਤੀ, ਲੜਾਈ ਹੋਈ ਘਰ ਚ ਹੋ ਜਾਂਦੀ ਹੈ, ਸ਼ਰਾਫ ਦੇ ਦਿੱਤਾ ਕਿ ਤੇਰੀ ਲੱਤ ਹੀ ਸੜ ਜਾਏ। ਸੂਰਜ ਕਹਿਣ ਲੱਗਿਆ ਵੀ ਅੱਜ ਤੱਕ ਕਿਸੇ ਮਾਂ ਨੇ ਪੁੱਤ ਨੂੰ ਸ਼ਰਾਫ ਨਹੀਂ ਦਿੱਤਾ, ਸੱਚ ਦੱਸ ਤੂੰ ਕੌਣ ਹੈ, ਤੂੰ ਲੱਗਦੀ ਨਹੀਂ ਇਹਦੀ ਮਾਂ। ਉਹ ਕਹਿੰਦੀ ਮੈਂ ਤਾਂ ਛਾਇਆ ਨਹੀਂ ਹੈ, ਛਾਇਆ ਹੀ ਹੈ ਉਹ ਨਹੀਂ ਹੈ ਜੀ, ਤੂੰ ਸਮਝਦਾ। ਅੱਗੇ ਉਹ ਕਿੱਥੇ ਆ, ਕਹਿੰਦੀ ਵੀ ਉਹ ਤਾਂ ਚਲੀ ਗਈ ਸੀ ਮੈਨੂੰ ਆਪਣਾ ਸਰੂਪ ਬਣਾ ਕੇ, ਤੇ ਉਹ ਪਤਾ ਨਹੀਂ ਕਿੱਥੇ ਆ। ਉਹ ਜਦੋਂ ਵਿਸ਼ਕਰਮਾ ਨੂੰ ਪੁੱਛਿਆ ਕਹਿੰਦੇ ਜੀ ਇੱਥੋਂ ਤਾਂ ਚਲੀ ਗਈ ਸੀ, ਉਹ ਫਿਰ ਲੱਭਣਾ ਕੀਤਾ ਉਹਨੇ। ਇਸ ਕਰਕੇ ਸਾਧ ਸਿੰਘ ਜੀ ਉਹ ਜਿਹੜੇ ਰੂਪ ਦੇ ਵਿੱਚ ਸੀ ਉਹ ਜਿਹਾ ਰੂਪ ਵੀ ਧਾਰਨ ਕੀਤਾ, ਅਸ਼ਨੀ ਕੁਮਾਰ ਨਾਮ ਦਾ ਅੱਗੇ ਸੰਤਾਨ। ਇਹ ਬੜੇ ਅਟਪਟੇ ਪ੍ਰਸੰਗ ਨੇ ਇਹਨਾਂ ਦੇ ਪੁਰਾਣਾਂ ਦੇ ਅੰਦਰ, ਇੰਨਾ ਹੀ ਬਹੁਤ ਹੈ ਵੀ ਇਹ ਜਿਹੜਾ ਇਹ ਛਾਇਆ ਦੀ ਪੇਟ ਤੋਂ ਜੰਮਿਆ ਸੀ, ਸੂਰਜ ਦਾ ਪੁੱਤਰ ਹੈ, ਇਹਦਾ ਨਾਮ ਹੈ ਸ਼ਨਿਚਰ ਵਾਰ। ਤੇ ਇਹਨੂੰ ਜਿਹੜਾ ਮੰਨਣ ਦਾ ਤਰੀਕਾ ਸਾਡੇ ਹਿੰਦੁਸਤਾਨ ਦੇ ਵਿੱਚ, ਸ਼ਨਿਚਰ ਵਾਰ ਨੂੰ ਉਹ ਕੀ ਕਰਦੇ ਆ ਨਾ, ਇੱਕ ਲੋਹੇ ਦੀ ਇੱਕ ਮੂਰਤੀ ਜੀ ਬਣਾਈ ਵੀ ਹੁੰਦੀ ਹੈ, ਮੇਰਾ ਖਿਆਲ ਹੈ ਇੱਕ ਦਿਨ ਦੇ ਵਿੱਚ ਇੰਨਾ ਤੇਲ ਮੰਗ ਕੇ ਲੈ ਜਾਂਦੇ ਆ ਵੀ ਉਹਨਾਂ ਦੇ ਰਿਸ਼ਤੇਦਾਰਾਂ ਕੋਲੋਂ ਵੀ ਨਹੀਂ ਮੁੱਕ ਸਕਦਾ। ਅਖੇ ਜਿਹੜਾ ਤੇਲ ਪਾਊਗਾ ਤਾਂ ਗ੍ਰਹਿ ਖਤਮ ਹੋ ਜਾਊਗਾ, ਗ੍ਰਹਿ ਉਹਦਾ ਖਤਮ ਹੋਵੇ ਨਾ ਹੋਵੇ, ਜਿਹੜੀ ਤੇਰੇ ਵਾਲਾ ਤਾਂ ਹੋ ਗਿਆ ਨਾ ਕੰਮ। ਇਸ ਤਰ੍ਹਾਂ ਦਾ ਸਾਹ ਸੀ ਮਹਾਰਾਜ ਕਹਿੰਦੇ ਵੀ ਇਹ ਬੰਦ ਕਰੋ ਇਹ ਜਿਹੜੀਆਂ ਗੱਲਾਂ, ਸ਼ਨਿਸ਼ਰ ਵਾਰ ਸੌਣ ਸਾਸਤ ਵਿਚਾਰ। ਫਿਰ ਪੜ੍ਹਤਾ ਸੀ, ਦੁਬਾਰੇ ਪੜ੍ਹ ਲਓ।
ਸ਼ਨਿਸ਼ਰ ਵਾਰ ਸੌਣ ਸਾਸਤ ਵਿਚਾਰ।
ਸ਼ਨਿਸ਼ਰ ਵਾਰ ਕਿਹੜਾ? ਸ਼ਨਿਸ਼ਰ ਸ਼ਨੀ ਦਾ ਵਾਰ ਦਿਨ, ਇਹਦੇ ਦੁਆਰਾ ਕਥਨ ਕਰਦੇ ਨੇ ਮਹਾਰਾਜ। ਸੌਣ ਨਾਮ ਹੈ ਸਗਨਾਂ ਦਾ, ਸਗਨਾਂ ਆਦਿ ਸਾਸਤ। ਇਹ ਜਿਹੜੇ ਸ਼ਾਸਤਰ ਹੈ ਨਾ, ਜੋਤਿਸ਼ ਵਗੈਰਾ ਜਿਹੜੀ ਹੈ ਨਾ, ਇਹ ਸ਼ਾਸਤਰਾਂ ਦੇ ਵਿਚਾਰ ਕਰਦੇ ਆ। ਕੀ ਕਰਦੇ ਆ? ਅਖੇ ਜੀ ਗ੍ਰੰਥਾਂ ਚ ਲਿਖਿਆ ਸ਼ਨੀਵਾਰ ਨੂੰ, ਸ਼ਨੀਵਾਰ ਬੜਾ ਕਰੂਰ ਹੈ, ਕਰੜ ਹੈ, ਇਹ ਜਾਣ ਕੇ ਤੇਲ ਪਾ ਦਿਓ ਫਿਰ ਨਰਮ ਹੋ ਜਾਊਗਾ ਉਹ। ਪਹਿਲਾਂ ਤਾਂ ਜਿਹੜੀ ਮੂਰਤੀ ਪਾਈ ਫਿਰਦੇ ਆ ਉਹੀ ਨਹੀਂ ਨਰਮ ਹੋਈ, ਉਹ ਤੇਲ ਚ ਰਹਿੰਦੀ ਹੈ, ਜੇ ਉਹ ਨਹੀਂ ਨਰਮ ਹੋਈ ਤੁਸੀਂ ਕਿੱਥੋਂ ਕੀ ਹੋ ਜਾਊਗਾ ਨਰਮ। ਇਹ ਵਹਿਮ ਭਰਮ ਸਾਸ ਜੀ ਹੈ। ਮਹਾਰਾਜ ਕਹਿੰਦੇ ਇਹ ਵਿਚਾਰ ਕਰਦੇ ਆ ਪਰ ਇਹ ਨਹੀਂ ਹੈ ਅਸਲੀ ਸ਼ਨਿਸ਼ਰ ਵਾਰ ਨੂੰ ਜੇ ਤੁਸੀਂ ਮਨਾਉਣਾ ਤਾਂ ਐਸਾ ਹੈ ਹੋਮੈ
ਮੀਰਾ ਭਰਮੈ ਸੰਸਾਰ।
ਇਹ ਸੰਸਾਰ ਤਾਂ ਹੋਮੇ ਦੇ ਭਰਮਣ ਕਰ ਰਿਹਾ, ਹੋਮੇ ਤਿਆਗ ਤੋਂ ਸ਼ਨਿਸ਼ਰ ਵਾਰ ਮਨਾਇਆ ਗਿਆ, ਇਹੀ ਹੈ ਬਲਾਚ, ਇਹੀ ਵੱਡਾ ਗ੍ਰਹਿ ਤਾਂ ਹੋਮੇ ਹੈ, ਹੋਮੇ ਹੰਗਤਾ ਤੇ ਮੇਰਾ ਮੇਰੀ ਜਿਹੜੀ ਹੈ ਮੇਰ ਤੇਲ ਇਹ ਜਗਤ ਨੂੰ ਵਿਆਪ ਰਹੀ ਹੈ, ਇਹਦੇ ਚ ਭਰਮਦੇ ਰਹਿੰਦੇ ਆ, ਇਹਨੂੰ ਤਿਆਗ ਦਿਓ, ਫਿਰ ਇਹ ਦਿਨ ਮਨਾਉਣਾ ਸਫਲਾ ਹੋਏਗਾ।
ਮਨਮੁਖ ਅੰਧਾ ਦੂਜਾ ਪਾਏ,
ਤੇ ਮਨਮੁਖ ਪੁਰਖ ਜਿਹੜਾ ਹੈ ਮਨ ਬੁੱਧ ਰੂਪੀ ਨੇਤਰਾਂ ਚ ਵਿਯਾਰ ਰੂਪੀ ਨਿਗਾਹ ਤੋਂ ਬਿਨਾਂ ਹੋਣ ਕਰਕੇ ਅੰਧਾ ਅੰਨਾ ਹੈ। ਕਿਉਂ? ਜੋ ਦੂਜਾ ਦਵੈਤ ਭਾਅ ਦੇ ਵਿਚ ਲੱਗ ਰਿਹਾ ਹੈ।
ਜਮ ਦਰ ਵਾਧਾ ਚੋਟਾਂ ਖਾਏ,
ਆਂਤੂ ਜਮਾਂ ਦੇ ਦਰ ਤੇ ਵਾਧਾ ਬਚਿਆ ਹੋਇਆ ਪ੍ਰਤੱਖ ਤਰਕਾਂ ਲਾਹਣਤਾ ਰੂਪੀ ਚੋਟਾਂ ਸੱਟਾਂ ਖਾਏ ਖਾਵੇਗਾ।
ਗੁਰ ਪ੍ਰਸਾਦੀ ਸਦਾ ਸੁਖ ਪਾਏ,
ਇਹ ਗੁਰੂ ਦੇ ਪ੍ਰਸਾਦ ਕਿਰਪਾ ਦਾ ਨਾਮ ਹੈ ਗੁਰਪ੍ਰਸਾਦੀ। ਗੁਰਮੁਖ ਜਨ ਗੁਰਾਂ ਦੀ ਸਤਿਗੁਰਾਂ ਦੀ ਕਿਰਪਾ ਕਰਕੇ ਸਦਾ ਹਮੇਸ਼ਾ ਰਹਿਣ ਵਾਲਾ ਆਤਮਕ ਸੁਖ ਆਨੰਦ ਪਾਏ ਪ੍ਰਾਪਤ ਕਰਦੇ ਹਨ।
ਸੱਚ ਕਰਨੀ ਸਾਚ ਲਿਵ ਲਾਏ,
ਕਿਉਂਕਿ ਉਹ ਭਗਤੀ ਰੂਪੀ ਸੱਚੀ ਕਰਨੀ ਕਰਦੇ, ਸਾਚ ਸੱਚੇ ਨਾਮ ਵਿਚ ਆਪਣੀ ਲਿਵ ਬਿਰਤੀ ਲਾਏ ਲਾਉਂਦੇ ਜੋੜਦੇ ਹਨ ਜੀ।
ਸਤਿਗੁਰ ਸੀ ਰਹਿ ਸੀ ਵੱਡ ਭਾਗੀ,
ਕਹਿੰਦੇ ਮੁਕਦੀ ਗੱਲ ਤਾਂ ਇਹ ਹੈ ਵੀ ਜਿਹੜਾ ਸਤਿਗੁਰਾਂ ਦਾ ਸੇਵਨ ਕਰਦੇ ਹੈ ਉਹ ਕੋਈ ਵੀ ਦਿਨ ਹੋਵੇ ਚਾਹੇ ਉਹਨੂੰ ਸਮਝੋ ਵੱਡੇ ਭਾਗਾਂ ਵਾਲਾ ਹੈ। ਉਹ ਵਡਭਾਗੀ ਹੈ ਵੱਡੇ ਭਾਗਾਂ ਵਾਲਾ ਜਿਹੜਾ ਸਤਿਗੁਰੂ ਦੀ ਪੂਜਾ ਕਰਦਾ ਕਿਸੇ ਦਿਨ ਵੀ ਕਰੇ।
ਹਉਮੈ ਮਾਰ ਸੱਚ ਲਿਵ ਲਾਗੀ,
ਹੰਗਤਾਂ ਨੂੰ ਮਾਰ ਨਿਵਿਰਤ ਕਰਕੇ ਉਹਨਾਂ ਦੇ ਸੱਚ ਸੱਚੇ ਨਾਮ ਵਿਚ ਲਿਵ ਨਾਮ ਹੈ ਬਿਰਤੀ ਦਾ, ਬਿਰਤੀ ਲਾਗੀ ਲੱਗੀ ਹੈ।
ਤੀਰੇ ਰੰਗ ਰਾਤੇ ਸਹਿਜ ਸੁਭਾਏ,
ਹੇ ਮੇਰੇ ਵਾਹਿਗੁਰੂ ਹੇ ਮੇਰੇ ਪ੍ਰਭੂ ਜੀ ਗੁਰਮੁਖ ਜਨ ਸਹਿਜ ਸੁਭਾਏ, ਸੁਭਾਵ ਕੀ ਤੇਰੇ ਨਾਮ ਦੇ ਰੰਗ ਪ੍ਰੇਮ ਵਿਚ ਰਾਤੇ ਰੰਗੇ ਹੋਏ ਹਨ, ਜਾਂ ਇਹ ਸਮਝੋ ਜੋ ਤੇਰੇ ਨਾਮ ਰੰਗ ਚ ਰੰਗੇ ਹੋਏ ਨਾ ਉਹਨਾਂ ਨੂੰ ਸਹਿਜ ਸ਼ਾਂਤੀ ਵਾਲਾ ਸੁਭਾਏ ਸੁਭਾਅ ਪ੍ਰਾਪਤ ਹੋ ਜਾਂਦਾ, ਤੇ ਜਾਂ ਫਿਰ ਸੋ ਸ੍ਰੇਸ਼ਟ ਸਰੂਪ ਦਾ ਭਾਏ ਪ੍ਰਕਾਸ਼ ਹੋ ਜਾਂਦਾ ਉਹਨਾਂ ਨੂੰ।
ਤੂੰ ਸੁਖਦਾਤਾ ਲੈ ਮਿਲਾਏ,
ਹੇ ਵਾਹਿਗੁਰੂ ਜੀ ਹੇ ਪ੍ਰਭੂ ਜੀ ਤੂੰ ਸਾਰੇ ਸੁੱਖਾਂ ਦਾ ਦਾਤਾ ਹੈ, ਦਾਤਾਂ ਦੇਣ ਵਾਲਾ ਹੈ, ਸਾਰੇ ਸੁਖਦਾਤਾ ਸੁੱਖਾਂ ਦਾ ਦਾਤਾ ਹੈ, ਸਾਨੂੰ ਆਪਣੇ ਸਰੂਪ ਨਾਲ ਮਿਲਾਏ ਮਿਲਾ ਲਹਿ ਲੈਣਾ ਕਰੋ ਜੀ।
ਏਕਸ ਤੇ ਦੂਜਾ ਨਾਹੀ ਕੋਏ,
ਹੇ ਵਾਹਿਗੁਰੂ ਏਕਸ ਇੱਕ ਤੇਰੇ ਤੋਂ ਬਿਨਾਂ ਹੋਰ ਤੇਰੇ ਵਰਗਾ ਕੋਈ ਦੂਸਰਾ ਨਹੀਂ ਹੈ, ਕੋਈ ਵੀ ਨਹੀਂ ਹੈ। ਤੇ ਗੁਰਮੁਖ ਜਨ ਜਿਹੜੇ ਨੇ
ਗੁਰਮੁਖ ਬੂਝੈ ਸੋਜੀ ਹੋਏ,
ਗੁਰਮੁਖ ਜਨ ਗੁਰਾਂ ਦੁਆਰਾ ਤੇਰੇ ਸਰੂਪ ਨੂੰ ਬੁੱਝਦੇ ਨੇ ਸਮਝਦੇ ਨੇ, ਉਹ ਤੇਰੇ ਸਰੂਪ ਦੀ ਸੋਝੀ ਸਮਝ ਪ੍ਰਾਪਤ ਉਹਨਾਂ ਨੂੰ ਹੋਏ ਹੋ ਜਾਂਦੀ ਹੈ।
ਪੰਦਰਾਂ ਥਿੱਤੀ ਤੈ ਸੱਤ ਵਾਰ,
ਇਹ ਦੇਖੋ ਭਾਈ ਬਿੰਦੀ ਜਿਵੇਂ ਲੱਗੀ ਵੀ ਹੈ ਬੋਲਣੀ ਹੈ ਇਸ ਤਰ੍ਹਾਂ ਹੀ ਜਿਵੇਂ ਤੁਸੀਂ ਸੁਣੀਆਂ ਹੁਣ, ਇਹ ਪੰਦਰਾਂ ਥਿੱਤੀ ਨਹੀਂ ਕਹਿਣਾ ਥਿੱਤੀ ਬਿੰਦੀ ਨਾਲ ਬੋਲੇ, ਹੇ ਭਾਈ ਇਸ ਪ੍ਰਕਾਰ ਏਕਮ ਤੋਂ ਲੈ ਕੇ ਦੂਜ ਤੀ ਚੌਥ ਪੰਚਵੀ ਛੱਠ ਸੱਤੇ ਅੱਠੇ ਨੌਵੀਂ ਦਸਵੀਂ ਇਕਾਸੀ ਦੁਆਸੀ ਤਰੋਸੀ ਚੌਦਸ ਅਮਾਵਸ, ਇਹ ਜਿਹੜੇ ਨੇ ਪੰਦਰਾਂ ਥਿੱਤੀ ਪੰਦਰਾਂ ਥਿੱਤਾਂ ਹੋ ਗਈਆਂ। ਤੈ ਸੱਤ ਵਾਰ, ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨਿਚਰਵਾਰ, ਇਹ ਸੱਤ ਵਾਰ ਹੋ ਗਏ। ਇਹ ਜਿਹੜੇ ਪੰਦਰਾਂ ਥਿੱਤਾਂ ਤੇ ਸੱਤ ਵਾਰ ਹਨ, ਮਹਾਰਾਜ ਸਾਹਿਬ ਜੀ ਕਹਿੰਦੇ ਨੇ
ਮਹਾ ਰੁੱਤੀ ਆਵਹਿ ਵਾਰ ਵਾਰ,
ਫਿਰ ਇਹਦੇ ਨਾਲ ਮਹਾ ਮਹੀਨੇ ਹੋ ਗਏ, ਚੇਤ ਵਿਸਾਖ ਜੇਠ ਹਾੜ ਸਾਉਣ ਭਾਦੋਂ ਅੱਸੂ ਕੱਤਕ ਮੱਘਰ ਪੋਹ ਮਾਘ ਫੱਗਣ, ਤੇ ਇਹ ਸਾਰੇ ਜਿਹੜੇ ਬਾਰਾਂ ਮਾਹ ਹੋ ਗਏ, ਇਹਨਾਂ ਦੇ ਨਾਲ ਰੁੱਤੀ ਛੇ ਰੁੱਤਾਂ ਹੋ ਗਈਆਂ, ਚੇਤ ਵਿਸਾਖ ਇਹ ਦੋਨਾਂ ਮਹੀਨਿਆਂ ਦੀ ਇੱਕ ਰੁੱਤ ਹੋ ਗਈ, ਬਸੰਤ ਰੁੱਤ ਕਹਿੰਦੇ, ਚੇਤ ਵਿਸਾਖ ਜੇਠ ਹਾੜ ਗਰੀਖ ਰੁੱਤ ਸਾਉਣ ਪਾਦੋਂ ਪਾਵਸ ਰੁੱਤ ਅੱਸੂ ਕੱਤਾ ਸਰਦ ਰੁੱਤ ਮੱਘਰ ਪੋਹ ਇਹਨੂੰ ਹਿਮਕ ਰੁੱਤ ਕਹਿੰਦੇ ਹੈ, ਸ਼ਿਸ਼ਿਆ ਰੁੱਤ ਇਹਦੇ ਗ੍ਰੰਥਾਂ ਚ ਥੋੜਾ ਜਿਹਾ ਅੰਤਰਾ ਭੇਦ ਵੀ ਹੈ, ਤੇ ਸ਼ਿਸ਼ਿਆ ਰੁੱਤ ਇਸ ਤੋਂ ਬਾਅਦ ਸਾਸ ਜੀ ਜਿਹੜਾ ਅੱਸੂ ਕਤਾ ਮੱਘਰ ਪੋਹ ਤੇ ਮਾਘ ਤੇ ਫਗਣ ਇਹਨੂੰ ਹਿਮਕਰ ਰੁੱਤ ਕਹਿ ਦਿੰਦੇ ਹੈ। ਇਸ ਪ੍ਰਕਾਰ ਗੁਰਬਾਣੀ ਦੇ ਵਿੱਚ ਐਸਾ ਰੁੱਤਾਂ ਦਾ ਹੈ, ਛੇ ਰੁੱਤਾਂ ਬਾਰਾਂ ਮਹੀਨੇ ਪੰਦਰਾਂ ਥਿੱਤਾਂ ਸੱਤ ਵਾਰ, ਇਹ ਕੀ ਕਹਿੰਦੇ ਨੇ ਮਹਾਰੁੱਤੀ ਆਵ ਹੈ ਵਾਰ ਵਾਰ, ਜਿਹੜੇ ਦਿਨ ਘੁੰਮ ਕੇ ਉਹੀ ਆਈ ਜਾਂਦੇ ਨੇ, ਰੁੱਤਾਂ ਫਿਰ ਘੁੰਮ ਕੇ ਉਹੀ ਆਈ ਜਾਂਦੇ ਆ, ਮਹੀਨੇ ਫਿਰ ਉਹੀ ਘੁੰਮ ਕੇ ਆਈ ਜਾਂਦੇ, ਇਹ ਵਾਰ ਵਾਰ ਆ ਰਹੇ ਹਨ। ਮਹਾਰਾਜ ਸਾਹਿਬ ਕਹਿੰਦੇ ਨੇ ਇਹ ਸਭ ਕੁਝ ਕਰਤੇ ਪੁਰਖ ਦੀ ਖੇਡ ਹੈ।
ਦਿਨ ਸਰੈਣ ਤਿਵੈ ਸੰਸਾਰ,
ਜਿਵੇਂ ਦਿਨ ਸਰੈਣ ਦਿਨ ਤੇ ਰਾਤ ਤੇ ਰਾਤ ਬਤੀਤ ਹੋ ਗਈ, ਦਿਨ ਆ ਗਿਆ, ਦਿਨ ਬਤੀਤ ਹੋ ਗਿਆ, ਰਾਤ ਆ ਗਈ, ਮੁੜ ਮੁੜ ਕੇ ਇਹ ਆਉਂਦੇ ਨੇ। ਜਿਨ ਦਿਨ ਕਰਕੇ ਕੀਤੀ ਰਾਤ, ਉਸ ਵਾਹਿਗੁਰੂ ਨੇ ਦਿਨ ਬਣਾਈ ਹੈ, ਰਾਤ ਵੀ ਉਸ, ਇਹ ਤਾਂ ਹੈ ਨੀ ਵੀ ਰਾਤ ਕਿਸੇ ਹੋਰ ਨੇ ਬਣਾਤੀ, ਦਿਨ ਰੱਬ ਨੇ ਬਣਾਇਆ, ਰੱਬ ਦਾ ਸ਼ਰੀਕ ਥੋੜੀ ਹੈ ਕੋਈ, ਦਿਨ ਵੀ ਉਸੇ ਨੇ ਬਣਾਇਆ, ਰਾਤ ਵੀ ਉਸੇ ਨੇ ਬਣਾਈ। ਤੋ ਇਸ ਕਰਕੇ ਇਹਦਾ ਪ੍ਰਮਾਣ ਦੇ ਦਿੱਤਾ, ਜਿਵੇਂ ਰਾਤ ਤੇ ਦਿਨ ਆਉਂਦੇ ਜਾਂਦੇ ਰਹਿੰਦੇ ਨੇ, ਸੰਸਾਰ ਜਗਤ ਵੀ ਆਉਣ ਜਾਣ ਵਾਲਾ ਹੀ ਹੈ, ਇਹ ਰੁੱਤਾਂ ਜਿਵੇਂ ਆਉਂਦੀਆਂ ਜਾਂਦੀਆਂ ਨੇ ਸੰਸਾਰ ਵੀ ਇਸੇ ਤਰ੍ਹਾਂ ਆਉਣ ਜਾਣ ਵਾਲਾ, ਥਿੱਤਾਂ ਜਿਵੇਂ ਆਉਂਦੀਆਂ ਨੇ ਬਾਹਰ ਜਿਵੇਂ ਆਉਂਦੇ, ਇਸੇ ਤਰ੍ਹਾਂ ਸੰਸਾਰ ਆਉਣ ਜਾਣ ਵਾਲਾ। ਇਹਨਾਂ ਰੁੱਤਾਂ ਥਿੱਤਾਂ ਜਿਹੜੀਆਂ ਨੇ, ਹਾਂਜੀ ਆਵਾਗੌਣ ਬੋਲ ਦੋ,
ਆਵਾਗੌਣ ਕੀਆ ਕਰਤਾਰ,
ਤੇ ਕਰਤਾਰ ਨੇ ਇਹ ਆਉਣ ਜਾਣ ਕੀਤਾ ਹੋਇਆ ਪਰਮੇਸ਼ਰ ਨੇ, ਪਰ ਇਹਨਾਂ ਰੁੱਤਾਂ ਥਿੱਤਾਂ ਆਦਿ ਦੀ ਜਿਹੜੀ ਉਪਾਸਨਾ ਵਿੱਚ ਲੱਗੇ ਹੋਏ ਨੇ, ਇਹ ਵੀ ਅਰਥ ਹੈ ਇਹਦਾ। ਤੇ ਉਹ ਫਿਰ ਮੁੜ ਮੁੜ ਕੇ ਆਵਾਗਮਨ ਦੇ ਵਿੱਚ ਪਏ ਰਹਿਣਗੇ, ਮੁੜ ਮੁੜ ਕੇ ਸੰਸਾਰ ਵਿੱਚ ਇਹ ਆਉਂਦਾ ਜਾਂਦਾ ਰਹੇਗਾ, ਜਿਹੜਾ ਥਿੱਤਾਂ ਬਾਰਾਂ ਦੀ ਸੇਵਾ ਕਰਦਾ ਹੈ, ਯਾਨੀ ਥਿੱਤਾਂ ਬਾਰਾਂ ਨੂੰ ਮੰਨਦਾ ਹੈ, ਥਿੱਤਾਂ ਬਾਰਾਂ ਨੂੰ ਦੇਵਤਿਆਂ ਦੀ ਪੂਜਾ ਕਰਦਾ, ਜਿਹੜਾ ਥਿੱਤਾਂ ਬਾਰਾਂ ਨੂੰ ਵਾਹਿਗੁਰੂ ਦੀ ਪੂਜਾ ਕਰਦਾ, ਤੇ ਉਹ ਮੁਕਤ ਹੋ ਜਾਂਦਾ। ਆਵਾਗੌਣ ਕੀ ਆ ਕਰਤਾਰ, ਕਰਤਾ ਪੁਰਖ ਨੇ ਹੀ ਸਭ ਆਵਾਗੌਣ ਆਉਣਾ ਜਾਣਾ ਕੀਤਾ ਹੋਇਆ, ਭਾਵ ਕੀ ਹੈ, ਇਹ ਵਾਹਿਗੁਰੂ ਨੇ ਬਣਾਈਆਂ ਰੁੱਤਾਂ ਥਿੱਤਾਂ, ਇਹਨਾਂ ਥਿੱਤਾਂ ਵਾਰਾਂ ਰੁੱਤਾਂ ਮਹੀਨੇ ਰਾਤ ਦੇ ਦਿਨ ਆ ਸਾਰਾ ਵਿਧਾਨ ਕਿਹਨੇ ਬਣਾਇਆ, ਪ੍ਰਭੂ ਨੇ ਆਪ ਹੀ ਬਣਾਇਆ। ਇਹਨਾਂ ਦੀ ਪਰਮਾਤਮਾ ਦੀ ਪੂਜਾ ਕਰਨੀ ਗੁਰਮਤ, ਦੇਵੀ ਦੇਵਤਿਆਂ ਦੀ ਪੂਜਾ ਕਰਨੀ ਮਨਮਤ, ਇੰਨਾ ਕੁ ਭੇਦ ਹੈ ਇਹ ਜਿਹੜਾ ਮਹਾਰਾਜ ਨੇ ਖੋਲਿਆ। ਦੂਸਰਾ ਇੱਕ ਇੱਥੇ ਹੋਰ ਵੀ ਬਾਤ ਹੈ, ਕਿਉਂਕਿ ਇਹ ਬਾਣੀ ਥਿੱਤਾਂ ਦੀ, ਜਿੱਥੇ ਬਾਣੀ ਆਵੇ ਰੁੱਤਾਂ ਦੀ ਆਵੇ, ਸਮਝਣ ਦੀ ਲੋੜ ਹੈ। ਆਮ ਕਰਕੇ ਬੜਾ ਪਿੱਛੇ ਜੇ ਆਕਾਸ਼ ਸਿਰ ਤੇ ਚੱਕ ਰੱਖਿਆ ਸੀ, ਕੁਝ ਨਵੇਂ ਵਿਗਿਆਨੀਆਂ ਨੇ, ਨਵੀਂ ਖੋਜ ਕਰਨ ਵਾਲੇ ਕਹਿੰਦੇ ਸੀ, ਅਸੀਂ ਬੜੀ ਖੋਜ ਕੀਤੀ ਹੈ, ਉਹ ਕਹਿੰਦੇ ਸੀ ਜਿਹੜੀਆਂ ਥਿੱਤਾਂ ਵਾਰਾਂ ਨੇ ਵੀ ਇਹ ਬਾਹਮਣਾਂ ਦੀਆਂ ਬਣਾਈਆਂ ਹੋਈਆਂ, ਤੇ ਜੇ ਕਿਤੇ ਉਹਨਾਂ ਨੇ ਬਾਣੀ ਆਰ, ਮੈਂ ਹੈਰਾਨ ਹਾਂ, ਕਹਿੰਦੇ ਵੀ ਉਹ ਸੀ ਜਿਹੜੇ ਕਹਿੰਦੇ ਸਾਡੇ ਵਰਗਾ ਸਿੱਖ ਕੋਈ ਨਹੀਂ, ਬਾਕੀ ਤਾਂ ਐਵੇਂ ਤੁਰੇ ਫਿਰਦੇ ਆ। ਆਖੇ ਜੀ ਅਸੀਂ ਆਪਣਾ ਵੱਖਾ ਕੈਲੰਡਰ ਬਣਾਉਣਾ, ਇਹਦੇ ਨਾਲ ਵੱਖਰੀ ਪਹਿਚਾਣ ਹੋਏਗੀ ਸਿੱਖ ਬਕਰੇ। ਬਣਾਇਆ ਵੀ ਕੈਲੰਡਰ ਕਿਹਨੇ, ਜਿਹੜੇ ਭਾਈ ਨੇ ਅੰਮ੍ਰਿਤ ਨਹੀਂ ਸੀ ਛਕਿਆ ਹੋਇਆ, ਐਡਾ ਬੜਾ ਸਿੱਖ ਸੀ ਉਹ ਦੇਖ ਲਓ, ਤੇ ਬਾਅਦ ਚ ਪਤਾ ਨਹੀਂ ਛਗਲਿਆ, ਹੁਣ ਤੱਕ ਖਾਣੀ ਐਵੇਂ ਤੁਰਿਆ ਫਿਰਦਾ। ਤੇ 13 ਸਾਲ ਸਾਡੀ ਕੌਮ ਨੂੰ ਤੇ ਆਪਸ ਵਿੱਚ ਹੀ ਲੜਦਿਆਂ ਨੂੰ ਬਤੀਤ ਹੋਏ, ਫਿਰ ਮੁੜ ਕੇ ਜਾ ਕੇ ਕਿਤੇ ਅਕਾਲ ਤਖ਼ਤ ਦੇ ਹੁਕਮ ਨਾਲ ਦੁਬਾਰੇ ਫਿਰ ਚਲੋ ਠੀਕ ਹੋਇਆ। ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਜੇ ਤੁਸੀਂ ਜਪਜੀ ਸਾਹਿਬ ਧਿਆਨ ਨਾਲ ਪੜਿਆ ਹੁੰਦਾ, ਇਹ ਤਾਂ ਪ੍ਰਥਮ ਬਾਣੀ ਹੈ, ਰਾਤੀ ਰੁੱਤੀ ਥਿੱਤੀ ਬਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਰ। ਬਾਹਮਣ ਤਾਂ ਜੰਮੇ ਨਹੀਂ ਸੀ ਉਦੋਂ ਜਦੋਂ ਸਿੱਤਾਂ ਬਣੀਆਂ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਨੇ, ਫਿਰ ਤੁਸੀਂ ਕਿਵੇਂ ਕਹੇ ਤਾਂ ਵੀ ਬਾਹਮਣ ਨੇ ਬਣਾਈਆਂ। ਗੁਰੂ ਅਮਰਦਾਸ ਦਾ ਇੱਕ ਸ਼ਬਦ ਹੈ, ਉਹਦੇ ਚ ਮਾਰੂ ਰਾਗ ਚ ਆਉਂਦਾ, ਮਾਈ ਮਾਇਆ ਤ੍ਰੈ ਗੁਣ ਪ੍ਰਸੂਤ ਜਮਾਇਆ। ਪਹਿਲਾਂ ਤਾਂ ਉਹੀ ਭਾਵ ਲਿਆ, ਏਕਾ ਮਾਈ ਜੋਤ ਵਿਆਏ ਤਿੰਨ ਚੇਲੇ ਪ੍ਰਵਾਨ। ਅੱਗੇ ਹੁਣ ਕੀ ਕਹਿੰਦੇ ਨੇ, ਚਾਰੇ ਵੇਦ ਬ੍ਰਹਮੈ ਨੋ ਫੁਰਮਾਇਆ। ਬ੍ਰਹਮਾ ਨੂੰ ਚਾਰ ਵੇਦ ਜਿਹੜੇ ਦਿੱਤੇ ਉਹਦਾ ਗਿਆਨ ਦਿੱਤਾ। ਹੁਣ ਅੱਗੇ ਕੀ ਕਹਿੰਦੇ ਨੇ ਮਹਾਰਾਜ, ਤੀਸਰੇ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਜੀ ਤੀਸਰੇ ਜਾਮੇ ਚ ਖੋਲਦਾ, ਉਹਨੂੰ ਪਤਾ ਸੀ ਮੈਂ ਸੰਸਾਰ ਕਿਵੇਂ ਬਣਾਇਆ। ਫਿਰ ਕੀ ਕਹਿੰਦੇ ਨੇ, ਵਰੇ ਮਹਾਂਵਾਰ ਥਿਤੀ ਕਰ ਇਸ ਜਗ ਮੈਂ ਸੋ ਜੀ ਪਾਏਂਦਾ। ਬਣਾ ਕੇ ਸਾਰਾ ਕੁਛ ਫਿਰ ਉਹਨੂੰ ਸੋਝੀ ਦਿੱਤੀ ਹੈ, ਸਭ ਤੋਂ ਵੱਡਾ ਬ੍ਰਾਹਮਣ ਤਾਂ ਬ੍ਰਹਮਾ, ਉਹਨੂੰ ਸੋਝੀ ਦਿੱਤੀ ਵੀ ਆਹ ਮੇਰੇ ਥਿੱਤਾਂ ਵਾਰਾਂ ਬਣਾਈਆਂ ਹੋਈਆਂ ਨੇ, ਤੂੰ ਸੰਸਾਰ ਨੂੰ ਸੋਝੀ ਦੇ ਦੇ ਵੀ ਹੱਦ ਹੋ ਗਈ। ਤੇ ਹੁੰਦੇ ਤਾਂ 2 ਤੇ 2 4 ਨੇ, ਕਹਿੰਦੇ ਅਸੀਂ 2 ਤੋਂ 2 5 ਬਣਾ ਕੇ ਦਿਖਾ ਦਾਂਗੇ ਵੀ ਕਿਹੜਾ ਇਹ ਜਾਦੂਗਰੀ ਹੈ ਜਿਹੜਾ ਤੁਸੀਂ 2 ਤੇ 2 5 ਬਣਾ ਦੋਗੇ। ਹੁਣ ਇਹ ਤਾਂ 8 ਦੂਣੀ 16 ਨੇ, ਕਹਿੰਦੇ ਅਸੀਂ 8 ਦੂਣੀ 16 ਨੇ, 16 ਦੂਣੀ 8 ਕਰਕੇ ਦਿਖਾਉਣਾ। ਐਸਾ ਸਾਸ ਜੀ ਕਰਤਵ ਚੱਲਦਾ ਰਿਹਾ। ਖੈਰ ਮਹਾਰਾਜ ਕਿਰਪਾ ਕਰੇ, ਗਰੀਬ ਨਿਵਾਸ ਸਤਿਗੁਰੂ ਨੇ ਇਹਨਾਂ ਥਿੱਤਾਂ ਦੁਆਰਾ ਕਿਹਾ ਕਿ ਵਾਹਿਗੁਰੂ ਦੀ ਪੂਜਾ ਕਰੋ, ਨਹੀਂ ਤਾਂ ਫਿਰ ਮਹਾਰਾਜ ਅੱਗੇ ਦੱਸਦੇ ਨੇ ਜੀ,
ਨਿਹਚਲ ਸਾਚ ਰਹਿਆ ਕਾਲ ਧਾਰ।
ਇਹ ਭਾਈ ਸਾਚ ਸੱਚਾ ਪਰਮਾਤਮਾ ਕੇਵਲ ਆਪ ਹੀ ਅਚਲ ਸਰੂਪ ਹੈ, ਜੋ ਸਭਨਾਂ ਦੇ ਆਪਣੀ ਕਾਲ ਸ਼ਕਤੀ ਨੂੰ ਧਾਰ ਧਾਰਨ ਕਰ ਰਿਹਾ ਹੈ ਜੀ।
ਨਾਨਕ ਗੁਰਮੁਖ ਬੂਝੈ ਕੋ ਸ਼ਬਦ ਹੀ ਚਾਰ,
ਸਤਿਗੁਰ ਕਥਨ ਕਰਦੇ ਹਨ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ, ਕੋਈ ਬਿਰਲਾ ਗੁਰਮੁਖੀ ਉਸ ਵਾਹਿਗੁਰੂ ਦੇ ਸਰੂਪ ਨੂੰ ਹਰੀ ਦੇ ਸਰੂਪ ਨੂੰ ਬੂਝੈ ਬੁਝਦਾ ਹੈ।
ਬਿਲਾਵਲ ਮਹੱਲਾ ਤੀਜਾ,
ਬਿਲਾਵਲ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਫਿਰ ਇਹਦੇ ਨਾਲ ਸੰਬੰਧ ਰੱਖਣ ਵਾਲਾ ਹੀ ਸ਼ਬਦ ਉਚਾਰਦੇ ਨੇ।
ਆਦ ਪੁਰਖ ਆਪੇ ਸ੍ਰਿਸ਼ਟ ਸਾਜੇ,
ਹੇ ਭਾਈ ਆਦ ਪੁਰਖ ਮੁੱਢ ਸਰੂਪ ਆਪ ਹੀ ਪੁਰਖ ਪੂਰਨ ਪ੍ਰਭੂ ਆਪ ਹੀ ਸਾਰੀ ਸ੍ਰਿਸ਼ਟੀ ਜਿਹੜੀ ਹੈ ਨਾ ਇਹ ਸ੍ਰਿਸ਼ਟੀ ਨੂੰ ਸਾਜੇ ਰਚਨਾ ਕਰਦਾ ਹੈ। ਉਸੇ ਨੇ ਰੁੱਤਾਂ ਥਿੱਤਾਂ ਬਣਾਈਆਂ, ਪਰ ਇਹ ਲੋਕ ਉਹਨੂੰ ਛੱਡ ਕੇ ਦੇਵਤਿਆਂ ਦੀ ਪੂਜਾ ਕਰਨਗੇ। ਥਿੱਤਾਂ ਬਾਰਾਂ ਚ ਵਰਤ ਰੱਖਣ ਲੱਗ ਗਿਆ, ਇਹਦੇ ਨੂੰ ਆਹ ਵਰਤ ਰੱਖੋ, ਇਹਦੇ ਨੂੰ ਆਹ ਵਰਤ ਰੱਖੋ, ਇਹਦਾ ਬੜਾ ਮਹੱਤਵ ਹੈ। ਐਸਾ ਪਖੰਡ ਤੋੜ ਲਿਆ, ਉਹਦਾ ਖੰਡਨ ਕੀਤਾ ਹੈ।
ਜੀ ਜੰਤ ਮਾਇਆ ਮੋਹ ਪਾਜੇ,
ਆਪ ਹੀ ਸਾਰੇ ਜੀਵ ਅਸਥੂਲ ਤੇ ਜੰਤ ਸੂਖਮ, ਇਹ ਜੀਵ ਮਾਇਆ ਦੇ ਮੋਹ ਦੇ ਵਿਚ ਪਾਜੇ ਮਸਤ ਹੋਏ ਫਿਰਦੇ ਨੇ, ਮਾਇਆ ਦੇ ਮੋਹ ਚ ਪਾਜੇ ਗੁਲਾਮ ਹੋ ਰਹੇ ਹਨ।
ਦੂਜਾ ਭਾਏ ਪ੍ਰਪੰਚ ਲਾਗੇ,
ਜੀਵ ਦੂਜੇ ਭਾਏ ਦਵੈਤ ਭਾਵ ਕਰਕੇ ਇਸ ਭਾਵ ਦੇ ਵਿਚ ਪ੍ਰਪੰਚ ਸ਼ਰ ਰੂਪ ਸੰਸਾਰ ਵਿਚ ਲਾਗੇ ਲੱਗੇ ਹੋਏ ਹਨ।
ਆਵਹਿ ਜਾਵਹਿ ਮਰਹਿ ਅਭਾਗੇ,
ਤੂੰ ਭਾਈ ਕਿੰਨਿਆਂ ਦੇ ਵਿਚ ਨਹੀਂ ਹੈ ਬਿੰਦੀ ਹੈ, ਜਿਹਦੇ ਨਹੀਂ ਹੈ ਹੁਣ ਉਹ ਦੱਸੋ ਤੇਰੇ ਕੋਲ ਨਹੀਂ। ਤੇ ਆਮ ਕਰਕੇ ਸਾਰਿਆਂ ਸਰੂਪਾਂ ਚ ਭਾਈ ਬਿੰਦੀ ਹੈਗੀ, ਬਿੰਦੀ ਚਾਹੀਦੀ ਸੀ, ਨਹੀਂ ਹੈ ਇਹਨੂੰ ਸੁੱਧ ਇਹਦੇ ਨਾਲ ਹੀ ਬਣਾ। ਆਵਹਿ ਜਾਵਹਿ ਮਰਹਿ ਅਭਾਗੇ, ਤੇ ਇਸ ਕਰਕੇ ਉਹ ਭਾਈ ਆਉਣ ਜਾਣ ਦੇ ਵਿਚ ਭਾਗੇ ਖੋਟੇ ਭਾਗਾਂ ਵਾਲੇ ਜੰਮਣ ਮਰਨ ਦੇ ਪਏ ਰਹਿੰਦੇ ਹਨ।
ਸਤਿਗੁਰ ਭੇਟਿਆ ਸੋਜੀ ਪਾਏ,
ਜੇ ਸਤਿਗੁਰੂ ਨਾਲ ਭੇਟਿਆ ਮਿਲ ਜਾਣ ਤਾਂ ਫਿਰ ਇਹ ਜੀਵ ਜਿਹੜੇ ਨੇ ਆਤਮਕ ਜੀਵਨ ਦੀ ਸੋਝੀ ਗਿਆਤ ਨੂੰ ਪਾਏ ਪਾ ਲੈਂਦੇ ਪਾ ਸਕਦੇ ਹਨ।
ਪ੍ਰਪੰਚ ਚੂਕੈ ਸੱਚ ਸਮਾਏ,
ਤੇ ਇਹ ਫਿਰ ਤਦੋਂ ਇਹ ਜਿਹੜਾ ਪ੍ਰਪੰਚ ਹੈ ਸ਼ਰ ਰੂਪ ਹੀ ਹੈ ਸੰਸਾਰ, ਸੰਸਾਰ ਦਾ ਮੋਹ ਚੁੱਕਿਆ ਨਿਵਰਤ ਹੋ ਜਾਵੇਗਾ, ਇਹ ਸੱਚ ਸਰੂਪ ਸਮਾਏ ਲੀਨ ਹੋ ਜਾਣਗੇ। ਫਿਰ
ਜਾ ਕੇ ਮਸਤਕ ਲਿਖਿਆ ਲੇਖ,
ਇਹ ਭਾਈ ਜਿਸ ਜੀਵ ਦੇ ਮਸਤਕ ਮੱਥੇ ਦੇ ਉੱਪਰ ਪਰਮਾਤਮਾ ਨੇ ਸ੍ਰੇਸ਼ਟ ਲੇਖ ਕਰਮ ਲਿਖਿਆ ਹੋਇਆ ਹੈ,
ਤਾ ਕੈ ਮਨ ਵਸਿਆ ਪ੍ਰਭ ਏਕ,
ਉਸ ਦੇ ਮਨ ਹਿਰਦੇ ਦੇ ਇੱਕ ਅਦੁੱਤੀ ਪਰਮਾਤਮਾ ਆ ਕੇ ਵਸਿਆ ਬਸ ਜਾਂਦਾ ਹੈ, ਸਾਕਸ਼ਾਤ ਹੋ ਜਾਂਦਾ ਹੈ।
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਨੇ,
ਸ੍ਰਿਸ਼ਟ ਉਪਾਇ ਆਪੇ ਸਭ ਵੇਖੈ,
ਹੇ ਭਾਈ ਉਹ ਪਰਮਾਤਮਾ ਸ੍ਰਿਸ਼ਟੀ ਦੁਨੀਆਂ ਨੂੰ ਉਪਾਅ ਪੈਦਾ ਕਰਕੇ ਆਪੇ ਆਪ ਹੀ ਸਭ ਸਾਰਿਆਂ ਨੂੰ ਉਹਨਾਂ ਸਾਰੇ ਜੀਵਾਂ ਦੇ ਕਰਤਵਾਂ ਨੂੰ ਵੇਖੇ ਵੇਖਦਾ ਹੈ। ਇਸ ਕਰਕੇ
ਕੋਈ ਨਾ ਮੇਟੈ ਤੇਰਾ ਲਿਖੈ,
ਹੇ ਭਾਈ ਐ ਜਗਿਆਸੂ ਇਹ ਸਮਝ ਲੈ ਤੇਰੇ ਮਸਤਕ ਦੇ ਉੱਪਰ ਲਿਖੇ ਹੋਏ ਜਿਹੜੇ ਲੇਖ ਹੈ ਲੇਖ ਇਹਨਾਂ ਲੇਖਾਂ ਨੂੰ ਇਸ ਪਰਮਾਤਮਾ ਦੇ ਲਿਖੇ ਹੋਏ ਲੇਖਾਂ ਨੂੰ ਕੋਈ ਵੀ ਮੇਟ ਨਹੀਂ ਸਕਦਾ। ਬ੍ਰਹਮਾ ਦੇ ਵੀ ਬਸ ਦੀ ਬਾਤ ਨਹੀਂ ਹੈ, ਦੇਵਤਿਆਂ ਦੇ ਬਸ ਦੀ ਬਾਤ ਨਹੀਂ ਹੈ, ਤੇ ਲੇਖ ਨਾ ਮਿੱਟੀ ਹੈ ਇਸ ਲਈ ਜੋ ਲਿਖਿਆ ਕਰਤਾਰ, ਇੱਕ ਗੁਰੂ ਮੇਟ ਸਕਦਾ ਹੈ, ਉਹਦੀ ਸਮਰੱਥਾ ਹੈ, ਹੋਰ ਤਾਂ ਕੋਈ ਨਾ ਮੇਟੈ ਤੇਰੇ ਲਿਖੇ ਮੇਰੇ ਪਰਮਾਤਮਾ। ਜੈਸੀ ਕਲਮ ਬੁੜੀ ਹੈ ਮਸਤਕ, ਜੈਸੀ ਜੀਵਾਂ ਦੇ ਉੱਤੇ ਤੇ ਕਲਮ ਵਗਾ ਦਿੱਤੀ ਤੈਸੀ ਜੀ ਅੜੇ ਪਾਸ, ਉਹ ਨਹੀਂ ਮਿਟਦੀ। ਇਸ ਕਰਕੇ ਵਾਹਿਗੁਰੂ ਆਪ ਮਿਟਾਉਣਾ ਚਾਹੇ ਉਹ ਤਾਂ ਸੰਸਾਰ ਨੂੰ ਮਿਟਾ ਸਕਦਾ, ਲੇਖ ਤਾਂ ਇੱਕ ਪਾਸੇ ਰਹਿ ਗਏ। ਇਹ ਜਿਹੜੇ ਲੋਕ ਨੇ ਵੀ ਆਓ ਜੀ ਤੁਹਾਡੀ ਕਿਸਮਤ 24 ਘੰਟਿਆਂ ਦੇ ਅੰਦਰ ਕਿਸਮਤ ਦਾ ਦਰਵਾਜ਼ਾ ਖੋਲ ਦਿਆਂਗੇ, ਅਖਬਾਰ ਐਡਾ ਦਿੰਦੇ ਆ, ਐਸੇ ਸਾਡੇ ਕੋਲ ਜੰਤਰ ਮੰਤਰ ਨੇ, ਇਹੋ ਜਿਹੇ ਸਾਧਨ, ਤੇ ਫਿਰ ਉਹਨਾਂ ਨੇ ਲਿਖਿਆ ਹੁੰਦਾ ਵੀ ਇਸ ਤਰ੍ਹਾਂ ਕਰੋ ਜੀ ਸਾਡਾ ਅਕਾਊਂਟ ਨੰਬਰ ਇੰਨਾ ਹੈ, ਇਹਦੇ 'ਚ ਪੈਸੇ ਪਾ ਦਿਓ ਤਾਂ ਗੱਲ ਕਰਾਂਗੇ। ਚਲੋ ਉਹਨਾਂ ਵਾਲਾ ਤਾਂ ਕੰਮ ਹੋ ਗਿਆ, ਤੁਹਾਡਾ ਹੋਵੇ ਨਾ ਹੋਵੇ। ਹੁਣ ਵੀ ਇੰਨੀ ਠੱਗੀ ਲੋਕਾਂ ਦੇ ਵਿੱਚ ਜਿਹੜੀ ਚੱਲ ਰਹੀ ਹੈ, ਤੇ ਬਚਣਾ ਚਾਹੀਦਾ। ਮਹਾਰਾਜ ਸਾਹਿਬ ਨੇ ਸਾਵਧਾਨ ਕੀਤਾ ਸਾਰਿਆਂ ਨੂੰ। ਇਸ ਕਰਕੇ ਭਾਈ ਇਹ ਜਿਹੜੇ ਪਰਮਾਂ ਬਹਿਮਾਂ ਦੇ ਕੋਈ ਨਾ ਮੇਟਿਆ, ਜਦੋਂ ਲੇਖ ਨਹੀਂ ਕੋਈ ਮੇਟ ਸਕਦਾ ਤਾਂ ਫਿਰ ਆਪਣੇ ਕਰਮਾਂ ਅਨੁਸਾਰ ਭੋਗਣਾ ਪੈਂਦਾ, ਜਾਂ ਪਰਮਾਤਮਾ ਦਾ ਚਿੰਤਨ ਕਰੋ ਵੀ ਲੇਖ ਮੇਟ ਦੇਵੇ, ਹੋਰ ਨਹੀਂ ਕੋਈ ਮਿਟ ਸਕਦਾ ਹੈ।
ਸਿੱਧ ਸਾਧਕ ਜੀ ਕੋ ਕਹਿ ਕਹਾਏ,
ਜੇ ਕੋਈ ਆਪਣੇ ਆਪ ਨੂੰ ਸਿੱਧੀ ਸਿੱਧੀ ਪ੍ਰਾਪਤ ਹੋਣ ਵਾਲਾ ਸਾਧਕ ਸਾਧਨਾ ਕਰਨ ਵਾਲਾ ਕਹਿ ਆਖਣਾ ਕਰੇ ਤੇ ਹੋਰਨਾਂ ਨੂੰ ਕਹਾਏ ਅਖਵਾਉਣਾ ਕਰੇ, ਜਾਂ ਆਪਣੇ ਚੇਲਿਆਂ ਦੇ ਕੋਲੋਂ ਕਹਾ ਲਵੇ ਵੀ ਇਹਦੇ ਵਰਗਾ ਤਾਂ ਕੋਈ ਹੈ ਨਹੀਂ ਜੀ, ਇਹ ਬ੍ਰਹਮ ਗਿਆਨੀ ਹੈ, ਤੇ ਅੱਗੇ ਤੋਂ ਅੱਗੇ ਕਈਆਂ ਨੇ ਅੱਗੇ ਇਹੋ ਜਿਹੇ ਬੰਦੇ ਰੱਖੇ ਹੁੰਦੇ ਨੇ ਜਿਹੜੇ ਲੋਕਾਂ ਨੂੰ ਭਰਮਾ ਭਰਮਾ ਕੇ, ਉਹ ਜਿਵੇਂ ਸ਼ਿਕਾਰ ਹੀ ਮਤਲਬ ਮੂਹਰੇ ਸ਼ਿਕਾਰ ਕੱਢਦੇ ਨਾ, ਉਹ ਕੁੱਤੇ ਰੱਖੇ ਹੁੰਦੇ ਨੇ ਸ਼ਿਕਾਰ ਕੱਢਣ ਵਾਸਤੇ ਫੜਨ ਵਾਸਤੇ। ਇਹ ਹਾਲਤ ਸੰਸਾਰ ਦੀ ਪਖੰਡੀ ਲੋਕਾਂ ਨੇ ਕਰ ਛੱਡੀ ਹੈ।
ਭਰਮੇ ਭੁੱਲਾ ਆਵੇ ਜਾਏ,
ਉਹ ਤਾਂ ਭੁਲੇਖੇ ਦੇ ਭੁੱਲੇ ਹੋਏ ਜਨਮ ਧਾਰ ਕੇ ਆਵੇ ਆਉਂਦੇ ਆ, ਤੇ ਜੂਨਾਂ ਦੇ ਵਿਚ ਆ ਕਰਕੇ ਅਨੇਕਾਂ ਜੂਨਾਂ ਚ ਜਾਏ ਚਲੇ ਜਾਂਦੇ ਨੇ।
ਸਤਿਗੁਰ ਸੀਰੈ ਸੋ ਜਨ ਬੂਝੈ,
ਹੇ ਭਾਈ ਜਿਹੜਾ ਮਨੁੱਖ ਸਤਿਗੁਰਾਂ ਦੀ ਸੇਵਾ ਟਹਿਲ ਕਰਦਾ ਉਹ ਜਨ ਪੁਰਸ਼ ਵਾਹਿਗੁਰੂ ਨੂੰ ਆਪਣੇ ਸਰੂਪ ਨੂੰ ਜਿਹੜਾ ਨਿੱਜ ਸਰੂਪ ਹੈ ਬੂਝੈ ਸਮਝਦਾ ਹੈ।
ਹੋਮੈ ਮਾਰੇ ਤਾ ਦਰ ਸੂਝੈ,
ਜੇ ਹੋਮੇ ਹੰਗਤਾਂ ਮਮਤਾ ਨੂੰ ਮਾਰੇ ਨਿਵਿਰਤ ਕਰ ਦੇਵੇ ਤਾਂ ਤਦੋਂ ਫਿਰ ਗਿਆਨ ਰੂਪੀ ਦਰ ਦੁਆਰਾ ਸੂਝੈ ਸੋਝੀ ਆਉਂਦੀ ਹੈ। ਦਰ ਨਾਮ ਅੰਦਰ ਦਾ ਵੀ ਹੁੰਦਾ, ਪਰਮਾਤਮਾ ਵਾਹਿਗੁਰੂ ਜਿਹੜਾ ਦਰ ਅੰਦਰ ਹੀ ਉਹ ਪਰਮਾਤਮਾ ਸੂਝੇ ਦਿਸ ਆਉਂਦਾ, ਸਮਝ ਪੈ ਜਾਂਦੀ ਹੈ ਕਿ ਆਤਮਾ ਵਾਹਿਗੁਰੂ ਦਾ ਰੂਪ ਹੈ।
ਏਕਸ ਤੇ ਸਭ ਦੂਜਾ ਹੂਆ,
ਇਹ ਭਾਈ ਏਕਸ ਇੱਕ ਪਰਮਾਤਮਾ ਤੋਂ ਇਹ ਦੂਜਾ ਦੂਸਰਾ ਭਾਵ ਸਾਰਾ ਸੰਸਾਰ ਪੈਦਾ ਹੂਆ ਹੋਇਆ ਹੈ।
ਇੱਕੋ ਵਰਤੈ ਅਵਰ ਨਾ ਵੀਆ,
ਇੱਕ ਹੀ ਸਭ ਥਾਂ ਹੀ ਵਰਤੈ ਵਰਤ ਰਿਹਾ, ਉਸ ਤੋਂ ਬਿਨਾਂ ਦੂਸਰਾ ਹੋਰ ਕੀ ਅਵਰ ਹੋਰ ਕੋਈ ਬੀਆ ਦੂਸਰਾ ਨਹੀਂ ਹੈ।
ਦੂਜੇ ਤੇ ਜੇ ਏਕੋ ਜਾਣੈ,
ਦੂਜੇ ਦਵਾਇਤ ਤੋਂ ਦੂਸਰੇ ਸੰਸਾਰ ਤੋਂ ਅਪਰਾਮ ਹੋ ਕੇ ਜੇਕਰ ਕੋਈ ਏਕੋ ਕੌਣ ਹੈ, ਵਾਹਿਗੁਰੂ ਹੈ, ਅਖੰਡ ਸਰੂਪ ਪਰਮਾਤਮਾ ਨੂੰ ਜਾਣੇ ਜਾਣ ਲਵੇ।
ਗੁਰ ਕੈ ਸ਼ਬਦ ਹਰ ਦਰ ਨੀਸਾਣੈ,
ਉਹ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਪਰਮਾਤਮਾ ਦੇ ਸੱਚਖੰਡ ਰੂਪੀ ਦਰ ਵਿਚ ਨਿਸ਼ਾਨੇ ਪ੍ਰਗਟ ਹੋ ਜਾਂਦਾ ਹੈ, ਜਾਂ ਉਸ ਨੂੰ ਹਰੀ ਦੇ ਦਰ ਵਿਚ ਪਹੁੰਚਣ ਵਾਲਾ ਨਾਮ ਰੂਪੀ ਨਿਸ਼ਾਨ ਹੈ ਪ੍ਰਵਾਨਾ ਟੋਂਬੂ ਮਿਲ ਜਾਂਦਾ ਹੈ। ਜਿਹਦੇ ਕੋਲ ਟੋਂਬੂ ਹੁੰਦਾ ਨਾ, ਬਾਦਸ਼ਾਹ ਦੇ ਆਉਣ ਜਾਣ ਦੇ ਵਿਚ ਉਹਨੂੰ ਕੋਈ ਰੋਕਦਾ ਨਹੀਂ ਸੀ, ਮਹਿਲਾਂ ਦੇ ਵਿਚ ਉਹ ਟੋਂਬੂ ਦੇ, ਇਹਨੂੰ ਚਲੋ ਹੁਣ ਪਾਸ ਕਹਿ ਦਿੰਦੇ ਆ ਵੀ ਇਹਨੂੰ ਪਾਸ ਮਿਲਿਆ ਹੋਇਆ, ਇਹ ਪੁਰਾਣੀ ਬੋਲੀ ਇਹ ਹੈ, ਇਹ ਨਾਮ ਦਾ ਟੋਂਬੂ ਜਿਹਨਾਂ ਦੇ ਕੋਲ ਨਾਮ ਦਾ ਪਾਸ ਇਹਨਾਂ ਕੋਲ, ਉਹਨਾਂ ਫਿਰ ਕੋਈ ਰੋਕ ਨਹੀਂ ਸਕਦੇ। ਜਮ ਆਦਿ
ਸਤਿਗੁਰ ਭੇਟੇ ਤਾਂ ਏਕੋ ਪਾਏ,
ਜੇ ਸਤਿਗੁਰੂ ਨੂੰ ਕੋਈ ਮਿਲੇ ਤਾਂ ਇੱਕ ਅਦੁੱਤੀ ਪਰਮਾਤਮਾ ਨੂੰ, ਤੇ ਫਿਰ ਜਿਹੜੇ ਜੀਵਨ ਉਹ ਤਾਂ ਪਾ ਸਕਦੇ ਆ। ਸਤਿਗੁਰ ਭੇਟੇ, ਜਿਹਨਾਂ ਨੂੰ ਸਤਿਗੁਰੂ ਭੇਟੇ ਮਿਲ ਪੈਣ ਤਾਂ ਇੱਕ ਅਦੁੱਤੀ ਪਰਮਾਤਮਾ ਨੂੰ ਜੀਵ ਪਾਏ ਪਾ ਲੈਂਦਾ ਹੈ।
ਵਿੱਚੋਂ ਦੂਜਾ ਠਾਕ ਰਹਾਏ,
ਆਪਣੇ ਹਿਰਦੇ ਦੇ ਵਿੱਚੋਂ ਦੂਜਾ ਦਵੈਤ ਭਾਵ ਨੂੰ ਠਾਕ ਰੋਕ ਕੇ ਰੱਖਦਾ ਹੈ, ਭਾਵ ਮੇਟ ਦਿੰਦਾ ਹੈ।
ਜਿਸ ਦਾ ਸਾਹਿਬ ਡਾਢਾ ਹੋਏ,
ਇਹ ਭਾਈ ਜਿਸ ਮਨੁੱਖ ਦਾ ਸਾਹਿਬ ਮਾਲਕ ਬਹੁਤ ਡਾਢਾ ਬਲ ਵਾਲਾ ਭਾਵ ਸਰਬ ਪ੍ਰਕਾਰ ਕਰਕੇ ਸਮਰੱਥ ਹੋਏ ਹੁੰਦਾ ਹੈ,
ਤਿਸ ਨੂੰ ਮਾਰ ਨਾ ਸਕੈ ਕੋਈ,
ਉਸ ਮਨੁੱਖ ਨੂੰ ਕੋਈ ਵੀ ਮਨੁੱਖ ਕਾਮ ਕਰੋ ਆਦਿ ਵਿਕਾਰ ਜਿਹੜੇ ਇਹ ਨਹੀਂ ਮਾਰ ਸਕਦਾ, ਪ੍ਰਤਾਪਕ ਕੋਈ ਦੁਸ਼ਮਣ ਨਹੀਂ ਮਾਰ ਸਕਦਾ ਹੈ। ਇਹ ਸਾਧ ਸਿੰਘ ਜੀ ਸ਼ਬਦ ਜਿਹੜਾ ਸੰਤ ਬਾਬਾ ਫਤਿਹ ਸਿੰਘ ਜੀ ਦਾ ਬਹੁਤ ਐਸਾ ਸ਼ਬਦ ਸੀ, ਹਰ ਥਾਂ ਤੇ ਪੜਿਆ ਕਰਦੇ ਹੋ। ਮੈਂ ਛੋਟਾ ਜਿਹਾ ਸੀ, ਦਵਲਾਨ ਆਏ ਸੀ ਮਹਾਂਪੁਰਖਾਂ ਦੇ ਸਮਾਗਮ ਤੇ, ਗਿਆਨੀ ਨਿਰੰਜਨ ਸਿੰਘ ਜੀ ਵੀ ਸੀ, ਉਹਨਾਂ ਨੇ ਕਥਾ ਕੀਤੀ ਸੀ, ਪਟਿਆਲੇ ਵਾਲੇ ਗਿਆਨੀ ਜੀ ਨਿਰੰਜਨ ਸਿੰਘ, ਤੇ ਬਾਬਾ ਫਤਿਹ ਸਿੰਘ ਨੇ ਸ਼ਬਦ ਪੜਿਆ ਸੀ, ਉਹਨਾਂ ਨੇ ਆਹ ਸ਼ਬਦ ਪੜਿਆ ਸੀ, ਇਹ ਬੜਾ ਪਿਆਰਾ ਸ਼ਬਦ ਸੀ, ਬਾਰ ਬਾਰ ਪੜਿਆ ਕਰਦੇ। ਇਸ ਕਰਕੇ ਉਹ ਕੀ ਬੜੇ ਕੀਰਤਨ ਦੇ ਵੀ ਜਿਹੜਾ ਰਸਦਾਇਕ ਆਵਾਜ਼ ਸੀ ਉਹਨਾਂ ਦੀ, ਸਤਪੁਰਸ਼ਾਂ ਦੀ, ਜਿਸਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ, ਕੋਈ ਨਹੀਂ ਉਹਨੂੰ ਮਾਰ ਸਕਦਾ ਜਿਹਦਾ ਮਾਲਕ ਵਾਹਿਗੁਰੂ ਬਲ ਵਾਲਾ ਹੈ।
ਸਾਹਿਬ ਕੀ ਸੇਵਕ ਰਹਿ ਸਰਣਾਈ,
ਪਰ ਜਿਹੜਾ ਸਾਹਿਬ ਮਾਲਕ ਹੈ ਨਾ ਵਾਹਿਗੁਰੂ, ਤੇ ਉਹ ਸਾਹਿਬ ਪਰਮਾਤਮਾ ਦੀ ਸਰਨ ਦੇ ਵਿੱਚ ਓਟ ਦੇ ਵਿੱਚ ਆ ਕੇ ਜਿਹੜਾ ਸੇਵਕ ਦਾਸ ਹੋ ਕੇ ਰਹਿਣਾ ਕਰਦਾ ਹੈ ਉਹਦੀ ਫਿਰ ਰੱਖਿਆ ਕਰਦਾ।
ਆਪੇ ਬਖਸ਼ੇ ਦੇਵ ਡਿਆਈ,
ਉਸ ਨੂੰ ਪ੍ਰਭੂ ਆਪ ਹੀ ਬਖਸ਼ੇ ਬਖਸ਼ ਲੈਂਦਾ ਅਤੇ ਆਪਣੇ ਨਾਮ ਜਾਂ ਸਰੂਪ ਵਿੱਚ ਅਭੇਦ ਕਰਨ ਦੀ ਵਡਿਆਈ ਨਾਮ ਸੋਭਾ ਦਾ ਇਹ ਦੇਣਾ ਕਰਦਾ ਹੈ।
ਤਿਸ ਤੇ ਉਪਰ ਨਾਹੀਂ ਕੋਈ,
ਉਸ ਪਰਮਾਤਮਾ ਤੋਂ ਤਿਸ ਵਾਹਿਗੁਰੂ ਤੋਂ ਉਪਰ ਹੋਰ ਕੋਈ ਦੇਵੀ ਦੇਵਤਾ ਓਡਾ ਸ਼ਕਤੀ ਵਾਲਾ ਹੈ ਹੀ ਨਹੀਂ, ਉਹਦੇ ਉਪਰ ਕੋਈ ਹੈ ਹੀ ਨਹੀਂ, ਸਭ ਤੇ ਉਪਰ ਆਪ ਹੈ, ਜਾਣੀ ਸਭ ਦਾ ਸ਼੍ਰੋਮਣ ਹੈ।
ਕੌਣ ਡਰੈ ਡਰ ਕਿਸ ਕਾ ਹੋਏ,
ਫਿਰ ਕੌਣ ਕਿਹੜਾ ਡਰੇ ਡਰ ਨਾ ਕਰੇ, ਕਿਸ ਦਾ ਡਰ ਹੈ, ਕਿਸ ਦਾ ਡਰ ਪੈ ਹੋਏ ਹੋਵੇ, ਭਾਵ ਪਰਮਾਤਮਾ ਦੇ ਨਾਮ ਦਾ ਜਮ ਵੀ ਪੈ ਕਰਦੇ, ਪਰਮਾਤਮਾ ਦਾ ਨਾਮ ਜਪਣ ਵਾਲਿਆਂ ਤੋਂ ਉਹ ਖੁਦ ਡਰਦੇ, ਐਸਾ ਪਰਮੇਸ਼ਰ ਦਾ ਨਾਮ ਪ੍ਰਤਾਪ ਵਾਲਾ ਹੈ।
ਗੁਰਮਤੀ ਸ਼ਾਂਤ ਵਸੈ ਸਰੀਰ,
ਗੁਰਾਂ ਦੀ ਸਿੱਖਿਆ ਧਾਰਨ ਕਰਨ ਵਾਲੇ ਜਦੋਂ ਸਰੀਰ ਤਨ ਹਿਰਦੇ ਦੇ ਅੰਦਰ ਤੇ ਉਹਨਾਂ ਦੇ ਫਿਰ ਸ਼ਾਂਤ ਵਸੈ, ਸ਼ਾਂਤੀ ਆ ਕੇ ਵਸੇ ਬਸ ਜਾਂਦੀ ਹੈ, ਸਰੀਰ ਨਾਮ ਤਨ ਦਾ ਹੈ, ਜਿਨ੍ਹਾਂ ਨੇ ਗੁਰੂ ਦੀ ਮਤ ਧਾਰਨ ਕੀਤੀ ਹੈ।
ਸ਼ਬਦ ਚੀਨ ਫਿਰ ਲੱਗੈ ਨਾ ਪੀਰ,
ਗੁਰਾਂ ਦੇ ਉਪਦੇਸ਼ ਨੂੰ ਚੀਨ ਜਾਣ ਲਵੇ ਫਿਰ ਮੁੜ ਕੇ ਜੰਮਣ ਮਰਨ ਦੀ ਪੀਰ ਨਾਮ ਪੀੜਾ ਦਾ ਹੈ। ਇਹ ਰਾਰਾ ਤੇ ਅਡਾੜਾ ਜਿਹੜੇ ਨੇ ਸਵਰਨੀ ਅੱਖਰ ਨੂੰ, ਪੀਰ ਦਾ ਅਰਥ ਗੁਰੂ ਨੇ ਇੱਥੇ ਕਰਨਾ, ਰਾੜਾ ਮੰਨ ਕੇ ਕਰਨਾ, ਪੀੜ ਉਹਨੂੰ ਪੀੜਾ ਨਹੀਂ ਹੁੰਦੀ। ਕਈ ਇਲਾਕਿਆਂ ਚ ਬੋਲੀ ਹੈ, ਅੰਗਰੇਜ਼ੀ ਪੜ੍ਹੇ ਹੋਏ ਤਾਂ ਅਡਾੜਾ ਬੋਲਦੇ ਹੀ ਨਹੀਂ, ਉਹਨੂੰ ਕਹੋ ਵੀ ਪੀੜਾ, ਕਹਿੰਦੇ ਪੀਰ ਹੁੰਦੀ ਹੈ। ਇਸ ਤਰ੍ਹਾਂ ਦੀ ਬੋਲੀ ਹੈ, ਕਹਿੰਦੀ ਪੀੜ ਦਾ ਹੀ ਅਰਥ ਸਮਝਣਾ ਇਸਦਾ, ਉਹਨੂੰ ਫਿਰ ਪੀੜ ਨਹੀਂ ਲੱਗਦੀ ਜਮਾਂ ਦੇ।
ਆਵੇ ਨਾ ਜਾਏ ਨਾ ਦੁੱਖ ਪਾਏ,
ਭਾਈ ਗੁਰਮੁਖ ਜਨ ਜੂਨਾਂ ਦੇ ਵਿੱਚ ਨਾ ਤਾਂ ਆਉਂਦੇ ਹੈ ਤੇ ਨਾ ਫਿਰ ਸਾਧ ਸਿੰਘ ਜੀ ਜਨਮ ਤਾਰ ਕੇ ਆਉਂਦੇ ਨਹੀਂ ਹਨ। ਆਵੇ ਨਾ ਜਾਏ, ਮਰ ਕੇ ਜਾਂਦੇ ਨਹੀਂ, ਜੰਮ ਕੇ ਆਉਂਦੇ ਨਹੀਂ, ਆਉਣਾ ਜਾਣਾ ਮਿਟ ਗਿਆ। ਨਾ ਦੁੱਖ ਪਾਏ, ਨਾ ਉਹਨਾਂ ਨੂੰ ਜੰਮਣ ਮਰਨ ਦਾ ਦੁੱਖ ਪ੍ਰਾਪਤ ਹੁੰਦਾ ਹੈ।
ਨਾਮੇ ਰਾਤੇ ਸਹਿਜ ਸਮਾਏ,
ਪਰਮਾਤਮਾ ਦੇ ਨਾਮ ਦੇ ਵਿੱਚ ਹੀ ਰੰਗੇ ਹੋਏ ਨੇ, ਸ਼ਾਂਤ ਸਰੂਪ ਵਿੱਚ ਸਮਾਏ ਲੀਨ ਰਹਿੰਦੇ ਹਨ।
ਨਾਨਕ ਗੁਰਮੁਖ ਵੇਖੈ ਹਦੂਰ,
ਸਤਿਗੁਰੂ ਜੀ ਕਥਨ ਕਰਦੇ ਨੇ ਗੁਰਮੁਖ ਜਨ ਪਰਮਾਤਮਾ ਨੂੰ ਸਦਾ ਹਦੂਰ ਨੇੜੇ ਤੋਂ ਨੇੜੇ ਆਪਣਾ ਆਤਮਾ ਰੂਪ ਕਰਕੇ ਵੇਖਦੇ ਹਨ।
ਮੇਰਾ ਪ੍ਰਭ ਸਾਧ ਰਹਿਆ ਭਰਪੂਰ,
ਉਹ ਨਿਸ਼ਚਾ ਕਰਦੇ ਮੇਰਾ ਸਾਡਾ ਪ੍ਰਭੂ ਪਰਮਾਤਮਾ ਸਾਰੇ ਥਾਵਾਂ ਵਿੱਚ ਸਦ ਹਮੇਸ਼ਾ ਭਰਪੂਰ ਵਿਆਪਕ ਹੋ ਰਿਹਾ ਹੈ।
ਇੱਕ ਸੇਵਕ ਇੱਕ ਭਰਮ ਭੁਲਾਏ,
ਇਹ ਭਾਈ ਇੱਕ ਪਰਮਾਤਮਾ ਦੇ ਸੇਵਕ ਦਾਸ ਬਣ ਕੇ ਰਹਿੰਦੇ ਨੇ ਹਮੇਸ਼ਾ ਹੀ, ਅਤੇ ਇੱਕ ਮਨਮੁਖ ਭਰਮ ਦੇ ਵਿੱਚ ਭੁਲਾਏ ਭੁੱਲੇ ਹੋਏ ਹਨ।
ਆਪੇ ਕਰੇ ਹਰ ਆਪ ਕਰਾਏ,
ਹਰ ਪਰਮਾਤਮਾ ਆਪੇ ਆਪ ਹੀ ਜਗਤ ਨੂੰ ਪੈਦਾ ਕਰੇ ਕਰਦਾ, ਆਪ ਹੀ ਜੀਵਾਂ ਦੀ ਵਾਸ਼ਨਾ ਅਨੁਸਾਰ ਉਹਨਾਂ ਦੀ ਕਿਰਿਆ ਨੂੰ ਕਰਮ ਕਰਾਏ ਕਰਾਉਂਦਾ। ਭਾਵ ਕੀ ਹੈ ਵੀ ਆਪ ਹੀ ਗੁਰੂ ਰੂਪ ਹੋ ਕੇ ਉਪਦੇਸ਼ ਦੇਣਾ ਕਰਦਾ, ਆਪ ਹੀ ਸਿੱਖਾਂ ਪਾਸੋਂ ਨਾਮ ਦਾ ਅਭਿਆਸ ਕਰਾਉਂਦਾ ਹੈ। ਇਸ ਪ੍ਰਕਾਰ ਆਪੇ ਆਪ ਹੈ।
ਏਕੋ ਵਰਤੈ ਅਵਰ ਨਾ ਕੋਇ,
ਹੇ ਭਾਈ ਇੱਕ ਪਰਮਾਤਮਾ ਹੀ ਸਾਰੇ ਸੰਸਾਰ ਵਿੱਚ ਵਰਤ ਰਿਹਾ ਹੈ, ਉਸ ਤੋਂ ਬਿਨਾਂ ਉਸ ਵਰਗਾ ਅਵਰ ਹੋਰ ਕੋਈ ਨਹੀਂ ਹੈ ਸ਼ਕਤੀ ਵਾਲਾ।
ਮਨ ਰੋਸ ਕੀਜੈ ਜੇ ਦੂਜਾ ਹੋਇ,
ਹੇ ਭਾਈ ਆਪਣੇ ਮਨ ਹਿਰਦੇ ਦੇ ਵਿੱਚ ਰੋਸ ਗਿਲਾ ਸ਼ਿਕਵਾ ਤਾਂ ਕੀਜਾ ਕਰੀਏ, ਜੇਕਰ ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਸਰਾ ਹੋਏ ਹੋਵੇ, ਹੋ ਕੋਈ ਹੈ ਹੀ ਨਹੀਂ ਹੈ।
ਸਤਿਗੁਰ ਸੇਵੇ ਕਰਨੀ ਸਾਰੀ,
ਹੇ ਸਤਿਗੁਰੂ ਜੀ ਜਿਹੜਾ ਫਿਰ ਤੁਹਾਨੂੰ ਸੇਵਨਾ ਕਰਦਾ ਜਾਂ ਕੋਈ ਜੋ ਸਤਿਗੁਰਾਂ ਦੀ ਸੇਵੇ ਟਹਿਲ ਕਰਦੇ ਨੇ ਉਹਨਾਂ ਦੀ ਕਰਨੀ ਕਮਾਈ ਬੰਦਗੀ ਸਾਰੀ ਨਾਮ ਸ੍ਰੇਸ਼ਟ ਦਾ ਹੈ, ਉਹ ਸ੍ਰੇਸ਼ਟ ਹੈ।
ਦਰ ਸੱਚੈ ਸੱਚੇ ਵਿਚਾਰੀ,
ਉਹਨਾਂ ਨੂੰ ਸੱਚੇ ਪਰਮਾਤਮਾ ਦੇ ਸੱਚਖੰਡ ਰੂਪੀ ਦਰ ਦੁਆਰ ਵਿੱਚ ਸੱਚੇ ਸੱਚੇ ਵਿਚਾਰੀ ਵਿਚਾਰਨਾ ਕਰੋ। ਜਿਨ੍ਹਾਂ ਨੂੰ ਸਤਸੰਗ ਰੂਪੀ ਸੱਚਾ ਦਰ ਪ੍ਰਾਪਤ ਹੋਇਆ ਉਹ ਸੱਚ ਸਰੂਪ ਸੱਚੇ ਨਾਮ ਦੇ ਵਿਚਾਰੀ ਵਿਚਾਰਵਾਨ ਹੋਏ ਹਨ।
ਥਿੱਤੀ ਵਾਰ ਸਭ ਸ਼ਬਦ ਸੁਹਾਏ,
ਇਹ ਭਾਈ ਜਿਹੜੇ ਪਿਛਲੇ ਸ਼ਬਦ ਵਿੱਚ ਮਹਾਰਾਜ ਨੇ ਥਿੱਤਾਂ ਦੀ ਗੱਲ ਕੀਤੀ ਸੀ ਨਾ, ਨਾਲ ਸੰਬੰਧਿਤ ਹੈ ਸ਼ਬਦ, ਸ਼ੁਰੂ ਦੇ ਵਿੱਚ ਆਪ ਨੂੰ ਦੱਸਿਆ ਸੀ 15 ਥਿੱਤੀ ਜਿਹੜੀਆਂ ਥਿੱਤਾਂ ਨੇ ਅਤੇ 7 ਵਾਰ ਜਿਹੜੇ ਨੇ ਇਹ ਦਿਨ ਜਿਹੜੇ ਨੇ ਸਭ ਸਾਰੇ ਸ਼ਬਦ ਗੁਰ ਉਪਦੇਸ਼ ਕਰਕੇ ਹੀ ਸੁਹਾਏ ਸੋਭਨੀਕ ਹੋਏ ਨੇ। 7 ਦਿਨਾਂ ਦੇ ਵਿੱਚ, 15 ਸਿੱਤਾਂ ਦੇ ਵਿੱਚ, 6 ਰੁੱਤਾਂ ਦੇ ਵਿੱਚ, 12 ਮਹੀਨਿਆਂ ਦੇ ਵਿੱਚ ਜਿਹੜਾ ਨਾਮ ਨਾਲ ਜੁੜਿਆ ਉਹਦਾ ਸਭ ਕੁਝ ਸਫਲਾ ਹੈ। ਬੇ 10 ਮਹਾਂ ਰੁੱਤੀ ਥਿੱਤੀ ਵਾਰ ਭਲੇ, ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ, ਇਸ ਪ੍ਰਕਾਰ ਉਹਨਾਂ ਦਾ ਸਫਲਾ ਹੈ।
ਸਤਿਗੁਰ ਸੇਵੇ ਤਾਂ ਫਲ ਪਾਏ,
ਕੋਈ ਸਤਿਗੁਰਾਂ ਦੀ ਟਹਿਲ ਕਰੇ ਤਾਂ ਗਿਆਨ ਰੂਪੀ ਫਲ ਪਾ ਸਕਦਾ ਹੈ।
ਥਿੱਤੀ ਵਾਰ ਸਭ ਆਵੇ ਜਾਏ,
ਬਾਕੀ ਰਹੀ ਗੱਲ ਥਿੱਤਾਂ ਦੀ 12 ਦੀ, ਇਹ ਤਾਂ ਪਾਈ ਆਉਂਦੇ ਜਾਂਦੇ ਰਹਿਣਗੇ, ਸਭ ਸਾਰੇ ਆਵੇ ਜਾਏ ਆਉਂਦੇ ਜਾਂਦੇ ਰਹਿੰਦੇ ਹਨ। ਜਾਂ ਇਹਨਾਂ ਥਿੱਤਾਂ 12 ਵਿੱਚ ਦੇਵੀ ਦੇਵਤਿਆਂ ਦੀ ਉਪਾਸਨਾ ਕਰਨ ਵਾਲੇ ਉਹ ਜੂਨਾਂ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ, ਦੇਵਤੇ ਆਪ ਨਹੀਂ ਮੁਕਤ ਨਾ ਉਹਨਾਂ ਨੂੰ ਮੁਕਤ ਕਰ ਸਕਦੇ ਨੇ, ਪਰਮਾਤਮਾ ਦੀ ਉਪਾਸਨਾ ਕਰਨ ਵਾਲੇ ਮੁਕਤ ਹੋ ਸਕਦੇ ਹਨ, ਉਹ ਮੁਕਤ ਹੋ ਜਾਂਦੇ ਨੇ।
ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਹੇ,
ਗੁਰੂ ਸਾਹਿਬ ਜੀ ਦਾ ਜਿਹੜਾ ਸ਼ਬਦ ਉਪਦੇਸ਼ ਨਿਹਚਲ ਅਚਲ ਰਹਿਣ ਵਾਲਾ, ਸਦਾ ਹਮੇਸ਼ਾ ਹੀ ਸੱਚੇ ਸਰੂਪ ਵਿੱਚ ਸਮਾਏ ਲੀਨ ਕਰਨ ਵਾਲਾ, ਜੋ ਗੁਰਾਂ ਦੇ ਸ਼ਬਦ ਦੀ ਉਪਾਸਨਾ ਜਾਂ ਅਭਿਆਸ ਕਰਦੇ ਹੈ ਉਹ ਸਦਾ ਹੀ ਅਚਲ ਤੇ ਸੱਚ ਸਰੂਪ ਵਿਚ ਸਮਾਹੇ ਅਭੇਦ ਹੋ ਜਾਂਦੇ ਹਨ ਜਾਂ ਉਹਨਾਂ ਨੂੰ ਸੱਚਾ ਸਮਾਹੜਾ ਆਨੰਦ ਪ੍ਰਾਪਤ ਹੋ ਜਾਂਦਾ
ਥਿੱਤੀ ਵਾਰ ਤਾ ਜਾ ਸੱਚ ਰਾਤੇ
ਇਹ ਭਾਈ ਥਿੱਤਾਂ ਤੇ ਵਾਰ ਤਾਂ ਹੀ ਸਫਲੇ ਨੇ ਜਦੋਂ ਮਨੁੱਖ ਸੱਚੇ ਨਾਮ ਦੇ ਵਿਚ ਰਾਤੇ ਰੰਗੇ ਜਾਣ
ਬਿਨ ਨਾਵੈ ਸਭ ਭਰਮ ਹੈ ਕਾਚੇ
ਪਰਮਾਤਮਾ ਦੇ ਨਾਵੈ ਨਾਮ ਤੋਂ ਬਿਨ ਬਗੈਰ ਸਾਰੇ ਕਾਚੇ ਕੱਚੇ ਜੀਵਨ ਵਾਲੇ ਜੀਵ ਜੂਨਾ ਆਦਿ ਚ ਭਰਮੇ ਭਰਮ ਦੇ ਨੇ ਕੱਚੀਆਂ ਨਰਦਾਂ ਦੀ ਨਿਆਇਨ ਇਉਂ ਫਿਰ ਭਰਮਣ ਦੇ ਵਿਚ ਹਨ
ਮਨਮੁਖ ਮਰ ਹੈ ਮਰ ਵਿਗਤੀ ਜਾਹੇ
ਪਾਠ ਦਾ ਭਾਈ ਥੋੜਾ ਜਾ ਉਚਾਰਨ ਦਾ ਭੇਦ ਹੈ ਇਹ ਇਹਨੂੰ ਨੋਟ ਕਰ ਲੋ ਬੱਬੇ ਨੂੰ ਅਗੇਤਰ ਕਰ ਲੈਣਾ ਬੋਲਣ ਲੱਗਿਆ ਇਹਨੂੰ ਬਿਗਤੀ ਨਹੀਂ ਕਹਿਣਾ ਇਹਨੂੰ ਕਹਿਣਾ ਬੇਗਤੀ ਜਣੀ ਬੱਬਾ ਅਗੇਤਰ ਹੋ ਗਿਆ ਬੋਲਣ ਜੇ ਬਿਗਤੀ ਕਹਿ ਤਾਂ ਗਲਤ ਹੋ ਗਿਆ ਪਾਠ ਬੇਗਤੀ ਅੱਖਰ ਉਹੀ ਨਾ ਬੱਬਾ ਅਲੱਗ ਕਰਨਾ ਥੋੜਾ ਜਿਹਾ ਬੇਗਤੀ ਉਚਾਰਨ ਕਰਨਾ ਤੇ ਇਸ ਪ੍ਰਕਾਰ ਮਨਮੁਖ ਮਨ ਦੇ ਮਗਰ ਲੱਗਣ ਵਾਲੇ ਮਨੁੱਖ ਮਰੇ ਮਰਦੇ ਰਹਿੰਦੇ ਨੇ ਤੇ ਮਰ ਕੇ ਫਿਰ ਬੇਗਤੀ ਮੰਦੀ ਗਤੀ ਤੇ ਅਪਗਤ ਉਹਨਾਂ ਦੀ ਐਸੀ ਹੁੰਦੀ ਹੈ ਜਿਹੜੀ ਟੇਢੀਆਂ ਮੁੰਗਾਂ ਜੂਨਾਂ ਚ ਜਾਹੇ ਜਾਂਦੇ ਹਨ
ਏਕ ਨਾ ਚੇਤ ਹੈ ਦੂਜਾ ਲੋਵਾ ਹੈ
ਇੱਕ ਪਰਮਾਤਮਾ ਨੂੰ ਤਾਂ ਚੇਤੇ ਨਹੀਂ ਕਰਦੇ ਯਾਦ ਨਹੀਂ ਕਰਦੇ ਦੂਜਾ ਦਵੈਸ ਵਾਲੇ ਪਦਾਰਥਾਂ ਦੇ ਵਿਚ ਲਵਾਏਮਾਨ ਹੋਏ ਰਹਿੰਦੇ ਹਨ
ਅਚੇਤ ਪਿੰਡੀ ਅਗਿਆਨ ਅੰਧਾਰ
ਅਚੇਤ ਅਚੇਤ ਨਾਮ ਤਾਂ ਹੁੰਦਾ ਭੁੱਲਣ ਦਾ ਚੇਤ ਨਾਮ ਚੇਤੇ ਕਰਨ ਦਾ ਅਚੇਤ ਭੁੱਲੀ ਹੋਈ ਗਾਫਲ ਪਿੰਡੀ ਮਤ ਵਾਲੇ ਪਿੰਡੀ ਸ੍ਰੀ ਤੇ ਇਸ ਮਤ ਵਾਲੇ ਜਿਹੜੇ ਨੇ ਗਾਫਲ ਮਤ ਵਾਲੇ ਮਨਮੁਖ ਅਗਿਆਨ ਦੇ ਅੰਧਾਰ ਹਨੇਰੇ ਦੇ ਚ ਪਏ ਹੋਏ ਹਨ
ਬਿਨ ਸ਼ਬਦ ਕਿਉ ਪਾਏ ਪਾਰ
ਸਤਿਗੁਰੂ ਦੇ ਉਪਦੇਸ਼ ਤੋਂ ਬਿਨ ਬਗੈਰ ਸੰਸਾਰ ਸਮੁੰਦਰ ਤੋਂ ਆਪਣੇ ਆਪ ਨੂੰ ਤੇ ਕਿਉਂ ਕਿਵੇਂ ਪਾਰ ਪਾ ਸਕਦੇ ਪਾਵ ਨਹੀਂ ਪਾ ਸਕਦੇ
ਆਪ ਉਪਾਈ ਉਪਾਵਨ ਹਾਰ
ਉਪਾਵਨ ਹਾਰ ਪੈਦਾ ਕਰਨ ਵਾਲੇ ਪਰਮਾਤਮਾ ਨੇ ਆਪ ਹੀ ਜੀਵ ਉਪਾਏ ਪੈਦਾ ਕੀਤੇ ਨੇ ਸੂਖਮ ਤੱਤਾਂ ਦੁਆਰਾ ਸੂਖਮ ਸ੍ਰਿਸ਼ਟੀ ਅਸੂਲ ਤੱਤਾਂ ਦੁਆਰਾ ਅਸੂਲ ਸ੍ਰਿਸ਼ਟੀ ਇਹ ਪੈਦਾ ਕੀਤੀ ਹੈ
ਆਪੇ ਕੀ ਤੋਨ ਗੁਰ ਵਿਚਾਰ
ਪਰਮਾਤਮਾ ਨੇ ਆਪੇ ਆਪ ਹੀ ਗੁਰਮੁਖ ਰੂਪ ਹੋ ਕੇ ਜਾਣੀ ਮੁਖੀ ਗੁਰੂ ਸਦਾ ਰੂਪ ਹੋ ਕਰਕੇ ਜਾਂ ਆਪ ਹੀ ਗੁਰਮੁਖ ਰੂਪ ਹੋ ਕੇ ਗੁਰ ਸ਼ਬਦ ਦੀ ਵਿਚਾਰ ਕੀ ਤੋਨ ਕੀਤੀ ਹੈ ਗੁਰਮੁਖ ਹੋ ਕੇ ਗੁਰਸਿੱਖ ਬਣ ਕੇ ਇਹ ਵੀ ਆਪ ਹੀ ਕਰਾ ਰਿਹਾ ਹੈ
ਬਹੁਤ ਭੀਖ ਕਰਹਿ ਭੀਖ ਧਾਰੀ
ਜਿਹੜੇ ਭੇਖਾਂ ਨੂੰ ਤਾਰਨ ਵਾਲੇ ਜੀ ਮਾਇਆ ਵਾਸਤੇ ਬਹੁਤ ਭੇਖ ਲਿਬਾਸ ਭੇਖ ਉਹਨੂੰ ਕਹਿੰਦੇ ਆ ਜਿਹੜਾ ਨਾ ਠੱਗੀ ਮਾਰਨ ਵਾਸਤੇ ਲਿਬਾਸ ਧਾਰਨ ਕੀਤਾ ਉਹਨੂੰ ਭੇਖ ਕਹਿੰਦੇ ਨੇ ਗੁਰਮਤ ਦੇ ਵਿਚ ਜਿਹੜਾ ਸਿੱਖੀ ਬਾਣਾ ਹੈ ਇਹਨੂੰ ਬਾਣਾ ਕਿਹਾ ਜਾਂਦਾ ਇਹਦੀ ਨਿੰਦਿਆ ਨਹੀਂ ਬਾਣੀ ਬਾਣਾ ਪੰਖ ਪਛਾਣੋ ਇਹ ਤਾਂ ਪੰਛੀ ਦੀ ਨਿਆਈ ਹੈ ਸਿੰਘ ਨਾਮ ਤੇ ਇਸ ਪੰਛੀ ਜਾਣੋ ਪਹਿਲੇ ਬਾਣੀ ਫੇਰ ਬਾਣਾ ਬਾਣੀ ਤੇ ਬਾਣਾ ਦਾ ਬੜਾ ਇਹਦਾ ਮੇਲ ਹੈ ਤੇ ਲੋਕ ਇਹਨੂੰ ਵੀ ਭੇਖ ਕਹੀ ਜਾਂਦੇ ਨੇ ਵੀ ਇਹ ਚੋਲੇ ਪਾਉਣਾ ਜੀ ਭੇਖ ਹੈ ਐਸਾ ਇਹ ਤਾਂ ਅਣਜਾਣਪਣੀ ਦੀਆਂ ਗੱਲਾਂ ਨੇ ਜੇ ਕਿਸੇ ਤੋਂ ਨਹੀਂ ਪਹਿਨ ਹੁੰਦਾ ਸਿੱਖੀ ਲਿਬਾਸ ਤੇ ਉਹ ਦੁਨਿਆਵੀ ਕੋਈ ਕਾਰੋਬਾਰ ਕਰਦਾ ਨੌਕਰੀ ਕਰਦਾ ਉੱਥੇ ਠੀਕ ਹੈ ਜੈਸਾ ਦੇਸ਼ ਤੈਸਾ ਵੇਸ ਇਹ ਮਰ ਦਾ ਪ੍ਰਸੰਗ ਵੀ ਹੁੰਦਾ ਤੋ ਇਸ ਕਰਕੇ ਪਰ ਜਿਹੜਾ ਲਿਬਾਸ ਮੰਗਣ ਵਾਸਤੇ ਆ ਇੱਕ ਗਿਆਨੀ ਦਾ ਕੱਲੀ ਉੱਥੇ ਪਤਾ ਲੱਗਿਆ ਕਹਿੰਦੇ ਜੀ ਅਜੇ ਸੰਗਤ ਗਈ ਨਹੀਂ ਹੁੰਦੀ ਕਹਿੰਦੇ ਉਸੇ ਵੇਲੇ ਦੁਆਨ ਬਾਣਾ ਹੋ ਜਾ ਪਤਾ ਹੀ ਨਹੀਂ ਲੱਗਦਾ ਵੀ ਇਹ ਮੁੰਡਾ ਖੁੰਡਾ ਕਿੱਥੋਂ ਫਿਰਦਾ ਹੈ ਤੇ ਕਥਾ ਕਰਕੇ ਅਜੇ ਸੰਗਤ ਉੱਥੇ ਹੁੰਦੀ ਆਉਣ ਸਾਰ ਪਹਿਲਾਂ ਕੱਪੜੇ ਬਦਲਦਾ ਹੈ ਵੀ ਮੈਂ ਸੋਹਣਾ ਲੱਗਾਂ ਜਿਹੜੇ ਆਏ ਆ ਇਹਨਾਂ ਨੂੰ ਵੀ ਚੰਗਾ ਲੱਗਾ ਆਇਆ ਜਾਂ ਫਿਰ ਉਹਨੇ ਸੂਟ ਰੱਖਿਆ ਹੋਇਆ ਇੱਕ ਤੇ ਕੱਲ ਦੀ ਉਹ ਗੱਲ ਹੈ ਸੰਤਾਂ ਨੇ ਦੱਸਿਆ ਕਹਿੰਦਾ ਦੱਸੋ ਜੀ ਇਹਦੀ ਮਤ ਮਾਰੀ ਗਈ ਗਿਆਨੀ ਦੀ ਆ ਕਹਿੰਦਾ ਹੁਣ ਤੁਸੀਂ ਖੜ ਕੇ ਦੇਖ ਲਓ ਤੁਸੀਂ ਇੱਥੇ ਰਹਿ ਜਾਓ ਤੁਸੀਂ ਮੈਂ ਕੀ ਦੇਖਣਾ ਹੈ ਜੇ ਨੂੰ ਤੇ ਇਸ ਕਰਕੇ ਸਾਧ ਜੀ ਬਾਣੀ ਦੇ ਨਾਲ ਪਿਆਰ ਨਹੀਂ ਹੈ ਤੇ ਉਹਨੂੰ ਭੇਖ ਕਹਿੰਦੇ ਨੇ ਜਿਹੜਾ ਦਿਖਾਵੇ ਮਾਤਰ ਹੋਵੇ ਅਸਲੀਅਤ ਦੇ ਵਿੱਚ ਨਹੀਂ ਪਹਿਨਿਆ ਹੋਵੇ ਉਹਨੂੰ ਕਹਿੰਦੇ ਭੇਖ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਤੇ ਇਸ ਕਰਕੇ ਜਿਹੜੇ ਭੇਖ ਦਿਖਾਉਂਦੇ ਹੈ ਤੇ ਉਹਨਾਂ ਦੇ ਵਾਸਤੇ ਤਾਂ ਫਿਰ ਕਹਿੰਦੇ ਬਹੁਤੇ ਭੇਖ ਕਰੇ ਭੇਖਧਾਰੀ ਬੜੇ ਭੇਖ ਲਿਬਾਸ ਧਾਰਨ ਕਰਦਾ ਪਰ
ਭਾਵ ਭਾਵ ਭਰਮ ਹੈ ਕਾਚੀ ਸਾਰੀ
ਸੰਸਾਰ ਚ ਅਨੇਕਾਂ ਜਨਮਾਂ ਨੂੰ ਭਰਮੇ ਭਰਮਦੇ ਰਹਿੰਦੇ ਅਨੇਕਾਂ ਜਨਮ ਚ ਉਹਨਾਂ ਦੀ ਜ਼ਿੰਦਗੀ ਰੂਪੀ ਸਾਰੀ ਬਾਜੀ ਜਿਹੜੀ ਕੱਚੀ ਹੈ ਕੱਚੀ ਨਰ ਦੀ ਨਿਆਈ
ਇੱਥੇ ਸੁਖ ਨਾ ਆਗੈ ਹੋਏ
ਉਹਨਾਂ ਨੂੰ ਨਾ ਤਾਂ ਇੱਥੇ ਸੁਖ ਪ੍ਰਾਪਤ ਹੁੰਦਾ ਨਾ ਪਰਲੋਕ ਦੇ ਵਿੱਚ ਕੋਈ ਸੁਖ ਪ੍ਰਾਪਤ ਨਹੀਂ ਹੁੰਦਾ ਹੈ
ਇੱਥੇ ਸੁਖ ਨਾ ਆਗੇ ਹੋਏ,
ਉਹਨਾਂ ਨੂੰ ਨਾ ਤਾਂ ਇੱਥੇ ਇਸ ਸੰਸਾਰ ਦੇ ਸੁਖ ਪ੍ਰਾਪਤ ਹੁੰਦਾ, ਨਾ ਹੀ ਆਗੇ ਅੱਗੇ ਪ੍ਰਲੋਕ ਦੇ ਵਿਚ ਕੋਈ ਸੁਖ ਪ੍ਰਾਪਤ ਹੋਏ ਹੁੰਦਾ ਹੈ।
ਮਨਮੁਖ ਮੋਏ ਆਪਣਾ ਜਨਮ ਖੋਏ,
ਮਨਮੁਖ ਮਰ ਕੇ ਚਲੇ ਜਾਂਦੇ ਤੇ ਆਪਣਾ ਮਨੁੱਖਾ ਜਨਮ ਵਿਅਰਥੀ ਗੁਆ ਲੈਂਦੇ ਨੇ, ਜਿਹਦੇ ਵਾਸਤੇ ਮਿਲਿਆ ਸੀ ਮਨੁੱਖਾ ਜਨਮ ਪਈ ਪ੍ਰਾਪਤ ਮਾਨੁੱਖ ਦੀ ਹੋ ਰਹੀ ਆ, ਗੋਬਿੰਦ ਮਿਲਣ ਕੇ ਤੇਰੀ ਵਾਰੀ ਆ, ਇਹ ਨੀ ਕੀਤਾ ਹੈ।
ਸਤਿਗੁਰ ਸੀਵੇ ਭਰਮ ਚੁਕਾਏ,
ਜੋ ਸਤਿਗੁਰਾਂ ਦੀ ਸੇਵਾ ਕਰਦੇ ਆ ਟਹਿਲ ਕਰਦੇ, ਉਹ ਫਿਰ ਹਿਰਦੇ ਦੇ ਭਰਮ ਨੂੰ ਚੁਕਾ ਦਿੰਦੇ, ਦੂਰ ਕਰਦੇ, ਨਿਵਰਤ ਕਰ ਦਿੰਦੇ ਹਨ।
ਘਰ ਹੀ ਅੰਦਰ ਸੱਚ ਮਹਿਲ ਪਾਏ,
ਘਰ ਗ੍ਰਿਸ ਦੇ ਵਿਚ ਰਹਿੰਦੇ ਹੋਏ, ਘਰ ਹਿਰਦੇ ਦੇ ਅੰਦਰ ਹੀ, ਹਿਰਦੇ ਦੇ ਵਿਚ ਹੀ ਸੱਚੇ ਸਰੂਪ ਦੇ ਮਹਲ ਨੂੰ ਸਰੂਪ ਨੂੰ ਪਾ ਲੈਂਦੇ ਹਨ।
ਆਪੇ ਪੂਰਾ ਕਰੇ ਸੋ ਹੋਏ,
ਹੇ ਭਾਈ ਪੂਰਾ ਪੂਰਨ ਪਰਮਾਤਮਾ ਆਪ ਜੋ ਕੁਝ ਕਰੇ ਕਰਦਾ ਹੈ, ਸੋ ਉਹੀ ਤਿੰਨਾਂ ਕਾਲਾਂ ਵਿਚ ਹੁੰਦਾ ਹੈ।
ਇਹ ਥਿੱਤੀ ਵਾਰ ਦੂਜਾ ਦੋਏ,
ਇਹ ਜਿਹੜੀਆਂ ਥਿੱਤੀ ਥਿੱਤਾਂ ਤੇ ਵਾਰ ਦਿਨ ਦੋਏ ਦੋਵੇਂ ਦੂਜਾ ਦਵੈਤ ਭਾਵ ਵਾਲੇ ਨੇ, ਜਿਹੜੇ ਇਹਨਾਂ ਦੇ ਵਿਚ ਦੇਵਤਿਆਂ ਦੀ ਪੂਜਾ ਕਰਦੇ ਹੈ, ਥਿੱਤਾਂ ਤੇ ਵਾਰਾਂ ਵਿਚ ਦੇਵੀ ਦੇਵਤਿਆਂ ਦੀ ਉਪਾਸਨਾ ਵਿਚ ਫਸਣ ਵਾਲੇ ਮਨੁੱਖ ਜਿਹੜੇ ਨੇ, ਉਹ ਦੋਏ ਦਵੈਤ ਕਰਕੇ ਦੂਜਾ ਦੋ ਭਾਵ ਜੰਮਣ ਤੇ ਮਰਨ ਬਣਿਆ ਰਹਿੰਦਾ ਉਹਨਾਂ ਨੂੰ।
ਸਤਿਗੁਰ ਬਾਜਹੋ ਅੰਧ ਗੁਬਾਰ,
ਭਾਈ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਤਾਂ ਅੰਧ ਅਗਿਆਨ, ਬ੍ਰਹਮਰੇਸ਼ਟੀ ਬ੍ਰਹਮ ਸਰੋਤਰੀ ਗੁਰੂ ਤੋਂ ਬਿਨਾਂ ਅੰਧ ਅਗਿਆਨ ਦਾ ਗੁਬਾਰ ਗਾੜਾ ਹਨੇਰਾ ਪਿਆ ਰਹਿੰਦਾ ਹਿਰਦੇ ਵਿਚ।
ਥਿੱਤੀ ਵਾਰ ਸੀ ਰਹਿ ਮੁਗਧ ਗਵਾਰ,
ਸਮਝ ਮੂਰਖ ਪੁਰਸ਼ ਮਨੁੱਖਾਂ ਦੀ ਇਹੀ ਹਾਲਤ ਹੈ, ਥਿੱਤਾਂ ਤੇ ਵਾਰਾਂ ਨੂੰ ਦੇਵੀ ਦੇਵਤਿਆਂ ਦੀ ਪੂਜਾ ਕਰਦੇ, ਭਰਮ ਵਿਚ ਆ ਕੇ ਚੰਗਾ ਮਾੜਾ ਸਮਝ ਕੇ ਸੇਵਨਾ ਕਰਦੇ ਹਨ।
ਨਾਨਕ ਗੁਰਮੁਖ ਬੂਝੈ ਸੋਝੀ ਪਾਏ,
ਸਤਿਗੁਰੂ ਜੀ ਕਥਨ ਕਰਦੇ ਹੇ ਭਾਈ, ਗੁਰਮੁਖ ਜਨ ਗੁਰਾਂ ਦੇ ਉਪਦੇਸ਼ ਨੂੰ ਬੂਝੈ ਬੁਝਦੇ ਹਨ, ਪਰਮਾਰਥ ਦੀ ਸੋਝੀ ਗਿਆਤ ਨੂੰ ਪਾਏ ਪਾਉਂਦੇ ਹਨ। ਤੇ ਇਸ ਪ੍ਰਕਾਰ ਦੱਸਿਆ,
ਇਕਤ ਨਾਮ ਸਦਾ ਰਹਿਆ ਸਵਾਏ,
ਇਕਤ ਇਕ ਪਰਮਾਤਮਾ ਦੇ ਨਾਮ ਵਿਚ, ਇਕ ਨਾਮ ਨਾਮੀ ਪਰਮਾਤਮਾ ਦੇ ਸਰੂਪ ਵਿਚ ਸਦ ਹਮੇਸ਼ਾ ਸਮਾਏ ਲੀਨ ਹੋਏ ਰਹਿੰਦੇ। ਉਹ ਫਿਰ ਥਿੱਤਾਂ ਵਾਰਾਂ ਦਾ ਭਰਮ ਨਹੀਂ ਕਰਦੇ, ਸਗੋਂ ਥਿੱਤਾਂ ਵਾਰਾਂ ਦੇ ਵਿਚ ਪਰਮਾਤਮਾ ਦਾ ਸੇਵਨ ਕਰਦੇ। ਤੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਇਹ ਜਿਹੜਾ ਦਸ ਅੰਕ ਲੱਗਿਆ, ਇਹਦਾ ਮਤਲਬ ਦਸ ਪਦ ਸੀ ਇਸ ਦੇ ਸ਼ਬਦ ਦੇ, ਦੋ ਸ਼ਬਦ ਇਸ ਕਰਕੇ ਕਿਤੇ ਸਿੱਧੀ ਤੇ ਸੱਤ ਵਾਰ ਨਾਲ ਆਏ, ਕਿਤੇ ਸੱਤ ਵਾਰ ਦੇ ਨਾਲ ਸਹਾਇਕ, ਤਾਂ ਇੱਥੇ ਦੂਸਰਾ ਅੰਕ ਲੱਗਿਆ। ਇਹ ਅੰਕਾਂ ਦੇ ਵਿਚਾਰ ਸਮਝਣੀ। ਹਾਂਜੀ ਅੱਗੇ ਚਲੋ।
ਵਿਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ,
ਬਿਲਾਵਲ ਰਾਗ ਦੇ ਅੰਦਰ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਇਹ ਪਾਵਨ ਬਚਨ ਸ਼ੰਤ ਜਸ ਰੂਪ ਬਾਣੀ ਹੈ। ਮਹਾਰਾਜ ਸਾਹਿਬ ਜੀ ਨੇ, ਕਿਉਂਕਿ ਜਿਹਦੇ ਕਾਵਿ ਤੇ ਸੰਗੀਤ ਦੋਨੇ ਹੋਣ ਉਹਨੂੰ ਸ਼ੰਤ ਕਹੀਦਾ, ਉਹ ਜਸ ਰੂਪ ਬਾਣੀ ਜਿਹੜੀ ਹੈ ਦੱਖਣੀ ਇਹਦੀ ਜਾਤੀ ਹੈ, ਜਾਂ ਦੱਖਣੀ ਰਾਗਣੀ ਕਹਿ ਲਓ। ਦੱਖਣ ਦੀ ਸੰਗਤ ਦੇ ਪ੍ਰਥਾਏ ਜਿਗਿਆਸੂ ਮਹਾਤਮਾ ਦੇ ਸੰਵਾਦ ਦੁਆਰਾ ਇਹ ਸ਼ਬਦ ਉਚਾਰਨ ਕਰਦੇ ਹਨ, ਪਹਿਲਾਂ ਮੰਗਲ ਕਰਦੇ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਬ੍ਰਹਮ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ, ਐਸਾ ਜੋ ਪਰਮੇਸ਼ਵਰ ਵਾਹਿਗੁਰੂ ਹੈ ਤੇ ਉਹਦੇ ਵਿਸ਼ੇਸ਼ਣ ਸੱਤ ਚੇਤਨ ਆਨੰਦ ਰੂਪ ਹੈ, ਸਾਰਿਆਂ ਦਾ ਪ੍ਰਕਾਸ਼ ਰੂਪ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ।
ਮੁੰਦ ਨੀਲੀੜੀਆ,
ਤੇ ਗੁਰੂ ਨਾਨਕ ਸਾਹਿਬ ਦੀ ਜਿੱਥੋਂ ਬਾਣੀ ਆਰੰਭ ਹੋ ਜਾਵੇ ਉਹ ਉਚਾਰਨ ਕਰਨ ਦੇ ਵਿਚ ਵੀ ਕਠਿਨ ਹੁੰਦੀ ਹੈ ਤੇ ਅਰਥ ਵੀ ਬਹੁਤ ਗਹਿਰੇ ਹੁੰਦੇ ਹੈ। ਹੁਣ ਮਹਾਰਾਜ ਸਾਹਿਬ ਜੀ ਕਹਿੰਦੇ ਰਾਮ, ਇੱਥੇ ਜਿਹੜਾ ਬੋਲੋ ਜੀ, ਦੁਆਰੇ ਬੋਲਦੇ ਇੱਕ ਵਾਰੀ।
ਮੁੰਦ ਨਿਵੇਲੜੀਆ ਗੋਇਲ ਆਈ ਰਾਮ,
ਰਾਮ ਹੇ ਭਾਈ ਉਹ ਜੀਵ ਰੂਪ ਮੁੰਦ ਇਸਤਰੀ ਦਾ ਨਾਮ ਹੁੰਦਾ ਹੈ। ਨਵੇਲੜੀਆ ਦਾ ਭਾਵ ਹੈ ਨਵੀਨ ਯੋਨ ਵਾਲੀ ਭਲੀ ਸ੍ਰੇਸ਼ਟ ਹੈ, ਜੋ ਆਪਣੇ ਆਪ ਨੂੰ ਸੰਸਾਰ ਵਿਚ ਗੋਇਲ, ਗੋਇਲ ਕਹਿੰਦੇ ਗਾਈਆਂ ਦੇ ਚਰਾਂਦ ਵਾਲੀ ਥਾਂ, ਉਹਦੇ ਉਪਰ ਕੁਝ ਦਿਨ ਦਾ ਵਾਸਾ ਮੰਨ ਕੇ, ਤੇ ਜਿਵੇਂ ਚਰਵਾਹੇ ਜਾਂਦੇ ਸੀ, ਔੜ ਲੱਗ ਗਈ ਹੈ, ਦਰਿਆਵਾਂ ਦੇ ਕਿਨਾਰੇ ਜਾ ਕੇ ਜਗ੍ਹਾ ਲੈ ਲੈਂਦੇ, ਗਊਆਂ ਨੂੰ ਜਾ ਕੇ ਉੱਥੇ ਚਰਾਉਂਦੇ, ਜਦੋਂ ਬਰਸਾਤ ਸ਼ੁਰੂ ਹੋ ਜਾਂਦੀ ਆਪਣੇ ਦੇਸ਼ ਨੂੰ ਵਾਪਸ ਪਰਤ ਜਾਂਦੇ, ਫਿਰ ਆਉਣ ਲੱਗੇ ਆਪਣੇ ਜਿਹੜੇ ਘੜੇ ਮਟਕੇ ਆਦਿ ਉੱਥੇ ਹੀ ਸੁੱਟ ਆਉਂਦੇ ਵੀ ਹੁਣ ਕੀ ਕਰਨੇ ਨੇ। ਇਸੇ ਪ੍ਰਕਾਰ ਜੀਵ ਜਿਹੜਾ ਕਾਰਨ ਸੂਖਮ ਅਸਥੂਲ ਦੇਹਾਂ ਰੂਪੀ ਗਊਆਂ ਨੂੰ ਲੈ ਕੇ ਸੰਸਾਰ ਰੂਪੀ ਚਰਾਂਦ ਵਾਲੀ ਥਾਂ ਤੇ ਉਪਰ ਆਏ ਹੋਏ ਨੇ, ਤੇ ਇਸ ਕਰਕੇ ਇੱਥੇ ਆ ਕੇ ਇਹ ਜਿਹੜਾ ਪ੍ਰਾਰਬਧ ਮੁਕਤੀ ਤੋਂ ਫਿਰ ਇਹਨੇ ਚਲੇ ਜਾਣਾ। ਜਿਸ ਨੇ ਐਸਾ ਨਿਸ਼ਚਾ ਕਰ ਲਿਆ ਕਿ ਸੰਸਾਰ ਤੋਂ ਚਲੇ ਜਾਣਾ, ਉਹਦਾ ਆਉਣਾ ਜਾਣਾ ਭਾਈ ਸਫਲਾ ਹੋ ਜਾਂਦਾ। ਅੱਗੇ ਦੱਸਦੇ ਨੇ
ਮਟਕੀ ਡਾਰ ਧਰੀ,
ਤੇ ਉਹਨਾਂ ਨੇ ਫਿਰ ਦੇਹ ਰੂਪੀ ਮਟਕੀ ਜਿਹੜੀ ਹੈ ਜਾਂ ਲੋਕ ਲਾਜ ਰੂਪੀ ਮਟਕੀ ਚਾਟੀ ਜਿਹੜੀ ਸੀ ਡਾਰ ਸੁੱਟ ਕਰਕੇ ਧਰੀ ਰੱਖ ਦਿੱਤੀ ਇੱਕ ਪਾਸੇ।
ਹਰ ਲਿਵ ਲਾਈ ਰਾਮ,
ਇਹ ਭਾਈ ਉਹਨਾਂ ਨੇ ਰਾਮ ਪਰਮਾਤਮਾ ਦੇ ਲਿਵ ਵਿਰਤੀ ਪ੍ਰੀਤੀ ਲਾਉਣਾ ਕੀਤੀ ਹੈ।
ਲਿਵ ਲਾਈ ਹਰ ਸਿਓ ਰਹੀ ਗੋਇਲ,
ਇਹ ਭਾਈ ਜੀਵ ਰੂਪ ਇਸਤਰੀ ਹਰ ਪਰਮਾਤਮਾ ਦੇ ਸਿਓ ਨਾਲ ਆਪਣੀ ਲਿਵ ਵਿਰਤੀ ਲਾਏ ਲਾਉਣਾ ਕੀਤੀ ਹੈ। ਅਤੇ ਗੋਇਲ ਵਾਸੇ ਦੀ ਨਿਆਈ, ਗੋਇਲ ਆਇਆ ਗੋਇਲੀ ਤੇ ਕਿਆ ਤੁਸੀਂ ਡੰਫ ਪਸਾਰ, ਤੇ ਇਸ ਤਰ੍ਹਾਂ ਸੰਸਾਰ ਵਿੱਚ ਰਹੀ ਰਹਿੰਦੀ ਹੈ, ਭਾਵ ਵੈਰਾਗ ਦੇ ਸਹਿਤ ਰਹਿੰਦੀ ਹੈ ਕਿ ਸਾਡਾ ਇੱਥੋਂ ਕਦੇ ਵੀ ਜਾਣਾ ਹੋ ਸਕਦਾ, ਇੱਥੇ ਬਹੁਤ ਅਸਮਾਨ ਨਿਵਾਸ ਨਹੀਂ ਹੈ, ਐ ਸਮਝਦੇ ਹੈ ਪ੍ਰਾਰਬਧ ਮੁਕਤੀ ਤੋਂ ਜ਼ਰੂਰੀ ਜਾਣਾ ਪਵੇਗਾ।
ਸਹਿਜ ਸ਼ਬਦ ਸੀਗਾਰੀਆ,
ਉਹ ਸਹਿਜ ਸੁਭਾਵਿਕ ਸ਼ਾਂਤੀ ਨੂੰ ਧਾਰਨ ਕਰਕੇ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਸੀਗਾਰੀਆ ਸਿੰਗਾਰੀ ਗਈ ਹੈ। ਸ਼ੁਭ ਗੁਣ ਸਤ ਸੰਤੋਖ ਦਇਆ ਧਰਮ ਆਦਿ ਗਹਿਣੇ ਪਾ ਲਏ ਨੇ।
ਕਰ ਜੋੜ ਗੁਰ ਪਹਿ ਕਰ ਬਿਨੰਤੀ,
ਮੈਂ ਆਪਣੇ ਪ੍ਰਤੱਖ ਹੱਥ ਜੋੜ ਕੇ ਸੱਜਾ ਤੇ ਖੱਬਾ ਹੱਥ ਜੋੜ ਕੇ ਜਾਂ ਮਨ ਤੇ ਬੁੱਧੀ ਰੂਪੀ ਦੋਵੇਂ ਕਰ ਹੱਥ ਜੋੜ ਕੇ ਗੁਰ ਪਹਿ ਗੁਰਾਂ ਦੇ ਪਾਸ ਬਿਨੰਤੀ ਅਰਜੋਈ ਕਰਦੀ ਹਾਂ। ਜਗਿਆ ਸਰੂਪ ਇਸਤਰੀ ਕਹਿੰਦੀ ਹੈ ਹੇ ਗੁਰੂ ਜੀ ਤੁਸੀਂ ਕਿਰਪਾ ਕਰੋ, ਇਹ ਮੇਰੀ ਬੇਨਤੀ ਹੈ ਮੇਰੇ ਤੇ ਉਪਰ ਮਾਰ, ਤੁਸੀਂ ਐਸੀ ਕਿਰਪਾ ਕਰੋ ਕਿ
ਮਿਲਹੋ ਸਾਚ ਪਿਆਰੀਆ,
ਇਸ ਕਰਕੇ ਸੱਚੇ ਪਰਮਾਤਮਾ ਪਤੀ ਦੀਆਂ ਪਿਆਰੀਆਂ ਸੰਤ ਰੂਪ ਸਖੀਆਂ ਨੂੰ ਮਿਲੋ ਮਿਲਣਾ ਕਰਾਂ, ਤੇ ਹੇ ਗੁਰੂ ਜੀ ਤੁਸੀਂ ਮੈਨੂੰ ਮਿਲੋ ਮਿਲਣਾ ਕਰੋ ਜਿਸ ਕਰਕੇ ਮੈਂ ਸੱਚ ਸਰੂਪ ਪ੍ਰਭੂ ਨੂੰ ਪ੍ਰਭੂ ਵਿੱਚ ਪਿਆਰੀਆ ਪ੍ਰੇਮ ਕਰਾਂ, ਇਹ ਮੇਰੇ ਤੇ ਕਿਰਪਾ ਕਰੋ।
ਧਨ ਭਾਏ ਭਗਤੀ ਦੇਖ ਪ੍ਰੀਤਮ,
ਜੀਵ ਰੂਪੀ ਧਨ ਇਸਤਰੀ ਦੇ ਭਾਏ ਭਗਤ ਪ੍ਰੇਮ ਪ੍ਰੇਮਾ ਭਗਤੀ ਜਿਹੜੀ ਹੈ ਪ੍ਰੇਮਾ ਭਗਤੀ ਨੂੰ ਪ੍ਰੀਤਮ ਪਿਆਰਾ ਪ੍ਰਭੂ ਜਾਂ ਪਿਆਰੇ ਸਤਿਗੁਰੂ ਦੇਖ ਵੇਖ ਕਰਕੇ ਫਿਰ ਉਹਦੇ ਤੇ ਕਿਰਪਾ ਕਰ ਦੇਣਾ, ਫਿਰ ਇਹ ਕਿਰਪਾ ਕਰ ਦੇਣਾ। ਕਾਮ
ਕਾਮ ਕ੍ਰੋਧ ਨਿਵਾਰਿਆ,
ਕਾਮ ਬੇਕਾਰ ਦ੍ਰਿਸ਼ਟੀ ਕ੍ਰੋਧ ਗੁੱਸੇ ਵਾਲਾ ਸੁਭਾਅ ਇਹਨਾਂ ਬੇਕਾਰਾਂ ਨੂੰ ਨਿਵਾਰਿਆ ਮੇਟਣਾ ਕਰਦੇ ਹਨ।
ਨਾਨਕ ਮੁੰਦ ਨਵੇਲ ਸੁੰਦਰ,
ਕਥਨ ਕਰਦੇ ਹਨ ਕਿ ਜੀਵ ਰੂਪ ਮੁੰਦ ਇਸਤਰੀ ਨਵੇਲ ਨਵੀਨ ਜੋਵਨ ਵਾਲੀ ਸ਼ੌਕ ਅਵਸਥਾ ਰੂਪੀ ਜੋਵਨ ਸਮਝਣਾ ਉਹ ਸੁੰਦਰ ਸੋਹਣੇ ਸਰੂਪ ਵਾਲੀ ਹੈ।
ਦੇਖ ਪਿਰ ਸਾਧਾਰਿਆ,
ਜਿਸ ਨੇ ਪਿਰ ਪਤੀ ਪਰਮਾਤਮਾ ਨੂੰ ਵੇਖ ਕੇ ਆਪਣਾ ਮਨ ਸਾਧਾਰਿਆ ਸਹਿਤ ਆਸਰੇ ਦੀ ਕਰ ਲਿਆ ਹੈ ਜਾਂ ਮਨ ਨੂੰ ਸੁਧਾਰ ਲਿਆ ਹੈ।
ਸੱਚ ਨਵੇਲੜੀਏ ਜੋਬਨ ਵਾਲੀ ਰਾਮ,
ਇਹ ਸ਼ੌਕ ਅਵਸਥਾ ਰੂਪ ਨਵੇਲੜੀਏ ਨਵੀਨ ਜੋਬਨ ਵਾਲੀ ਸ਼ੌਕ ਅਵਸਥਾ ਰੂਪ ਜੋਬਨ ਵਾਲੀ ਜਗਿਆਸੂ ਰੂਪ ਜਾਂ ਜੀਵ ਰੂਪ ਬਾਲੀ ਇਸਤਰੀ ਹੈ, ਬਾਲੀ ਨਾਮ ਇਸਤਰੀ ਦਾ ਹੁੰਦਾ, ਤੂੰ ਸੱਚ ਸਰੂਪ ਰਾਮ ਪਰਮਾਤਮਾ ਦੇ ਨਾਮ ਵਿੱਚ ਲੱਗਣਾ ਕਰ।
ਆਓ ਨਾ ਜਾਓ ਕਹੀ,
ਫਿਰ ਤੂੰ ਕਹੀ ਕਿਤੇ ਵੀ ਜਨਮ ਧਾਰ ਕੇ ਆਓ ਆਵੇਗੀ ਨਹੀਂ ਤੇ ਮਰ ਕੇ ਕਿਤੇ ਜਾਵੇਗੀ ਨਹੀਂ।
ਆਪਣੇ ਸਹਿ ਨਾਲੀ ਰਾਮ,
ਆਪਣੇ ਸਹਿਪਤੀ ਪਰਮਾਤਮਾ ਦੇ ਨਾਲ ਮਿਲ ਜਾਏਗੀ।
ਨਾਹ ਆਪਣੇ ਸੰਗ ਦਾਸੀ,
ਜੋ ਦਾਸੀ ਦਾਸਾ ਭਾਵ ਧਾਰ ਕੇ ਰਹਿੰਦੀ ਹੈ ਉਹ ਆਪਣੇ ਆਪ ਦੇ ਨਾਹ ਪਤੀ ਪਰਮਾਤਮਾ ਦੇ ਸੰਗ ਨਾਲ ਮਿਲੀ ਰਹਿੰਦੀ ਹੈ ਵਾਹਿਗੁਰੂ ਰੂਪ ਪਤੀ ਦੇ ਜੀਵ ਰੂਪ ਇਸਤਰੀ।
ਮੈਂ ਭਗਤ ਹਰ ਕੀ ਭਾਵੇ,
ਮੈਂ ਮੈਨੂੰ ਉਹ ਹਰ ਪਰਮਾਤਮਾ ਦੀ ਭਗਤ ਭਗਤੀ ਭਾਵੇ ਪਾਉਂਦੀ ਹੈ ਚੰਗੀ ਲੱਗਦੀ ਹੈ।
ਅਗਾਧ ਬੋਧ ਅਕਥ ਕਥੀਐ,
ਚੰਗੀ ਜਿਹੜੀ ਚੀਜ਼ ਸਾਸ ਨਹੀਂ ਲੱਗਦੀ ਹੈ ਨਾ ਤੇ ਉਹਨੂੰ ਮੰਦਾ ਤਿਆਗਦਾ ਨਹੀਂ, ਗੁੰਗੇ ਨੂੰ ਗੁੜ ਦੇ ਦੀਏ ਉਹ ਛੱਡਦਾ ਨਹੀਂ, ਉਹਨੂੰ ਕਹਿੰਦਾ ਵੀ ਬਹੁਤ ਮਿੱਠਾ ਲੱਗਦਾ ਹੈ, ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਹਾ ਕਹੀਆ ਦੱਸ ਵੀ ਨਹੀਂ ਸਕਦਾ, ਆਨੰਦ ਆਉਂਦਾ ਉਸ ਨੂੰ। ਤੋ ਇਸ ਕਰਕੇ ਸਾਧ ਜੀ ਅੱਗੇ ਦੱਸਦੇ ਆ, ਦੁਬਾਰੇ ਬੋਲੋ ਜੀ।
ਅਗਾਧ ਬੋਧ ਅਕਥ ਕਥੀ ਹੈ,
ਸਕੀ ਜਿਸ ਨੂੰ ਅਗਾਧ ਡੂੰਘਾ ਬੇਅੰਤ ਬੋਧ ਵਿਚਾਰ ਗਿਆਨ ਹੈ ਜਿਸ ਦੇ ਅਕਥ ਕਥਨ ਤੋਂ ਰਹਿ ਸਰੂਪ ਨੂੰ ਮਹਾਤਮਾ ਜਨ ਲੱਖਣਾ ਬਿਰਤੀ ਕਰਕੇ ਕਥੀ ਕਥਨ ਕਰਦੇ ਹਨ।
ਸਹਿਜ ਪ੍ਰਭ ਗੁਣ ਗਾਵੇ,
ਉਸ ਪ੍ਰਭੂ ਪਰਮਾਤਮਾ ਦੇ ਸਹਿਜ ਸੁਭਾਵ ਕੀ ਸ਼ਾਂਤ ਪੂਰਵ ਗੁਣਾਂ ਨੂੰ ਗਾਵੇ ਗਾਉਣਾ ਕਰੇ।
ਰਾਮ ਨਾਮ ਰਸਾਲ ਰਸੀਆ,
ਰਾਮ ਪਰਮਾਤਮਾ ਦਾ ਨਾਮ ਰਸਾਲ ਰਸਾਂ ਦਾ ਘਰ ਹੈ, ਜਿਸ ਦਾ ਨਾਮ ਰਾਮ ਪਰਮਾਤਮਾ ਰਮਿਆ ਹੋਇਆ ਉਹ ਰਸਾਲ ਸੁੰਦਰ ਹੈ, ਰਸੀਆ ਰਸਾਂ ਦਾ ਮਾਲਕ ਹੈ, ਉਸਦੇ ਆਨੰਦ ਨੂੰ ਸੱਚ ਸੱਚ ਸਰੂਪ ਨੂੰ ਜਿਹੜਾ ਨਾਮ ਦਾ ਰਸੀਆ ਹੈ ਤੇ ਰਵੈ ਬੋਲ ਦੋ ਜੀ ਰਵੈ ਤੂੰ
ਰਵੈ ਸੱਚ ਪਿਆਰੀ
ਆਨੰਦ ਨੂੰ ਸੱਚ ਸੱਚ ਸਰੂਪ ਸਤਸੰਗ ਦੇ ਮਿਲ ਕੇ ਨਾ ਮਹਾਤਮਾ ਰੂਪ ਪਿਆਰੀਆਂ ਇਸਤਰੀਆਂ ਰਵੈ ਮਾਨਣਾ ਕਰਦੀਆਂ ਹਨ।
ਗੁਰ ਸ਼ਬਦ ਦੀਆ ਦਾਨ ਕੀਆ,
ਤੇ ਜਿਸ ਨੂੰ ਗੁਰਾਂ ਨੇ ਆਪਣਾ ਸ਼ਬਦ ਉਪਦੇਸ਼ ਦੀਆ ਦੇਣਾ ਕੀਤਾ ਅਤੇ ਇਹ ਸ਼ਬਦ ਦਾ ਦਾਨ ਹੀ ਕੀਆ ਕਰ ਦਿੱਤਾ ਹੈ।
ਨਾਨਕਾ ਵਿਚਾਰੀਆ,
ਸਤਿਗੁਰੂ ਜੀ ਕਥਨ ਕਰਦੇ ਨੇ ਉਹੀ ਅਸਲ ਵਿਚਾਰੀਆ ਵਿਚਾਰਵਾਨ ਹੋਈਆਂ ਹਨ ਜਗਿਆਸੂ ਰੂਪ ਔਰਤਾਂ।
ਸ੍ਰੀ ਧਰ ਮੋਹਿਆੜੀ ਫਿਰ ਸੰਗ ਸੂਤੀ ਰਾਮ,
ਹੇ ਸਖੀ ਸ੍ਰੀ ਧਰ ਲਕਸ਼ਮੀ ਮਾਇਆ ਦਾ ਆਸਰਾ ਰੂਪ ਹੈ ਜਿਹੜਾ, ਉਹ ਪਰਮਾਤਮਾ ਦੇ ਨਾਲ ਜਿਸ ਦੀ ਚਿੱਤ ਬਿਰਤੀ ਮੋਹਿਆੜੀ ਮੋਹੀ ਗਈ ਹੈ, ਉਹ ਜੀਵ ਰੂਪ ਇਸਤਰੀ ਪਿਰਪਤੀ ਪਰਮਾਤਮਾ ਦੇ ਸੰਗ ਨਾਲ ਨਿਰਵਿਕਲਪ ਸਮਾਧੀ ਵਿਚ ਬਿਰਾਜਮਾਨ ਰੂਪ ਸੁਤੀ ਸ਼ਾਂਤੀ ਰੂਪੀ ਨੀਂਦ ਵਿਚ ਇਹ ਇਸ ਤਰ੍ਹਾਂ ਸੌ ਗਈ ਹੈ।
ਗੁਰ ਕੈ ਭਾਏ ਚੱਲੋ ਸਾਚ ਸੰਗੂਤੀ ਰਾਮ,
ਇਸ ਕੀ ਗੁਰੂ ਦੇ ਭਾਏ ਅਨੁਸਾਰ ਭਾਣੇ ਦੇ ਅਨੁਸਾਰ ਚੱਲਣਾ ਕਰੋ, ਜੋ ਚੱਲਦੀ ਹੈ ਉਹ ਸੱਚ ਸੱਚੇ ਪਰਮਾਤਮਾ ਦੇ ਸੰਗੂਤੀ ਸੰਯੁਗਤ ਭਾਵ ਉਹਦੀ ਪ੍ਰਾਪਤੀ ਵਾਲੀ ਹੋਈ ਹੈ।
ਧਨ ਸਾਚ ਸੰਗੂਤੀ ਹਰ ਸੰਗ ਸੂਤੀ,
ਸਖੀ ਸਹੇਲੀਆਂ ਪਿਆਰੀਆਂ ਮਹਾਤਮਾ ਰੂਪ ਸਖੀਆਂ ਦੇ ਸੰਗ ਹਰ ਸੰਗ ਸੂਤੀ, ਤੇ ਸਾਰੀ ਬੋਲੋ ਜੀ ਇਕੱਠੀ,
ਸੰਗ ਸਖੀ ਸਹੇਲੀਆਂ,
ਸਖੀ ਸਹੇਲੀਆਂ ਪਿਆਰੀਆਂ ਮਹਾਤਮਾ ਰੂਪ ਸਖੀਆਂ ਦੇ ਸੰਗ ਨਾਲ ਮਿਲ ਕੇ ਜੋ ਜਗਿਆਸੂ ਰੂਪ ਇਸਤਰੀ ਹੈ ਇਹ ਸੱਚ ਸੱਚੇ ਪਰਮਾਤਮਾ ਦੀ ਸੰਗੂਤੀ ਸੰਯੁਗਤ ਭਾਵ ਉਸ ਦੀ ਪ੍ਰਾਪਤੀ ਵਾਲੀ ਹੋਈ ਹੈ ਅਤੇ ਹਰ ਪਰਮਾਤਮਾ ਦੇ ਸੰਗ ਨਾਲ ਨਿਰਵਿਕਲਪ ਸਮਾਧੀ ਦੇ ਵਿੱਚ ਬਿਰਾਜਮਾਨ ਭਾਵ ਸੁਤੀ ਸੁਤੀ ਹੈ, ਅਭੇਦ ਰੂਪ ਅਭੇਦਤਾ ਰੂਪੀ ਨੀਂਦ, ਤੇ ਇਉਂ ਜਿਉਂ ਜਲ ਮੇ ਜਿਉਂ ਜਲ ਮੇ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ, ਐਸਾ ਨਿਸ਼ਚਾ ਵਧ ਗਿਆ ਉਹਨਾਂ ਨੂੰ, ਉਹ ਇਸ ਪ੍ਰਕਾਰ ਤੇ ਉਹਨਾਂ ਦਾ ਨਿਸ਼ਚਾ ਹੋ ਗਿਆ ਹੈ।
ਇੱਕ ਭਾਈ ਇੱਕ ਮਨ ਨਾਮ ਵਸਿਆ,
ਤੇ ਇੱਕ ਭਾਏ ਜਦੋਂ ਇੱਕ ਪਰਮਾਤਮਾ ਦੇ ਭਾਏ ਪ੍ਰੇਮ ਕਰਕੇ ਇੱਕ ਮਨ ਇਕਾਗਰ ਮਨ ਇਕਾਗਰ ਮਨ ਵਿੱਚ ਪਰਮਾਤਮਾ ਦਾ ਨਾਮ ਵਸਿਆ ਵਸ ਗਿਆ ਹੈ।
ਸਤਿਗੁਰੂ ਹਮ ਮੇਲਿਆ,
ਉਦੋਂ ਸਤਿਗੁਰਾਂ ਨੇ ਹਮ ਸਾਨੂੰ ਪਰਮਾਤਮਾ ਦੇ ਨਾਲ ਮੇਲਿਆ ਮੇਲ ਦਿੱਤਾ ਹੈ।
ਦਿਨ ਰਾਇਣ ਘੜੀ ਨਾ ਤਸਾ ਇਸਰੈ,
ਤੇ ਹੇ ਭਾਈ ਕਹਿੰਦੇ ਉਹ ਪਰਮਾਤਮਾ ਜਿਹੜਾ ਨਾ ਦਿਨ ਰਹਿਣ ਸੁਧ ਜਿਹੜਾ ਐਸਾ ਪਰਮੇਸ਼ਰ ਵਾਹਿਗੁਰੂ ਹੈ ਉਹ ਕਦੇ ਵੀ ਨਾ ਦਿਨੇ ਨਾ ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ, ਘੜੀ ਨਾ ਚਸਾ ਉਹ ਬਿਸਰੇ ਨਾ ਸਾਨੂੰ। ਹਾਂਜੀ ਅੱਗੇ ਬੋਲੋ।
ਸਾਸ ਸਾਸ ਨਿਰੰਜਨ,
ਉਹ ਸੁਧ ਸਰੂਪ ਪਰਮਾਤਮਾ ਸਾਸ ਹਰੇਕ ਸਵਾਸ ਦੇ ਨਾਲ ਦਿਨ ਹੋਵੇ ਜਾਂ ਰਾਤ ਹੋਵੇ ਘੜੀ ਹੋਵੇ ਜਾਂ ਚਸਾ ਹੋਵੇ ਇਹ ਬਿਸਰਾ ਨੀ ਭੁੱਲਣਾ ਨਾ ਕਰੇ। ਪੰਦਰਾਂ ਇਹ ਸਾਸ ਜੀ ਇੱਕ ਵਾਰੀ ਅੱਖ ਝਮਕ ਨੂੰ ਨਿਮੇਖ ਕਹਿੰਦੇ ਹੈ। ਪੰਦਰਾਂ ਨਿਮ ਇਕੱਠੇ ਕਰੀਏ ਇੱਕ ਵਿਸ਼ਵਾ ਬਣਦਾ ਹੈ, ਪੰਦਰਾਂ ਵਿਸ਼ਵਾਂ ਦਾ ਇੱਕ ਚਸਾ ਬਣਦਾ ਹੈ, ਤੀਹ ਚਸਿਆਂ ਦਾ ਪਲ ਬਣਦਾ ਹੈ, ਸੱਠ ਪਲਾਂ ਦੀ ਘੜੀ ਹੁੰਦੀ ਹੈ, ਹੁਣ ਚੌਵੀ ਮਿੰਟ ਦੀ ਹੁੰਦੀ ਹੈ ਇਸ ਵੇਲੇ ਜਿਹੜੀ ਹੁਣ ਘੜੀ ਦੇ ਹਿਸਾਬ ਸਿਰ ਹੈ, ਤੇ ਇਸ ਕਰਕੇ ਸਾਢੇ ਸੱਤ ਘੜੀਆਂ ਦਾ ਪਹਿਰ ਹੁੰਦਾ, ਤੇ ਅੱਠ ਪਹਿਰਾਂ ਦੀ ਇੱਕ ਥਿੱਤ ਹੁੰਦੀ ਹੈ ਦਿਨ ਤੇ ਰਾਤ, ਚਾਰ ਪਹਿਰਾਂ ਦਾ ਦਿਨ ਚਾਰ ਪਹਿਰ ਦੀ ਰਾਤ, ਵੱਧ ਘੱਟ ਹੁੰਦੇ ਰਹਿੰਦੇ ਨੇ ਮੌਸਮ ਦੇ ਹਿਸਾਬ ਸਿਰ। ਤੇ ਇਸ ਪ੍ਰਕਾਰ ਕਹਿੰਦੇ ਸਾਸ ਸਾਸ ਉਹਦਾ ਨਿਰੰਜਨ ਸੁਧ ਸਰੂਪ ਦਾ ਨਾਮ ਜਪੋ।
ਸ਼ਬਦ ਜੋਤ ਜਗਾਏ ਦੀਪਕ,
ਸਤਿਗੁਰੂ ਜੀ ਨੇ ਸ਼ਬਦ ਉਪਦੇਸ਼ ਰੂਪੀ ਜੋਤ ਅਗਨੀ ਨਾਲ ਸਤਿਗੁਰੂ ਜੀ ਨੇ ਸ਼ਬਦ ਉਪਦੇਸ਼ ਰੂਪੀ ਜੋਤ ਇੱਥੇ ਨਾ ਜੋਤੀ ਅਗਨੀ ਦੇ ਨਾਲ ਗਿਆਨ ਰੂਪੀ ਦੀਪਕ ਦੀਵਾ ਜਗਾਏ ਜਗਾਉਣਾ ਕੀਤਾ ਹੈ, ਤੇ ਸਤਿਗੁਰੂ ਮਹਾਰਾਜ ਸਾਡੇ ਕੋਲ ਸਮਰੱਥਾ ਹੈ, ਬੁਝੇ ਹੋਏ ਦੀਵੇ ਉਹੀ ਜਗਾ ਸਕਦੇ ਨੇ।
ਨਾਨਕਾ ਭਾਉ ਭੰਜਨ,
ਸਤਿਗੁਰੂ ਜੀ ਕਥਨ ਕਰਦੇ ਉਹ ਗਿਆਨ ਸਾਰੇ ਭਾਉ ਡਰਾਂ ਨੂੰ ਭੰਜਨੋਂ ਨਾਸ਼ ਕਰ ਦੇਣ ਵਾਲਾ ਹੈ। ਦੀਵਾ ਜਦੋਂ ਬਲਦਾ ਹੈ ਅੰਧੇਰੇ ਨੂੰ ਭੰਨ ਦਿੰਦਾ, ਗੁਰ ਕਾ ਸ਼ਬਦ ਅਜਾਰੂ ਦੀਪਾ ਬਿੰਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ, ਇਉਂ ਕਥਨ ਕੀਤਾ।
ਜੋਤ ਸਵਾਇੜੀਏ ਤ੍ਰਿਭਵਨ ਸਾਰੇ ਰਾਮ,
ਭਾਈ ਉਸ ਪਰਮਾਤਮਾ ਦੀ ਜੋਤ ਸੱਤਾ ਸਵਾਇੜੀਏ ਇਹ ਈੜੀ ਤੇ ਡਾੜੇ ਦੀ ਬਿਹਾਰੀ ਤੇ ਈੜੀ ਦੀ ਲਾਂ, ਖਾਸਾ ਹੀ ਔਖਾ ਪਾਠ ਹੈ ਇਸ ਕਰਕੇ ਇਹਨੂੰ ਢੰਗ ਤਰੀਕੇ ਨਾਲ ਬੋਲਣਾ ਭਾਈ। ਸਾਰਿਆਂ ਦੇ ਵਿੱਚ ਉਹਦੀ ਜੋਤ ਸਵਾਈ ਆਈ ਹੋਈ ਤੇ ਤੇ ਤਿਰਪਵਨ ਤਿੰਨਾਂ ਲੋਕਾਂ ਦੇ ਜੀਵਾਂ ਦੇ ਸਾਰੇ ਸਾਰ ਖਬਰ ਲੈਣ ਕਰਦਾ ਹੈ ਵਾਹਿਗੁਰੂ ਸਾਰੇ ਰਾਮ। ਉਹ ਰਮਿਆ ਹੋਇਆ ਸਾਰਿਆਂ ਦੀ ਖਬਰ ਲੈਂਦਾ
ਘਾਟ ਘਾਟ ਰਾਵ ਰਹਿਆ
ਹੇ ਭਾਈ ਉਹ ਸਾਰਿਆਂ ਘਟਾ ਘਟਾ ਸਰੀਰਾਂ ਦੇ ਵਿਚ ਮਿਲ ਰਿਹਾ ਹੈ
ਅਲੱਖ ਅਪਾਰੇ ਰਾਮ
ਹੇ ਭਾਈ ਅਸ਼ੁੱਧ ਮਨ ਕਰਕੇ ਅਲੱਖ ਲਖਣ ਤੋਂ ਰਹਿਤ ਹੈ ਪ੍ਰਕਿਰਤੀ ਦੇ ਅਪਾਰੇ ਪਾਰਾਵਾਰ ਤੋਂ ਰਹਿਤ ਹੈ ਪਰਮਾਤਮਾ ਸਾਰੇ ਘਟ ਘਟ ਸਰੀਰਾਂ ਵਿਚ ਚਾਰੇ ਖਾਣੀਆਂ ਵਿਚ ਘਟਾਂ ਘਟਾਂ ਵਿਚ ਵਿਆਪਕ ਹੋ ਰਿਹਾ ਹੈ
ਅਲੱਖ ਅਪਾਰ ਅਪਾਰ ਸਾਚਾ
ਜੋ ਅਲੱਖ ਲਖਣ ਤੋਂ ਰਹਿਤ ਪ੍ਰਕਿਰਤੀ ਦੇ ਅਪਾਰ ਪਾਰਾਵਾਰ ਤੋਂ ਰਹਿਤ ਅਪਾਰ ਬੇਅੰਤ ਗੁਣਾਂ ਵਾਲਾ ਉਹ ਸੱਚਾ ਪਰਮੇਸ਼ਰ ਵਾਹਿਗੁਰੂ ਹੈ ਪਰਮਾਤਮਾ ਸੱਚ ਸਰੂਪ ਹੈ
ਆਪ ਮਾਰ ਮਿਲਾਈ ਹੈ
ਆਪ ਆਪਾ ਭਾਵ ਹੰਕਾਰ ਨੂੰ ਮਾਰ ਨਿਵਿਰਤ ਕਰਕੇ ਉਸ ਦੇ ਨਾਲ ਆਪਣੇ ਆਪ ਨੂੰ ਮਿਲਾਈ ਹੈ ਮਿਲਾ ਸਕੀਦਾ ਹੈ
ਹਉਮੈ ਮਮਤਾ ਲੋਭ ਜਲ
ਹੇ ਭਾਈ ਆਪਣੇ ਅੰਦਰੋਂ ਦੇਹ ਦੀ ਹਉਮੈ ਹੰਗਤਾ ਪਦਾਰਥਾਂ ਦੀ ਮਮਤਾ ਮੇਰ ਤੇਰ ਲੋਭ ਲਾਲਚ ਇਸ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਦੇ ਨਾਲ ਜਾਲੋ ਸਾੜ ਦੇਣਾ ਕਰੋ
ਸ਼ਬਦ ਮੈਲ ਚੁਕਾਈਏ
ਫਿਰ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਪਾਪਾਂ ਦੀ ਅਵਿਦਿਆ ਦੀ ਮੈਲ ਜਿਹੜੀ ਮਲੀਨਤਾ ਹੀ ਚੁਕਾਈ ਹੈ ਚੁੱਕ ਦੇਣਾ ਕਰੋ ਮੇਟਣਾ ਕਰੋ
ਦਰ ਜਾਏ ਦਰਸ਼ਨ ਕਰੀ ਭਾਣੇ
ਸਤਿਗੁਰ ਸਤਸੰਗਤ ਰੂਪੀ ਦਰ ਵਿਚ ਜਾ ਕੇ ਅੰਤਹਿਕਰ ਰੂਪੀ ਦਰ ਦੀ ਜਾਏ ਜਗ੍ਹਾ ਵਿਚ ਪ੍ਰਭੂ ਦੇ ਭਾਣੇ ਭਾਣਾ ਮੰਨ ਕੇ ਤੇ ਉਸ ਦੇ ਫਿਰ ਦਰਸ਼ਨ ਜਿਹੜੇ ਦੀਦਾਰ ਕਰੀ ਕਰ ਲਈਦੇ ਹਨ ਜੇ
ਤਾਰ ਤਾਰਨ ਹਾਰਿਆ
ਉਸ ਲਈ ਇਉਂ ਬੇਨਤੀ ਕਰੇ ਕਿ ਤਾਰਨ ਹਾਰੇ ਤਾਰਨ ਵਾਲੇ ਪ੍ਰਭੂ ਜੀ ਆਪਣਾ ਭਾਣਾ ਮਨਾ ਕੇ ਸੰਸਾਰ ਤੋਂ ਸਾਨੂੰ ਵੀ ਤਾਰ ਲਵੋ ਜੇ
ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ
ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਚਾਖ ਚੱਕ ਕੇ ਸਿਮਰਨ ਕਰਕੇ ਜਗਿਆਸੂ ਰੂਪ ਇਸਤਰੀ ਸੰਸਾਰਕ ਪਦਾਰਥਾਂ ਵੱਲੋਂ ਤ੍ਰਿਪਤੀ ਰੱਜ ਗਈ ਹੈ ਤੇ ਅੱਗੇ ਹੁਣ ਕਥਨ ਕਰਦੇ ਨੇ
ਨਾਨਕਾ ਉਰ ਧਾਰਿਆ
ਤੇ ਹੁਣ ਸਤਿਗੁਰੂ ਜੀ ਕਥਨ ਕਰਦੇ ਕਿ ਪ੍ਰਭੂ ਉਸ ਨੂੰ ਆਪਣੇ ਉਰ ਹਿਰਦੇ ਵਿਚ ਜਿਨ੍ਹਾਂ ਨੇ ਧਾਰਿਆ ਧਾਰਨ ਕੀਤਾ ਭਾਵ ਆਪਣੇ ਸਰੂਪ ਵਿਚ ਮੇਲ ਲਿਆ ਉਸ ਸਖੀ ਨੇ ਆਪਣੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਤਾਰਿਆ ਧਾਰਨ ਕੀਤਾ ਹੈ
ਵਿਲਾਵਲ ਮਹੱਲਾ ਪਹਿਲਾ
ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਬਿਲਾਵ ਰਾਗ ਸ਼ਬਦ ਹੈ ਜੀ
ਮੈਂ ਮਨ ਚਾਉ ਘਣਾ
ਹੇ ਸਖੀ ਮੇਰੇ ਮਨ ਦੇ ਘਣਾ ਬਹੁਤ ਹੀ ਚਾਹ ਹੈ ਉਤਸ਼ਾਹ ਹੈ ਵਾਹਿਗੁਰੂ ਨੂੰ ਮਿਲਣ ਦਾ
ਸਾਚ ਜਗਾਸੀ ਰਾਮ
ਮੇਰੀ ਬਿਰਤੀ ਮੈਂ ਜਗਿਆਸੂ ਰੂਪ ਇਸਤਰੀ ਸਾਚ ਸੱਚ ਸਰੂਪ ਪਰਮਾਤਮਾ ਵਿਚ ਲੱਗਣ ਕਰਕੇ ਸ਼ੁਭ ਗੁਣਾਂ ਨਾਲ ਵਿਗਾਸੀ ਖਿੜ ਆਨੰਦ ਸਹਿਤ ਹੋਈ ਹਾਂ
ਮੋਹੀ ਪ੍ਰੇਮ ਪਿਰੇ
ਹੇ ਸਖੀ ਅਵਨਾਸੀ ਨਾਸ ਤੋਰੇ ਬੋਲੋ ਇਕੱਠੀ ਬੋਲੋ ਜੀ ਅਵਨਾਸੀ
ਪ੍ਰਭ ਅਵਨਾਸੀ ਰਾਮ
ਹੇ ਸਖੀ ਅਵਨਾਸੀ ਨਾਸ ਤੋਂ ਰਹਿਤ ਪ੍ਰਭ ਪਰਮਾਤਮਾ ਪਿਰੇ ਪਤੀ ਨੇ ਮੇਰੀ ਬਿਰਤੀ ਆਪਣੇ ਪ੍ਰੇਮ ਵਿਚ ਮੋਹੀ ਮੋਹਤ ਕਰ ਲਈ ਹੈ
ਮੋਹੇ ਪ੍ਰੇਮ ਮੋਹੀ ਪ੍ਰੇਮ ਪਿਰੇ ਪ੍ਰਭ ਅਵਨਾਸੀ ਰਾਮ
ਤੇ ਹੇ ਸਖੀ ਅਵਨਾਸੀ ਨਾਸ ਤੋਂ ਰਹਿਤ ਪਰ ਪਰਮਾਤਮਾ ਪਿਰੇ ਪਤੀ ਨੇ ਮੇਰੀ ਬਿਰਤੀ ਆਪਣੇ ਪ੍ਰੇਮ ਵਿਚ ਮੋਹੀ ਮੋਹਤ ਕਰ ਲਈ ਹੈ ਰਾਮ ਹੇ ਭਾਈ ਜਾਂ ਰਮੇ ਹੋ ਰਾਮ ਪਰਮੇਸ਼ਰ ਨੇ
ਅਵਗਤੋ ਹਰ ਨਾਥ ਨਾਥ ਹੈ
ਅਵਗਤੋ ਸਰੀਰ ਤੋਂ ਰਹਿਤ ਵਿਅਕਤੀਗਤ ਤੋਂ ਰਹਿਤ ਗਿਆਨ ਰੂਪ ਹਰ ਪ੍ਰਭੂ ਨਾਥ ਨਾਥੋ ਮਾਲਕਾਂ ਦਾ ਵੀ ਮਾਲਕ ਹੈ ਵੱਡਾ ਮਾਲਕ ਹੈ ਐਸਾ ਜੋ ਵਾਹਿਗੁਰੂ ਹੈ
ਤੇਸਾ ਭਾਵੈ ਸੋ ਥੀਐ
ਉਸ ਪ੍ਰਭੂ ਨੂੰ ਜੋ ਪਾਉਂਦਾ ਹੈ ਚੰਗਾ ਲੱਗਦਾ ਉਹੀ ਤਿੰਨਾਂ ਕਾਲਾਂ ਚ ਥੀਐ ਹੁੰਦਾ ਹੈ
ਕਿਰਪਾਲ ਸਦਾ ਦਇਆਲ ਦਾਤਾ
ਉਸ ਅੱਗੇ ਬੇਨਤੀ ਕਰੀਏ ਹੇ ਕਿਰਪਾਲ ਮਿਹਰਬਾਨ ਪ੍ਰਭੂ ਤੂੰ ਸਦਾ ਹਮੇਸ਼ਾ ਹੀ ਦਇਆਲ ਦਇਆ ਦਾ ਘਰ ਹੈ ਅਤੇ ਦਾਤਾ ਦਾਤਾਂ ਦੇਣ ਵਾਲਾ ਹੈ
ਜੀਆ ਅੰਦਰ ਤੂੰ ਜੀਐ
ਸਾਰੇ ਜੀਵਾਂ ਦੇ ਅੰਦਰ ਉਨ੍ਹਾਂ ਦੇ ਵਿਚ ਤੂੰ ਹੀ ਜੀਐ ਜੀਵਨ ਰੂਪ ਹੈ ਚੇਤਨ ਸੱਤਾ ਰੂਪ ਹੋ ਕਰਕੇ ਤਾਂ ਉਨ੍ਹਾਂ ਨੂੰ ਜੀਵਨ ਮਿਲਿਆ ਹੈ
ਮੈਂ ਅਵਰ ਗਿਆਨ ਨਾ ਧਿਆਨ ਪੂਜਾ
ਹੇ ਮਹਾਰਾਜ ਮੈਨੂੰ ਹੋਰ ਤੇ ਤੋਂ ਬਿਨਾਂ ਕੋਈ ਹੋਰ ਜਿਵੇਂ ਸਾਂਖੀਆਂ ਆਦਿ ਦਾ ਗਿਆਨ ਪੱਥਰਾਂ ਦੀ ਮੂਰਤਾਂ ਆਦਿ ਦਾ ਧਿਆਨ ਇਹ ਜਿਹੜੀ ਪੱਥਰ ਪੂਜਾ ਆਦਿ ਜੋ ਵੀ ਹੈ ਮੈਂ ਇਹ ਮੈਨੂੰ ਇਹ ਕੋਈ ਵੀ ਚੰਗੇ ਨਹੀਂ ਲੱਗਦੇ
ਹਰ ਨਾਮ ਅੰਤਰ ਵਸ ਰਹੇ
ਜਿਨ੍ਹਾਂ ਦੇ ਹਿਰਦੇ ਚ ਨਾਮ ਵਸ ਗਿਆ ਹੈ ਜਾਂ ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ ਮੈਂ ਹੋਰ ਤਾਂ ਨਾ ਪੂਜਾ ਕਰਨੀ ਜਾਣਦਾ ਨਾ ਧਿਆਨ ਲਾਉਣ ਜਾਣਦਾ ਨਾ ਗਿਆਨ ਜਾਣਦਾ ਮੇਰੇ ਅੰਦਰ ਸਿਰਫ਼ ਤੇਰਾ ਨਾਮ ਹੀ ਇਹ ਵਸਦਾ ਰਹੇ ਇਹੀ ਦਾਤ ਕਿਰਪਾ ਕਰਕੇ ਦਿਓ।
ਭੀਖ ਭਵਨੀ ਹਠ ਨਾ ਜਾਣਾ।
ਹੇ ਪ੍ਰਭੂ, ਅਨੇਕਾਂ ਭੇਖ ਲਿਬਾਸਾਂ ਨੂੰ ਧਾਰਨ ਕਰਕੇ ਤੀਰਥਾਂ ਆਦਿ ਉਤੇ ਭਵਨੀ ਵਿਚਰਨਾ ਅਤੇ ਹਠ ਜਿੱਦ ਕਰਕੇ ਅਸੀਂ ਇਹ ਕੁਛ ਨਹੀਂ ਜਾਣਨਾ ਜਾਣਦੇ, ਅਣਜਾਣ ਹਾਂ ਮਹਾਰਾਜ, ਅਸੀਂ ਨਹੀਂ ਜਾਣਿਆ ਇਹ ਇਹਦੇ ਨਾਲ ਕੁਛ ਨਹੀਂ, ਨਾ ਭੇਖ ਧਾਰਨ ਕੀਤਾ, ਨਾ ਹਠ ਹੈ ਸਾਡੇ ਵਿਚ, ਨਾ ਤੀਰਥਾਂ ਦੇ ਭਰਮ, ਇਹ ਕੁਛ ਨਹੀਂ ਜਾਣਦੇ ਹਾਂ।
ਨਾਨਕਾ ਸੱਚ ਗਹਿ ਰਹੇ।
ਸਤਿਗੁਰੀ ਕਥਨ ਕਰਦੇ ਹਨ ਕਿ ਅਸੀਂ ਤਾਂ ਸਿਰਫ ਤੇਰਾ ਨਾਮ ਹੀ ਗਹਿ ਗ੍ਰਹਿਣ ਕਰਕੇ ਜਾਂ ਫਿਰ ਗ੍ਰਹਿਣ ਕਰ ਰਹੇ ਹਾਂ, ਭਾਵ ਹਿਰਦੇ ਹੀ ਧਾਰ ਰਹੇ ਹਾਂ।
ਨਾਨਕਾ ਸੱਚ ਗਹਿ ਰਹੇ।
ਤੇ ਮਹਾਰਾਜ ਸਾਹਿਬ ਜੀ ਇਹ ਕਥਨ ਕਰਦੇ ਹੈ ਤੇ ਅਸੀਂ ਤਾਂ ਸਿਰਫ ਤੇਰਾ ਸੱਚਾ ਨਾਮ ਹੀ ਗਹਿ ਗ੍ਰਹਿਣ ਤੇ ਕਰ ਰਹੇ ਹਾਂ, ਭਾਵ ਹਿਰਦੇ ਧਾਰ ਰਹੇ ਹਾਂ ਜੀ।
ਭਿੰਨੜੀ ਰਹਿਣ ਭਲੀ।
ਹੇ ਭਾਈ ਜੀ ਦੀ ਬੁੱਧੀ ਪਰਮਾਤਮਾ ਦੇ ਪ੍ਰੇਮ ਵਿਚ ਭਿੰਨੜੀ ਭਿੱਜ ਗਈ ਹੈ, ਉਸ ਦੀ ਪ੍ਰਤੱਖ ਰਹਿਣ ਰਾਤ ਵੀ ਭਲੀ ਚੰਗੀ ਹੈ। ਭਿੰਨੀ ਰਹਿਣੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਉਹ ਵੀ ਸਫਲ ਹੈ। ਅਤੇ ਉਸ ਦਾ ਦਿਨ ਇਹ ਜਿਹੜਾ ਭਾਵ ਕੀ ਅੱਗੇ ਬੋਲਦੇ ਜੀ, ਦਿਨਸ
ਦਿਨਸ ਸੁਹਾਈ ਰਾਮ।
ਉਹਦਾ ਦਿਨਸ ਦਿਨ ਵੀ ਸੁਹਾਏ ਸੋਭਨਿਕ ਹੋ ਗਿਆ। ਉਹਦੀ ਜਵਾਨੀ ਦੀ ਅਵਸਥਾ ਰੂਪੀ ਰਾਤ ਵੀ ਚੰਗੀ ਹੈ, ਬਿਰਧ ਅਵਸਥਾ ਰੂਪੀ ਦਿਨ ਵੀ ਸੋਭਨਿਕ ਹੈ। ਜਾਂ ਫਿਰ ਭਿੰਨੜੀ ਰਹਿਣ ਭਲੀ ਦਿਨਸ ਸੁਹਾਏ ਰਾਮ, ਜਿਹਦੀ ਅਵਸਥਾ ਰੂਪੀ ਰਾਤ ਚੰਗੀ ਤਰ੍ਹਾਂ ਭਿੱਜੀ ਹੋਈ ਹੈ, ਭਾਵ ਬੈਰਾਗ ਰੂਪੀ ਚੰਦਰਮਾ ਚੜਿਆ, ਹਿਰਦੇ ਰੂਪੀ ਆਕਾਸ਼ ਵੀ ਸ਼ੁਭ ਗੁਣਾਂ ਰੂਪੀ ਤਾਰੇ ਚਮਕਦੇ ਹੈ, ਗਿਆਨ ਰੂਪੀ ਦਿਨ ਚੜ੍ਹਨ ਤੋਂ ਪ੍ਰਭੂ ਦੇ ਦਰ ਦੇ ਸੋਭਨਿਕ ਉਹ ਜਗਿਆਸੂ ਹੋਇਆ ਹੈ।
ਨਿਜ ਘਰ ਸੂਤੜੀਏ।
ਨਿਜ ਆਪਣੇ ਦੇਹ ਬਿਮਾਰ ਰੂਪੀ ਘਰ ਵਿਚ ਤੇ ਸੁਤੀ ਹੋਈ ਜੀਵ ਰੂਪੀ ਇਸਤਰੀਏ, ਜਾਂ ਆਪਣੇ ਅੰਤਸਕਰ ਰੂਪੀ ਘਰ ਦੇ ਵਿਚ ਮੋਹ ਵਿਦਿਆ ਮੋਹ ਅਵਿਦਿਆ ਦੀ ਨੀਂਦ ਵੀ ਸੁਤੀ ਹੋਈ ਏ, ਜੇਕਰ
ਪਿਰਮ ਜਗਾਏ ਰਾਮ।
ਜੇ ਤੇਰਾ ਪਰਮਾਤਮਾ ਨਾਲ ਪ੍ਰੇਮ ਹੋਵੇ ਤਾਂ ਤੈਨੂੰ ਉਹ ਪਿਰਮ ਪਿਆਰਾ ਪ੍ਰਭੂ ਗਿਆਨ ਅਵਸਥਾ ਵਿਚ ਜਗਾ ਦੇਵੇਗਾ। ਜੇਕਰ ਤੂੰ ਪਿਰੀ ਤੈਨੂੰ ਪ੍ਰੇਮ ਜਗਾਉਣਾ ਕਰੇ, ਜੇਕਰ ਉਹ ਪਿਰੀ ਤੈਨੂੰ ਪ੍ਰੇਮ ਜਗਾਉਣਾ ਕਰੇ ਤਾਂ ਹੀ ਤੇਰੀ ਅਵਸਥਾ ਸਫਲੀ ਹੋਵੇਗੀ।
ਨਵ ਹਾਣ ਨਵ ਧਨ ਸ਼ਬਦ ਜਾਗੇ।
ਨਵ ਨਵੀਨ ਹਾਣ ਹਾਣੀ ਭਾਵ ਨਿਤ ਨਵੀਨ ਸਰੂਪ ਤੇ ਸਭ ਦੇ ਹਾਣੀ ਪ੍ਰਭੂ ਦੀ ਪ੍ਰਾਪਤੀ ਵਾਲੀ ਜਿਹੜੀ ਨਵ ਨਵੀਨ ਯੋਵਨ ਸ਼ੌਕ ਅਵਸਥਾ ਵਾਲੀ ਜਗਿਆਸੂ ਰੂਪ ਧਨ ਇਸਤਰੀ, ਉਹ ਗੁਰਾਂ ਦੇ ਫਿਰ ਸ਼ਬਦ ਦੁਆਰਾ ਤੇਰੇ ਸ਼ਬਦ ਜਾਗੇ, ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਗਿਆਨ ਅਵਸਥਾ ਵਿਚ ਜਾਗੀ ਹੈ।
ਆਪਣੇ ਪਿਰ ਪਾਣੀਆ।
ਉਹ ਆਪਣੇ ਪਿਰ ਪਤੀ ਪਰਮਾਤਮਾ ਨੂੰ ਪਾਣੀ ਆ, ਭਾਗ ਹੀ ਚੰਗੀ ਲੱਗੀ ਹੈ।
ਤਜ ਕੂੜ ਕਪਟ ਸੁਭਾਉ ਦੂਜਾ।
ਉਸਨੇ ਕੂੜ ਝੂਠ ਬੋਲਣਾ, ਕਪਟ ਛਲ ਛਲ ਵਾਲਾ ਸੁਭਾਅ, ਦੂਜਾ ਦਵੈਤ ਵਾਲਾ ਸੁਭਾਅ ਤਜ ਛੱਡ ਦਿੱਤਾ ਹੈ, ਇਸ ਕਰਕੇ ਫਿਰ ਉਹਦੀ ਐਸੀ ਅਵਸਥਾ ਹੋਈ ਹੈ।
ਚਾਕਰੀ ਲੋਕਾਣੀਆ।
ਲੋਕਾਣੀਆ ਲੋਕਾਂ ਦੀ ਚਾਕਰੀ ਸੇਵਕੀ ਖੁਸ਼ਾਮ ਦੀ ਇਹ ਵੀ ਛੱਡ ਦਿੱਤੀ, ਦੇਵੀ ਦੇਵਤਿਆਂ ਦੀ ਉਪਾਸ਼ਨਾ ਰੂਪ ਚਾਕਰੀ ਤਿਆਗ ਦਿੱਤੀ ਹੈ।
ਮੈਂ ਨਾਮ ਹਰ ਕਾ ਹਾਰ ਕੰਠੇ।
ਹੇ ਸਖੀ, ਮੈਂ ਹਰ ਪਰਮਾਤਮਾ ਦੇ ਨਾਮ ਨੂੰ ਨਾਮ ਦਾ ਹੀ ਹਾਰ ਆਪਣੇ ਕੰਠ ਗਲ ਵਿਚ ਅੰਤਕਰ ਵੀ ਗਲ ਵਿਚ ਪਹਿਨਣਾ ਕੀਤਾ ਹੈ।
ਸੱਚ ਸ਼ਬਦ ਨਿਸ਼ਾਨਿਆ।
ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਅਸੀਂ ਹਰੀ ਨੂੰ ਨਿਸ਼ਾਨਿਆ ਪ੍ਰਗਟ ਕੀਤਾ, ਜਾਂ ਸੱਚੇ ਸ਼ਬਦ ਦਾ ਨਿਸ਼ਾਨਿਆ ਪ੍ਰਵਾਨਾ ਪ੍ਰਾਪਤ ਕੀਤਾ ਹੈ।
ਕਰ ਜੂੜ ਨਾਨਕ ਸਾਚ ਮੰਗੈ।
ਸਤਿਗੁਰੂ ਜੀ ਬੇਨਤੀ ਕਰਨ ਦਾ ਢੰਗ ਦੱਸ ਦੇਣ। ਕਥਨ ਕਰਦੇ, ਹੇ ਪ੍ਰਭੂ, ਅਸੀਂ ਆਪਣੇ ਪ੍ਰਤੱਖ ਹੱਥ ਜੋੜ ਕੇ, ਸੱਜਾ ਖੱਬਾ ਜਾਂ ਮਨ ਬੁੱਧ ਰੂਪੀ ਹੱਥ ਕਰ ਜੋੜ ਕੇ ਤੇਰੇ ਪਾਸੋਂ ਸੱਚ ਸੱਚਾ ਨਾਮ ਮੰਗਦੇ ਹਾਂ, ਕਿਰਪਾ ਕਰਕੇ ਨਾਮ ਦਿਓ ਮਹਾਰਾਜ।
ਨਾਦਰ ਕਰ ਤੁਦ ਭਾਣਿਆ।
ਸਾਡੇ ਉਪਰ ਆਪਣੀ ਨਾਦਰ ਮਿਹਰ ਦੀ ਦ੍ਰਿਸ਼ਟੀ ਕਰ, ਤਾਂ ਜੋ ਅਸੀਂ ਤੁਦ ਤੈਨੂੰ ਭਾਣਿਆ ਪਾ ਜਾਈਏ, ਤੈਨੂੰ ਪਾਵੇ ਤਾਂ ਤੂੰ ਸਾਡੇ ਉਪਰ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਕੇ ਵੇਖਣਾ ਕਰ।
ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ।
ਤੇ ਇਹ ਕਿਰਿਆ ਜਾਗ ਸਲੋਨੜੀਏ ਸ੍ਰੇਸ਼ਟ ਨੇਤਰਾਂ ਵਾਲੀਏ, ਸਲੋਨੜੀਏ ਦਾ ਅਰਥ ਸ੍ਰੇਸ਼ਟ ਨੇਤਰਾਂ ਵਾਲੀਏ, ਬੈਰਾਗ ਵਿਵੇਕ ਰੂਪੀ ਜਾਂ ਸੁਰਤੀ ਸਿਮਰਤੀ ਰੂਪੀ ਚੰਗੇ ਨੇਤਰਾਂ ਵਾਲੀ, ਪਰੋਖ ਅਪਰੋਖ ਰੂਪੀ, ਇਹ ਪਰੋਖ ਅਪਰੋਖ ਵੀ ਬ੍ਰਹਮ ਗਿਆਨ ਰੂਪੀ ਸ੍ਰੇਸ਼ਟ ਨੇਤਰਾਂ ਵਾਲੀ ਜਗਿਆਸੂ ਰੂਪੀ ਇਸਤਰੀ, ਤੂੰ ਅਵਿਦਿਆ ਰੂਪੀ ਨੀਂਦ ਦੇ ਵਿਚ ਬੋਲਿਆ ਗੁਰਬਾਣੀ ਬੋਲੇ ਜੀ
ਬੋਲੇ ਗੁਰਬਾਣੀ ਰਾਮ
ਤੂੰ ਗੁਰਬਾਣੀ ਨੂੰ ਰਾਮ ਰਮੇ ਹੋਏ ਪਰਮਾਤਮਾ ਦਾ ਰੂਪ ਬਾਣੀ ਨੂੰ ਬੋਲ ਤੂੰ ਅਵਿਦਿਆ ਦੀ ਨੀਂਦ ਵਿਚੋਂ ਉੱਠ ਕੇ ਗਿਆਨ ਅਵਸਥਾ ਵਿਚ ਜਾਗ ਜਾਗਣਾ ਕਰ ਰਾਮ ਦੀ ਪ੍ਰਾਪਤੀ ਵਾਲੀ ਗੁਰਬਾਣੀ ਗੁਰਾਂ ਦੀ ਬਾਣੀ ਨੂੰ ਬੋਲੇ ਬੋਲਣਾ ਕਰ
ਜਿਨ ਸੁਣ ਮੰਨਿਆੜੀ
ਜਿਨ੍ਹਾਂ ਨੇ ਗੁਰਾਂ ਦੀ ਬਾਣੀ ਨੂੰ ਸੁਣ ਕੇ ਮੰਨਣਾ ਕੀਤਾ ਬਾਣੀ ਸੁਣ ਸਰਵਣ ਕਰਕੇ ਮੰਨਿਆੜੀ ਮੰਨਣਾ ਕੀਤੀ ਹੈ ਭਾਵ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣ ਕੇ ਅਭੇਦ ਦੀਆਂ ਸਾਧਕ ਭੇਦ ਦੀਆਂ ਵਾਧਕ ਜੁਗਤੀਆਂ ਇਹਨਾਂ ਦੇ ਨਾਲ ਮਿਲਣਾ ਕੀਤਾ ਹੈ
ਅਕਥ ਕਹਾਣੀ ਰਾਮ
ਉਹਨਾਂ ਦੀ ਅਕਥ ਕਥਨ ਤੋਂ ਰਹਿਤ ਰਾਮ ਦੀ ਪ੍ਰਾਪਤੀ ਵਾਲੀ ਕਹਾਣੀ ਕਥਾ ਹੈ
ਅਕਥ ਕਹਾਣੀ ਪਦ ਨਿਰਵਾਣੀ
ਉਹ ਕਥਨ ਤੋਂ ਰਹਿਤ ਪਰਮਾਤਮਾ ਦੀ ਕਹਾਣੀ ਕਥਾ ਕਰਨ ਵਾਲੀ ਸਖੀ ਨਿਰਵਾਣੀ ਬੰਧਨਾਂ ਤੋਂ ਰਹਿਤ ਪਦ ਪਦ ਵੀ ਪਾਉਣਾ ਕੀਤੀ ਹੈ ਉਸਨੇ
ਕੋ ਵਿਰਲਾ ਗੁਰਮੁਖ ਬੂਝੇ
ਇਸ ਗੱਲ ਨੂੰ ਕੋਈ ਬਿਰਲਾ ਟਾਵਾਂ ਟਾਵਾਂ ਹੀ ਗੁਰਮੁਖ ਸਿੱਧਾ ਸਿੱਧਾ ਹੀ ਹੈ ਕਿਤੇ ਕਿਤੇ ਹੈ ਕੋਈ ਜਿਹੜਾ ਗੁਰਾਂ ਦੁਆਰਾ ਬੁੱਝਦਾ ਸਮਝਦਾ
ਉਹ ਸ਼ਬਦ ਸਮਾਏ ਆਪ ਗਵਾਏ
ਉਹ ਬੁੱਝ ਲੈਂਦਾ ਉਹ ਗੁਰਾਂ ਦੇ ਸ਼ਬਦ ਉਪਦੇਸ਼ ਸਮਾਏ ਲੀਨ ਹੋ ਕੇ ਆਪ ਆਪਾ ਭਾਵ ਹੰਕਾਰ ਗਵਾਏ ਗਵਾ ਲੈਂਦਾ ਤੇ ਉਸ ਨੂੰ ਫਿਰ ਅੱਗੇ ਦੱਸਦੇ ਨੇ
ਤ੍ਰਿਭਵਨ ਸੋਝੀ ਸੂਝੇ
ਉਸ ਨੂੰ ਤਿੰਨਾਂ ਭਵਨਾਂ ਦੀ ਸੋਝੀ ਗਿਆਤ ਸੂਝੇ ਸੁਝ ਆਉਂਦੀ ਹੈ ਜਾਗਰਤ ਸੁਪਨ ਸੁਖੋਵਤੀ ਰੂਪ ਤਿੰਨ ਜਿਹੜੀਆਂ ਭਵਨਾਂ ਦੀ ਸਾਖੀ ਰੂਪ ਦੀ ਸੋਝੀ ਹੋ ਆਉਂਦੀ ਹੈ ਉਹ ਪ੍ਰਭੂ ਸਭ ਥਾਈ ਸੂਝੇ ਦਿਸ ਆਉਂਦਾ ਵੀ ਸਾਰੀ ਜਗ੍ਹਾ ਹੈ ਸੂਝੇ ਉਹ ਸਭ ਦਿਸ ਪੈਂਦਾ ਗਿਆਨ ਦ੍ਰਿਸ਼ਟੀ ਦੁਆਰਾ
ਰਹਿ ਅਤੀਤ ਅਪਰੰਪਰ ਰਾਤਾ
ਅਪਰੰਪਰ ਪਾਰਾਵਾਰ ਤੋਂ ਹੈ ਪਰਮਾਤਮਾ ਦੇ ਵਿਚ ਰਾਤਾ ਰੰਗਿਆ ਰਹਿੰਦਾ ਇਸ ਕਰਕੇ ਫਿਰ ਉਹ ਤੇ ਜਿਹੜੇ ਅੱਗੇ ਦੱਸਦੇ ਨੇ
ਰਹਿ ਅਤੀਤ ਅਪਰੰਪਰ ਰਾਤਾ
ਉਹ ਅਪਰੰਪਰ ਪਾਰਾਵਾਰ ਤੋਂ ਰਹਿਤ ਪਰਮਾਤਮਾ ਦੇ ਵਿਚ ਰਾਤਾ ਰੰਗਿਆ ਰਹਿੰਦਾ ਅਤੇ ਫਿਰ ਜਿਹੜੀ ਅਤੀਤ ਅਵਸਥਾ ਉਹਨੂੰ ਤਿਆਗ ਵਾਲੀ ਅਵਸਥਾ ਪ੍ਰਾਪਤ ਹੋਈ ਹੈ ਕਿ ਕਿਹਨਾਂ ਤੋਂ ਤਿੰਨਾਂ ਗੁਣਾਂ ਤੋਂ ਦੱਸਣਗੇ ਹੁਣ ਅੱਗੇ
ਸਾਚ ਮਨ ਗੁਣ ਸਾਰੇ
ਤਿੰਨਾਂ ਗੁਣਾਂ ਤੋਂ ਅਤੀਤ ਅਸੰਗ ਹੋ ਕੇ ਰਹਿੰਦਾ ਤੇ ਮਨ ਹਿਰਦੇ ਵਿਚ ਸੱਚੇ ਪ੍ਰਮਾਤਮਾ ਦੇ ਗੁਣਾਂ ਨੂੰ ਸਾਰਿਆ ਸੰਭਾਲਣਾ ਕਰਦਾ ਫਿਰ ਨਿਸ਼ਚਾ ਕਰਦਾ ਹੈ ਕਿ
ਉਹ ਪੂਰ ਰਹਿਆ ਸਰਬ ਠਾਈ
ਉਹ ਪਰਮਾਤਮਾ ਸਰਬ ਸਾਰੀ ਥਾਈ ਥਾਵਾਂ ਵਿਚ ਪੂਰਨ ਹੋ ਰਿਹਾ ਹੈ
ਨਾਨਕਾ ਉਰ ਧਾਰਿਆ
ਕਥਨ ਕਰਦੇ ਉਸ ਨੇ ਪਰਮਾਤਮਾ ਨੂੰ ਆਪਣੇ ਉਰ ਹਿਰਦੇ ਵਿਚ ਧਾਰਿਆ ਧਾਰਨ ਵਸਾਉਣਾ ਕੀਤਾ ਹੈ
ਮਹਿਲ ਬੁਲਾਇੜੀਏ ਭਗਤ ਸਨੇਹੀ ਰਾਮ
ਇਹ ਜਗਿਆਸੂ ਰੂਪ ਸਖੀਏ ਪ੍ਰਭੂ ਨੇ ਉਸ ਨੂੰ ਆਪਣੇ ਸਰੂਪ ਰੂਪੀ ਮਹਿਲ ਵਿਚ ਬੁਲਾਇੜੀਏ ਬੁਲਾਲ ਬੁਲਾਉਣਾ ਕੀਤਾ ਹੈ ਕਿਸ ਨੂੰ ਬੁਲਾਉਣਾ ਕੀਤਾ
ਭਗਤ ਸਨੇਹੀ ਰਾਮ
ਜਿਹੜੀ ਉਸ ਰਾਮ ਦੀ ਭਗਤ ਭਗਤੀ ਦੇ ਸਨੇਹੀ ਪ੍ਰੇਮਣ ਹੋਈ ਹੈ ਤੇ ਪ੍ਰਭੂ ਵੇਦਾਂ ਸ਼ਾਸਤਰਾਂ ਜਾਂ ਗੁਰਾਂ ਦੇ ਬਚਨਾਂ ਦੁਆਰਾ ਬਿਰਤੀ ਨੂੰ ਜਿਨ੍ਹਾਂ ਨੇ ਅੰਤਰਮੁਖ ਕਰਨ ਦੀ ਆਗਿਆ ਕਰ ਰਿਹਾ ਹੈ ਤੇ ਭਾਵ ਕਿ ਗੁਰਾਂ ਦੇ ਬਚਨਾਂ ਦੁਆਰਾ ਬਿਰਤੀ ਨੂੰ ਅੰਤਰਮੁਖ ਕਰਨ ਦੀ ਤੇ ਇਸ ਤਰ੍ਹਾਂ ਆਗਿਆ ਕਰ ਰਿਹਾ ਹੈ ਉਹ ਸਰੂਪ ਰੂਪੀ ਮਹਿਲ ਵਿਚ ਬੁਲਾ ਰਿਹਾ ਹੈ ਇਸ ਲਈ ਉਹ ਰਾਮ ਦੀ ਭਗਤੀ ਦੀ ਪ੍ਰੇਮਣ ਹੋਣਾ ਕਰ
ਗੁਰਮਤ ਮਨ ਰਹਿਸੀ
ਤੇ ਜਿਨ੍ਹਾਂ ਦੇ ਮਨ ਹਿਰਦੇ ਗੁਰਮਤ ਗੁਰਾਂ ਦੀ ਸਿੱਖਿਆ ਟਿਕ ਰਹੀ ਸੀ ਰਹਿੰਦੀ ਹੈ ਜਾਂ ਗੁਰਮਤ ਦੁਆਰਾ ਰਹਿਸੀ ਆਨੰਦ ਪ੍ਰਾਪਤ ਹੋਇਆ ਹੈ
ਸੀ ਜਸ ਦੇਹੀ ਰਾਮ
ਉਹ ਦੀ ਰਾਮ ਦੀ ਪ੍ਰਾਪਤੀ ਦੇ ਕਰਨ ਕਰਕੇ ਰਾਮ ਦੀ ਪ੍ਰਾਪਤੀ ਕਰਕੇ ਕਾਰਨ ਸੂਖਮ ਤੇ ਅਸਥੂਲ ਦੇਹੀ ਦੇਹਾਂ ਵੱਲੋਂ ਸੀ ਜਸ ਮੁਕਤੀ ਹੋ ਗਈ ਕਲਿਆਣ ਹੋ ਗਏ
ਮਨ ਮਾਰ ਰੀਜੈ ਸ਼ਬਦ ਸੀਜੈ
ਜਿਹੜੀ ਜੀਵ ਰੋਸਤਰੀ ਆਪਣੇ ਮਨ ਦੇ ਮੰਦੇ ਸੁਭਾਅ ਨੂੰ ਮਾਰ ਨਿਵਿਰਤ ਕਰਕੇ ਰੀਜੈ ਪ੍ਰਸੰਨ ਵਿਚ ਰਹਿੰਦੀ ਹੈ ਤੇ ਉਸ ਨੇ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਸੀਜੈ ਮੁਕਤ ਹੋ ਜਾਂਦੀ ਹੈ ਫਿਰ ਉਹ
ਤ੍ਰੈ ਲੋਕ ਨਾਥ ਪਛਾਣ
ਤ੍ਰੈ ਲੋਕ ਤਿੰਨਾਂ ਲੋਕਾਂ ਦੇ ਨਾਥ ਮਾਲਕ ਪ੍ਰਭੂ ਨੂੰ ਪਛਾਣ ਆਏ ਪਛਾਣ ਲੈਂਦੀ ਹੈ
ਮਨ ਡੀਗ ਡੋਲ ਨਾ ਜਾਏ ਕਤ ਹੀ
ਉਹਦਾ ਮਨ ਡੀਗ ਡੋਲ ਡਾਵਾਂ ਡੋਲ ਨਹੀਂ ਹੋ ਕੇ ਰਹਿੰਦਾ ਕੁਸੰਗਤ ਰੂਪੀ ਡੀਗ ਬਿੰਗੇ ਰਸਤੇ ਵਿਚ ਡੋਲ ਕੇ ਕਤ ਕਥੀ ਕਿਸੇ ਪਾਸੇ ਵੀ ਨਹੀਂ ਜਾਏ ਜਾਂਦਾ
ਆਪਣਾ ਪਿਰ ਜਾਣ ਆਏ
ਤੇ ਕਿਉਂਕਿ ਉਸਨੇ ਆਪਣੇ ਪਿਰ ਪਤੀ ਪਰਮਾਤਮਾ ਨੂੰ ਜਾਣ ਆਈ ਜਾਣ ਲਿਆ ਹੈ
ਮੈਂ ਆਧਾਰ ਤੇਰਾ ਤੂੰ ਖਸਮ ਮੇਰਾ
ਇਸ ਲਈ ਆਪਾਂ ਵੀ ਇਉਂ ਬੇਨਤੀ ਕਰੀਏ ਇਸ ਲਈ ਆਪਾਂ ਵੀ ਇਉਂ ਬੇਨਤੀ ਕਰੀਏ ਹੇ ਪ੍ਰਭੂ ਮੈਂ ਤੇਰਾ ਮੈਨੂੰ ਤਾਂ ਤੇਰਾ ਹੀ ਆਧਾਰ ਆਸਰਾ ਹੈ ਤੂੰ ਮੇਰਾ ਖਸਮ ਮਾਲਕ ਹੈ,
ਮੈਂ ਤਾਣ ਤਕੀਆ ਤੇਰੋ,
ਮੈਂ ਮੈਨੂੰ ਤਾਂ ਲੋਕ ਪ੍ਰਲੋਕ ਦੇ ਵਿਚ ਜਾਂ ਫਿਰ ਮੈਨੂੰ ਇਸ ਲੋਕ ਵਿਚ ਵਿਵੇਕ ਦਾ ਤੇਰੋ ਤੇਰਾ ਹੀ ਤਾਣ ਬਲ ਹੈ, ਪ੍ਰਲੋਕ ਵਿਚ ਤੇਰਾ ਹੀ ਤਕੀਆ ਸਹਾਰਾ ਹੈ, ਤਕੀਆ ਸਹਾਰਾ ਹੁੰਦਾ ਤੇ ਇਸ ਪ੍ਰਕਾਰ ਮਹਾਰਾਜ ਤੇਰਾ ਮੈਂ ਸਹਾਰਾ ਤੱਕਿਆ ਹੈ।
ਸਾਚ ਸੂਚਾ ਸਦਾ ਨਾਨਕ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਚ ਸੱਚੇ ਨਾਮ ਵਿਚ ਜੁੜ ਕੇ ਜੀਵ ਸਦਾ ਹਮੇਸ਼ਾ ਲਈ ਹਮੇਸ਼ਾ ਲਈ ਸੂਚਾ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ।
ਗੁਰ ਸ਼ਬਦ ਝਗੜ ਨਿਵੇਰੋ,
ਅਤੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਆਵਾਗਮਨ ਦਾ ਝਗੜ ਝਗੜਾ ਨਿਵੇਰੋ ਨਿਬੜ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ, ਆਓ ਇੱਥੇ ਚਾਰ ਅੰਕ ਦਾ ਸਾਧ ਸਿੰਘ ਜਿਹੜੇ ਪਦ ਸੀ ਉਹਨਾਂ ਦਾ ਵਾਚਕ ਹੈ ਤੇ ਦੂਸਰਾ ਅੰਕ ਇਸ ਦਾ ਵਾਚਕ ਹੈ ਵੀ ਦੋ ਸ਼ਬਦ ਹੈ ਗੁਰੂ ਨਾਨਕ ਸਾਹਿਬ ਦੇ। ਹੁਣ ਕੱਲ ਨੂੰ ਸੰਤਾਂ ਦੀ ਬਾਣੀ ਬਿਲਾਵਲ ਦੇ ਵਿਚ ਤੇ ਮਹਾਰਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਸ਼ੁਰੂ ਹੋਏਗੀ। ਆਓ ਹੁਣ ਇੱਥੇ ਸਮਾਪਤੀ ਹੈ ਜੀ। ਪੁੱਲਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ ਜੀ।
ਮੈਂ ਆਧਾਰ ਤੇਰਾ,
ਤੂੰ ਖਸਮ ਮੇਰਾ, ਮੈਂ ਤਾਣ ਤਕੀਆ ਤੇਰੋ, ਸਾਚ ਸੂਚਾ ਸਦਾ ਨਾਨਕ, ਗੁਰ ਸ਼ਬਦ ਝਗੜ ਨਿਵੇਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।